फिजा सरगश्त की कर दे हुई स्वेद दी ताजगी सन ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर अति सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक जी दोस्तों तुसी सुन रहे हो हरमन रेडियो ते हरमन रेडियो ते इस वेले मैं हाजर हाँ अमरदीप कौर सवेर दी सभा लैके यानी थोड़ा मनपसंद मॉर्निंग शो लहरां लैके लहरां प्रोग्राम अज तुसी सुनोगे मेलबर्न तो मेरे नाल यानी अमरदीप कौर वालों ते मेरे वालों तुहानू सारयां नू बहुत ही प्यार भरी सत श्री अकाल गुड मॉर्निंग आदाब नमस्कार ते वाहिगुरू जी का खालसा वाहिगुरू जी की फतेह जी। उम्मीद करदे हां तुहाडा अज दा दिन खूबसूरत चढ़िया होना और अरदास उस परवदगार परमात्मा दे अगे कि तुहाडे दिन दी तुहाडी जिंदगी दी हर घड़ी हर पल जिहड़ी है जी ओह सुखां और खुशियां लद्दी हो। ते अज दे दिन दी गल करिए तां दिन हैगा जी मंगलवार। साल 2019 दे अक्तूबर महीने दी 8 तरीक हो चुकी है जबकि नानक शाही संवत 551 दे अस्सू महीने दी 22 तरीक हो चुकी है। ते घड़ियां वल दोस्तों नजर मारीए तां घड़ियां जिहड़ियां जी ओह वखो वखरा समां आस्ट्रेलिया दे विच वी दसणगियां क्योंकि समां जिहड़ा जी ओह चेंज हो चुकिया। आस्ट्रेलिया दे विच जिहड़ा भारत दे नालों पहला जिहड़ा वखवा सीगा 4.5 घंटे दा सीगा ते हुण भारत दे नालों जिहड़ा वखवा ओह 5.5 घंटे दा तकरीबन हो गया। ते आस्ट्रेलिया दे विच वी कुछ शहरां दे नालों साडा समें दा वखरेवां होर वध गया जिवें कि मेलबर्न सिडनी कैनबरा दे विच समा इस वेले 8:04 का हो गया जबकि ब्रिस्बेन दे विच 7:04 सवेर दे होए आ ते पर्थ दे विच अजे 5:04 होए आ। सो एडिलेड दे विच समा साडे तो अद्धा घंटा पिछे आ ते उत्थे समा जिहड़ा जी ओह अजे होया 7:34 का। ऑस्ट्रेलिया तो बाहर चलिए तो न्यूजीलैंड के शहर ऑकलैंड समा 10:04 का इस वेले हो चुकिया। इस तो भी बाहर चलिए थोड़े मुल्कां वाल जिथे जिथे मंगलवार चढ़ चुकिया जिक्र करते हैं हांगकांग मंगलवार चढ़ चुकिया जी तकरीबन और 5:04 उथे भी होए आ। इसे तरह मंगलवार का दिन जिहड़ा जी चढ़ चुकिया दुबई दे विच उत्थे बहुत वड्डा तड़का 1 घंटा ही होया हले और 1:04 का समा इस वेले उत्थे और बैंकॉक दे विच भी तड़का इस वेले 4:04 सवेर दे होए ने मंगलवार चढ़ चुकिया उत्थे भी। ते हुण अपने मुल्क की गल करते हैं भारत दे पंजाब सूबे च यानी साडी अपनी धरती ते इस वेले काफी वड्डा तड़का 2:35 का समा इस वेले होया ते साढे 5 घंटे का जिहड़ा वक्फा आ ओह साडे नाल बणिया होया भारत दा। पर कुछ मुल्कां दे विच अजे भी चल रहा जी सोमवार। सो जिन्हां मुल्कां तो साडे नाल तुसी सांझ बणाउंदे हो कैनेडा तो बहुत सारे दोस्त साडे नाल सांझ बणाउंदे ने इसे तरह US तो भी बहुत सारे दोस्त साडे नाल जुड़दे ने। कैनेडा दे शहरां दे विच इस वेले वक्ख वक्ख समां चल रहा। वैनकूवर दे विच सोमवार दी बाद दुपहर 2:05 होए और टोरोंटो दे विच 5:05 का समा यानी टोरोंटो दे विच शाम पै चुकी है जी सोमवार की। इसे तरह विनीपैग दे विच भी शाम पै चुकी है सोमवार की और 4:05 का समा उत्थे बनिया होया। इसे तरह एलए च चलते हैं एलए दे विच इस वेले 2:06 का जिहड़ा समा ओह बाद दुपहर का हो गया सोमवार की बाद दुपहर चल रही है एलए दे विच। खैर ਦੇਸ਼ ਦੁਨੀਆ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਔਰ ਪ੍ਰੋਗਰਾਮ ਨੂੰ ਹੋਰ ਖੁਸ਼ਗਵਾਰ ਬਣਾਉਣ ਚ ਸਾਡੀ ਮਦਦ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ ਇੱਕ ਵਾਰ ਫੇਰ ਤੋਂ। ਤੇ ਬਹੁਤ ਬਹੁਤ ਜੀ ਆਇਆਂ ਨੂੰ, ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਨਾਲ ਹੀ ਨਾਲ ਦੋਸਤੋ ਅਸੀਂ ਤੁਹਾਨੂੰ ਇਹ ਵੀ ਦੱਸ ਜਾਂਦੇ ਹਾਂ ਕਿ ਜਿਹੜੇ ਦੋਸਤ ਸਾਡੇ ਨਾਲ ਹੋ ਸਕਦਾ ਨਵੇਂ ਜੁੜੇ ਹੋਣ, ਉਹਨਾਂ ਦੇ ਲਈ ਜ਼ਰੂਰ ਦੱਸਦੇ ਹਾਂ ਕਿ ਸਾਡੇ ਨਾਲ ਜੁੜਨ ਤੇ ਜਿਹੜੇ ਮਾਧਿਅਮ ਨੇ, ਟੈਲੀਗ੍ਰਾਮ ਹੈ, ਈਮੇਲ ਹੈ ਤੇ ਸਾਡੇ ਨਾਲ ਕਾਲ ਕਰਕੇ ਵੀ ਤੁਸੀਂ ਜੁੜ ਸਕਦੇ ਹੋ। ਟੈਲੀਗ੍ਰਾਮ ਤੇ ਸਾਡੇ ਨਾਲ ਜੁੜਨ ਦੇ ਲਈ ਨੰਬਰ ਹੈਗਾ ਜੀ 9175801044489, ਯਾਨੀ 91 ਲਗਾ ਕੇ 7508014499, ਇਹ ਨੰਬਰ ਹੈ ਸਾਡਾ ਟੈਲੀਗ੍ਰਾਮ ਦਾ ਔਰ ਇਹਦੇ ਤੇ ਜਾ ਕੇ ਤੁਸੀਂ ਹਰਮਨ ਰੇਡੀਓ ਸਰਚ ਕਰੋਗੇ ਤਾਂ ਤੁਸੀਂ ਸਾਡੇ ਨਾਲ ਸਿੱਧਾ ਜੁੜ ਸਕੋਗੇ। ਇਸੇ ਤਰ੍ਹਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, request@harmanradio.com ਸਾਡਾ ਈਮੇਲ ਪਤਾ ਔਰ ਇਸ ਪਤੇ ਤੇ ਤੁਸੀਂ ਸਾਨੂੰ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ ਤੇ ਤੁਸੀਂ ਸ਼ਾਮਲ ਹੋ ਸਕਦੇ ਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਤੇ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8589-11। ਅੱਛਾ ਜੇ ਹੁਣ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਥਾਂ ਤੋਂ ਮਿਲ ਜਾਣ ਤਾਂ ਤੁਹਾਡੇ ਲਈ ਹੋਰ ਵੀ ਜ਼ਿਆਦਾ ਸੁਖਾਲਾ ਕੰਮ। ਤੁਸੀਂ ਜੇਕਰ ਸਾਡੀ ਫੋਨ ਦੀ ਐਪ, ਜਿਹੜੀ ਸਾਡੀ ਰੇਡੀਓ ਦੀ ਐਪ ਹੈ, ਉਹ ਤੁਸੀਂ ਆਪਣੇ ਫੋਨ ਤੇ ਇੰਸਟਾਲ ਕੀਤੀ ਹੋਈ ਹੈ ਤਾਂ ਸਾਡੀ ਉਸ ਐਪ ਦੇ ਵਿੱਚ ਸਾਡੇ ਨਾਲ ਜੁੜਨ ਦੇ ਜਿਹੜੇ ਲਿੰਕ ਨੇ ਉਹ ਮੌਜੂਦ ਨੇ। ਤੁਸੀਂ ਉਹਨਾਂ ਲਿੰਕਸ ਦੇ ਉੱਤੇ ਜਾ ਕੇ ਉਹਨਾਂ ਨੂੰ ਕਲਿੱਕ ਕਰਨਾ, ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਨਾ ਤੇ ਮੈਸੇਜ ਟਾਈਪ ਕਰਕੇ ਤੁਸੀਂ ਉਹ ਮੈਸੇਜ ਸਾਨੂੰ ਸੈਂਡ ਕਰ ਦੇਣਾ ਤੇ ਇਹ ਹੋਰ ਵੀ ਸੌਖਾ ਹੋ ਜਾਣਾ ਤੁਹਾਡੇ ਨਾਲ ਸਾਡਾ ਜੁੜਨਾ ਔਰ ਸਾਡੇ ਨਾਲ ਤੁਹਾਡਾ ਜੁੜਨਾ। ਤੇ ਲਓ ਜੀ ਪ੍ਰੋਗਰਾਮ ਚ ਕੀ ਕੀ ਹੋਣਾ ਇਹ ਵੀ ਦੱਸ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਜ਼ਰੂਰ, ਮੌਸਮ ਦੀ ਵੀ ਨਜ਼ਰ ਮਾਰਾਂਗੇ ਜ਼ਰੂਰ, ਤੇ ਇਸ ਤੋਂ ਇਲਾਵਾ ਕੁਝ ਪੱਖ ਦੇ ਮਸਲਿਆਂ ਦੇ ਉੱਤੇ ਗੱਲਬਾਤ ਜ਼ਰੂਰ ਕਰਾਂਗੇ, ਤੇ ਇਸ ਤੋਂ ਇਲਾਵਾ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ, ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਨੌਜਵਾਨ ਜਿਹੜਾ ਕਿ ਇਸ ਵੇਲੇ ਪੰਜਾਬੀ ਸਿਨੇਮਾ ਜਗਤ ਦੇ ਨਾਲ ਜੁੜਿਆ ਹੋਇਆ ਔਰ ਹੌਲੀ ਹੌਲੀ ਉਹ ਆਪਣੇ ਟੀਚੇ ਵੱਲ ਵਾਧਾ ਹੋਇਆ, ਕੁਝ ਸਫਲਤਾਵਾਂ ਆਪਣੀ ਝੋਲੀ ਪਵਾ ਰਿਹਾ, ਉਸ ਨੌਜਵਾਨ ਦੇ ਨਾਲ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਡੀ ਮੁਲਾਕਾਤ ਅਸੀਂ ਜ਼ਰੂਰ ਕਰਵਾਈਏ। ਉਹਦਾ ਨਾਮ ਵੀ ਮੈਂ ਜ਼ਰੂਰ ਦੱਸਾਂਗੀ, ਪਰ ਇੱਕ ਹੋਰ ਜਿਹੜਾ ਉਸ ਦੀ ਸ਼ਖਸੀਅਤ ਦਾ ਪੱਖ ਹੈ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂ ਕਿ ਜਿਸ ਨੌਜਵਾਨ ਦੇ ਨਾਲ ਅਸੀਂ ਤੁਹਾਡੀ ਉਹ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਹਨੇਰੀਆਂ, ਬਹੁਤ ਸਾਰੇ ਜਿਹੜੇ ਝੱਖੜ ਹੈ ਉਹ ਆਏ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਔਰ ਉਸ ਨਸ਼ਿਆਂ ਦੇ ਦੌਰ ਨੇ ਸਾਡੇ ਨੌਜਵਾਨ ਵਰਗ ਨੂੰ ਖਾਸ ਤੌਰ ਤੇ ਪ੍ਰਭਾਵਿਤ ਕੀਤਾ ਔਰ ਇਸ ਨੌਜਵਾਨ ਦੀ ਜ਼ਿੰਦਗੀ ਵੀ ਕੁਛ ਇਹੋ ਜਿਹੀ ਕਿ ਬੜੀ ਹੀ ਨੇਕ ਕਾਰਜ ਔਰ ਬੜੀ ਹੀ ਨੇਕ ਸ਼ਖਸੀਅਤ ਇਸ ਨੌਜਵਾਨ ਦੀ ਜਿਹੜੀ ਅਚਨਚੇਤ ਇਸ ਨੂੰ ਨਸ਼ਿਆਂ ਦੇ ਉਸ ਝੱਖੜ ਵੱਲ ਲੈ ਤੁਰੀ ਔਰ ਉਸ ਨਸ਼ਿਆਂ ਦੇ ਝੱਖੜ ਔਰ ਹਨੇਰੀ ਨੇ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਤਾਂ ਆਲਾ ਦੁਆਲਾ ਜਿਹੜਾ ਸੀਗਾ ਉਹ ਹਨੇਰਾ ਕਰਤਾ, ਪਰ ਹੌਲੀ ਹੌਲੀ ਆਪਣੀ ਇੱਛਾ ਸ਼ਕਤੀ ਦੇ ਨਾਲ, ਆਪਣੇ ਸਿਦਕ ਦੇ ਨਾਲ, ਆਪਣੇ ਹੌਸਲੇ ਦੇ ਨਾਲ ਉਸਨੇ ਫਿਰ ਆਪਣੇ ਆਪ ਨੂੰ ਉਸ ਹਨੇਰੇ ਦੇ ਵਿੱਚੋਂ ਕੱਢ ਕੇ ਆਪਣੀ ਜ਼ਿੰਦਗੀ ਨੂੰ ਰੁਸ਼ਨਾਉਣ ਦਾ ਜਿਹੜਾ ਟੀਚਾ ਉਹ ਮਿੱਥਿਆ ਔਰ ਆਪਣੇ ਅੰਦਰ ਜਿਹੜੇ ਲੁਕੇ ਹੋਏ ਜਿਹੜੇ ਉਹਦੇ ਅੰਦਰ ਗੁਣ ਸੀ, ਉਹਦੇ ਅੰਦਰ ਜਿਹੜੀਆਂ ਕਲਾਵਾਂ ਸੀ, ਜਿਹੜੇ ਹੁਨਰ ਸੀ, ਉਹਨਾਂ ਨੂੰ ਦੁਬਾਰਾ ਉਸਨੇ ਆਪਣੇ ਅੰਦਰੋਂ ਉਘਾੜਿਆ ਤੇ ਇੱਕ ਵਾਰ ਫੇਰ ਉਸਨੇ ਉਹਨਾਂ ਹਨੇਰੀਆਂ ਝੱਖੜਾਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਦੇ ਵਿੱਚ ਦੁਬਾਰਾ ਆਉਣਾ ਕੀਤਾ। ਸੋ ਇਹੋ ਜਿਹੇ ਇੱਕ ਨੌਜਵਾਨ ਦੇ ਨਾਲ ਅੱਜ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਡੀ ਅਸੀਂ ਮੁਲਾਕਾਤ ਕਰਵਾਈਏ। ਪੰਜਾਬੀ ਸਿਨੇਮਾ ਜਗਤ ਦੇ ਨਾਲ ਜੁੜਿਆ ਹੋਇਆ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹ ਇਸ ਵੇਲੇ ਕੰਮ ਕਰ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਜਾ ਰਿਹਾ। ਸੋ ਰਾਮ ਔਜਲਾ ਪੰਜਾਬ ਤੋਂ ਸਾਡੇ ਨਾਲ ਫੋਨ ਕਾਲ ਦੇ ਰਾਹੀਂ ਅੱਜ ਜੁੜਨਗੇ। ਕੋਸ਼ਿਸ਼ ਕਰਾਂਗੇ ਕਿ ਜ਼ਰੂਰ ਉਹਨਾਂ ਦੇ ਨਾਲ ਇਹ ਮੁਲਾਕਾਤ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਔਰ ਉਸ ਦੀ ਜ਼ਿੰਦਗੀ ਤੋਂ ਸ਼ਾਇਦ ਕਿਸੇ ਨੂੰ ਹੁਲਾਰਾ ਜ਼ਰੂਰ ਮਿਲੇ। ਸੋ ਇਹੋ ਜਿਹੀ ਕਹਾਣੀ ਉਸ ਨੌਜਵਾਨ ਦੀ ਤੇ ਅਸੀਂ ਜਾਣਾਂਗੇ ਉਸੇ ਤੋਂ ਕਿ ਕਿਸ ਤਰ੍ਹਾਂ ਦਾ ਜਿਹੜਾ ਸਫ਼ਰ ਸੀ ਉਸ ਦੀ ਜ਼ਿੰਦਗੀ ਦਾ ਰਿਹਾ, ਜਿਸ ਦੇ ਵਿੱਚ ਆਏ ਲੱਖਾਂ ਹੀ ਤੂਫਾਨ, ਲੱਖਾਂ ਹੀ ਝੱਖੜ ਤੇ ਹਨੇਰੀਆਂ ਜਿਹੜੀਆਂ ਆ ਉਸ ਦੇ ਹੌਸਲੇ ਨੂੰ ਪਸਤ ਨਹੀਂ ਕਰ ਸਕੀਆਂ। ਖੈਰ ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ, ਪਰ ਪ੍ਰੋਗਰਾਮ ਦੌਰਾਨ ਸਾਡੇ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਤਾਂ ਚੱਲਦਾ ਹੀ ਰਹਿਣਾ ਤੇ ਸਭ ਤੋਂ ਅਹਿਮ ਤਾਂ ਤੁਹਾਡੇ ਸੁਨੇਹੇ ਹੁੰਦੇ ਆ ਪ੍ਰੋਗਰਾਮ ਚ, ਤੇ ਜਦੋਂ ਤੱਕ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਤੇ ਪ੍ਰੋਗਰਾਮ ਦਾ ਜਿਹੜਾ
ਕਹਿੰਦੇ ਹੁੰਦੇ ਆ ਰੰਗ ਆ ਉਹ ਫਿੱਕਾ ਫਿੱਕਾ ਲੱਗਦਾ। ਸੋ ਪ੍ਰੋਗਰਾਮ ਦਾ ਰੰਗ ਫਿੱਕਾ ਨਾ ਪਵੇ ਔਰ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਰਹਿਣ, ਇਸ ਗੱਲ ਦੀ ਉਮੀਦ ਕਰਦੇ ਹਾਂ। ਸਾਡੇ ਨਾਲ ਪਿੰਦਰ ਬਰਾੜਪੁਰੀ ਸ਼ੁਰੂਆਤ ਤੋਂ ਜੁੜੇ ਨੇ, ਅਸੀਂ ਉਹਨਾਂ ਦਾ ਮੈਸੇਜ ਵੀ ਸ਼ਾਮਲ ਕਰ ਲਈਏ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਪਿੰਦਰ ਤੁਹਾਡਾ, ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਦਰ ਤੁਹਾਨੂੰ ਵੀ। ਉਮੀਦ ਕਰਦੇ ਹਾਂ ਜੀ ਕਹਿੰਦੇ ਸਭ ਰਾਜੀ ਖੁਸ਼ੀ ਹੋਵੋਗੇ, ਪਰਮਾਤਮਾ ਤੁਹਾਨੂੰ ਹਮੇਸ਼ਾ ਕਾਮਯਾਬ ਰੱਖੇ। ਬਹੁਤ ਬਹੁਤ ਧੰਨਵਾਦ ਔਰ ਇਹੀ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਤੁਹਾਡੇ ਲਈ ਵੀ ਕਰਦੇ ਹਾਂ ਕਿ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਤੇ ਇਸ ਤੋਂ ਅੱਗੇ ਸਾਡੇ ਨਾਲ ਨਰਿੰਦਰ ਸਿੱਧੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਰਿੰਦਰ ਸਿੱਧੂ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ, ਤੁਹਾਨੂੰ ਤੇ ਕਹਿੰਦੇ ਸਾਰੇ ਹਰਮਨ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ। ਕਿਆ ਬਾਤ ਹੈ ਜੀ, ਵਾਕਈ ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਸਾਰੇ ਹੀ ਸਾਡੇ ਹਰਮਨ ਪਿਆਰੇ ਹੀ ਨੇ। ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਬਹੁਤ ਜੀ ਆਇਆਂ ਨੂੰ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਜਿਹੜੇ ਆ ਲੈ ਕੇ ਬਹੁਤ ਜਲਦੀ ਹਾਜ਼ਰ ਹੁੰਦੇ ਆ, ਪਰ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਵਾਪਸ। ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ। ਤੇ ਲਓ ਜੀ ਇੰਦਰ ਧੰਮੋ ਦੀ ਆਵਾਜ਼ ਪ੍ਰੋਗਰਾਮ ਦਾ ਪਹਿਲਾ ਗੀਤ।
ਆ ਵਖਰੇ ਜਗ ਤੋਂ ਰੁੱਤ ਬੇ ਅਜ਼ਮਤ ਵਖਰੀ ਏ ਦੁਨੀਆ ਜਿੱਤ ਲੈ ਪਿਓ ਦੀ ਸ਼ਫਕਤ ਵਖਰੀ ਏ ਆਪਣੇ ਦਾ ਕਦੇ ਮਾਂ ਨਹੀਂ ਬਣਿਆ ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ ਮੈਂ ਖਰਚੇ ਦਾ ਘਰ ਬਣਿਆ ਮੈਂ ਖਰਚੇ ਦਾ ਘਰ ਬਣਿਆ ਮਕਾਨ ਨਹੀਂ ਬਣਿਆ ਬਣਿਆ ਮੈਂ ਬਾਪੂ ਆਪਣੇ ਦਾ ਕਦੇ ਮਾਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ ਮਨ ਲੋਚਦਾ ਜਿਉਂਦੇ ਜੀ ਮੈਂ ਸਾਰੀਆਂ ਬਾਪੂ ਜੀ ਲੈ ਲਾ ਸਿਰ ਜ਼ਿੰਮੇਵਾਰੀਆਂ ਲੈ ਲਾ ਸਿਰ ਜ਼ਿੰਮੇਵਾਰੀਆਂ ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ ਮੈਂ ਬਾਪੂ
ਲੋ ਜੀ, ਗੀਤ ਤੁਸੀਂ ਸੁਣ ਰਹੇ ਸੀ ਫਿਲਮ ਤੇਰੀ ਮੇਰੀ ਜੋੜੀ, ਜਿਹੜੀ ਕਿ ਮਲਪਨ ਤੋਂ ਹੀ ਸਥਾਪਿਤ ਕਲਾਕਾਰ ਯੂਟਿਊਬ ਆਰਟਿਸਟ ਸੈਮੀ ਤੇ ਨਾਜ਼ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਕੰਮ ਵੀ ਕੀਤਾ ਔਰ ਉਹਨਾਂ ਦਾ ਕੰਮ ਸਲਾਹਿਆ ਵੀ ਗਿਆ। ਉਸੇ ਫਿਲਮ ਦੇ ਵਿੱਚੋਂ ਇਹ ਇੱਕ ਗੀਤ ਸੀ ਔਰ ਗੀਤ ਦੇ ਜਿਹੜੇ ਅਲਫਾਜ਼ ਸੀ ਵਾਕਈ ਦਿਲ ਤੱਕ ਅਸਰ ਕਰਨ ਵਾਲੇ ਸੀਗੇ, ਕਿਉਂਕਿ ਵਾਕਈ ਕਈ ਵਾਰ ਸਾਨੂੰ ਖੁਦ ਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਕਿ ਜੋ ਉਮੀਦਾਂ ਜੋ ਆਸਾਂ ਸਾਡੇ ਮਾਪਿਆਂ ਨੇ ਸਾਡੇ ਤੋਂ ਲਗਾਈਆਂ ਹੁੰਦੀਆਂ, ਕਈ ਵਾਰ ਅਸੀਂ ਉਹਨਾਂ ਦੇ ਵਿੱਚ ਖਰੇ ਨਹੀਂ ਉਤਰਦੇ, ਜਾਂ ਫਿਰ ਕਈ ਵਾਰ ਸਾਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਜ਼ਰੂਰ ਲੱਗਦਾ ਹੁੰਦਾ ਕਿ ਸ਼ਾਇਦ ਜੋ ਸਿੱਖਿਆਵਾਂ ਜਿਹੜੀਆਂ ਸਾਨੂੰ ਆਪਣੇ ਮਾਪਿਆਂ ਵੱਲੋਂ ਮਿਲੀਆਂ ਸੀਗੀਆਂ, ਹਨਾ, ਉਹਨਾਂ ਸਿੱਖਿਆਵਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਉਸੇ ਢੰਗ ਦੇ ਨਾਲ ਨਹੀਂ ਅਮਲ ਦੇ ਵਿੱਚ ਲਿਆ ਸਕੇ ਜਿਸ ਤਰ੍ਹਾਂ ਉਹ ਲਿਆਉਣੀਆਂ ਬਣਦੀਆਂ ਸੀਗੀਆਂ। ਖੈਰ ਇਹ ਚੀਜ਼ਾਂ ਜਿਹੜੀਆਂ ਆ ਇਹ ਜਦੋਂ ਅਸੀਂ ਆਪਣੇ ਅੰਤਰ ਮਨ ਦੇ ਨਾਲ ਗੱਲ ਕਰਦੇ ਹਾਂ ਤਾਂ ਉਦੋਂ ਹੀ ਸਾਨੂੰ ਮਹਿਸੂਸ ਹੁੰਦੀਆਂ, ਔਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਦੀਆਂ ਜਿਹੜੀਆਂ ਗਲਤੀਆਂ ਜਾਂ ਫਿਰ ਦੂਜਿਆਂ ਦੇ ਜਿਹੜੇ ਨੁਕਸ ਆ ਉਹ ਕੱਢਣ ਦੇ ਨਾਲ ਕਦੇ ਆਪਣੇ ਅੰਤਰ ਝਾਤ ਮਾਰ ਕੇ ਵੇਖੀਏ, ਆਪਣੇ ਅੰਦਰ ਜ਼ਰੂਰ ਆਪਣੇ ਅੰਤਰ ਮਨ ਦੇ ਨਾਲ ਗੱਲਬਾਤ ਕਰਕੇ ਦੇਖੀਏ ਕਿ ਕੀ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਹੋਣੀਆਂ ਜ਼ਰੂਰੀ ਸੀਗੀਆਂ ਔਰ ਕਿਹਨਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਅਸੀਂ ਪਿੱਛੇ ਰਹੇ ਹਾਂ, ਜਾਂ ਫਿਰ ਕਿਹੜੇ ਉਹ ਸੁਪਨੇ ਸੀ ਜਿਹੜੇ ਸਾਡੇ ਮਾਪਿਆਂ ਨੇ ਸਾਡੇ ਲਈ ਸਜਾਏ ਸੀਗੇ ਔਰ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਅਸੀਂ ਕਿੱਥੇ ਕੁ ਪਿੱਛੇ ਰਹਿ ਗਏ, ਹਨਾ। ਖੈਰ ਵੈਸੇ ਤਾਂ ਹਰ ਇਨਸਾਨ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਉਹ ਅੱਗੇ ਵੱਧ ਕੇ ਆਪਣੇ ਆਪ ਨੂੰ ਜ਼ਿੰਦਗੀ ਦੇ ਜਿਹੜੇ ਸੁਹਾਵਣੇ ਦੌਰ ਦੇ ਵਿੱਚ ਲੈ ਕੇ ਜਾਵੇ, ਹਨਾ, ਜਿੱਥੇ ਉਸਨੂੰ ਖੁਸ਼ੀਆਂ, ਖੇੜੇ, ਸੁੱਖ ਸਾਰਾ ਕੁਛ ਪ੍ਰਾਪਤ ਹੋਵੇ, ਹਨਾ। ਪਰ ਕਹਿੰਦੇ ਹੁੰਦੇ ਆ ਕਿ ਜਿਹੜੀ ਜ਼ਿੰਦਗੀ ਆ ਨਾ ਇਹ ਅਸਲ ਚ ਦੁੱਖਾਂ ਸੁੱਖਾਂ ਦਾ ਸੁਮੇਲ ਹੈ, ਹਨਾ, ਜੇ ਖੁਸ਼ੀਆਂ ਆ ਤਾਂ ਗਮ ਵੀ ਹੈਗੇ ਆ, ਹਨਾ, ਜੇ ਜਿੱਤਾਂ ਆ ਤੇ ਹਾਰਾਂ ਵੀ ਹੈਗੀਆਂ। ਇਸ ਕਰਕੇ ਦੋਵਾਂ ਚੀਜ਼ਾਂ ਨੂੰ ਬਰਾਬਰ ਸਵੀਕਾਰ ਕਰਨਾ ਵੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਇਹਨਾਂ ਨੂੰ ਸਵੀਕਾਰ ਨਹੀਂ ਕਰਦੇ, ਜੇਕਰ ਅਸੀਂ ਜਿੱਤ ਰਹੇ ਹਾਂ ਤਾਂ, ਜੇਕਰ ਅਸੀਂ ਇਹ ਸਿਰਫ ਮਿੱਥ ਕੇ ਚੱਲਦੇ ਹਾਂ ਕਿ ਸਾਨੂੰ ਹਾਰ ਕਦੇ ਮਿਲਣੀ ਨਹੀਂ, ਤਾਂ ਇਹ ਅਸੀਂ ਆਪਣੇ ਆਪ ਤੇ ਇਸ ਪੱਧਰ ਦੇ ਉੱਤੇ ਗਲਤ ਸਾਬਤ ਹੋ ਜਾਂਦੇ ਹਾਂ। ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਕਹਿੰਦੇ ਹੁੰਦੇ ਆ ਵੀ ਜਿਹੜੀ ਜ਼ਿੰਦਗੀ ਦੀ ਜਿਹੜੀ ਚੱਲਦੀ ਬੀਟ, ਜਦੋਂ ਹਾਰਟ ਬੀਟ ਵੀ ਚੱਲਦੀ ਹੈ ਨਾ ਤਾਂ ਉਹ ਵੀ ਉੱਪਰ ਥੱਲੇ ਹੁੰਦੀ ਹੈ, ਹਨਾ, ਤੇ ਜਦੋਂ ਉਹ ਇਕਸਾਰ ਹੋ ਜਾਂਦੀ ਹੈ ਤਾਂ ਕਹਿੰਦੇ ਵੀ ਉਹ ਇਸੇ ਗੱਲ ਦਾ ਪ੍ਰਤੀਕ ਹੁੰਦੀ ਹੈ ਕਿ ਸਾਡੀ ਜਿਹੜੀ ਜ਼ਿੰਦਗੀ ਆ ਉਹ ਖਤਮ ਹੋ ਗਈ, ਹਨਾ। ਤੇ ਇਸ ਕਰਕੇ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਦੋਵੇਂ ਤਰ੍ਹਾਂ ਦੇ ਜਿਹੜੇ ਤਜਰਬੇ ਆ ਉਹਨਾਂ ਨੂੰ ਸਮ ਕਰਕੇ ਜਾਣਿਆ ਜਾਣਾ ਬਹੁਤ ਜ਼ਰੂਰੀ ਆ। ਤੇ ਮੈਨੂੰ ਨਾ ਯਾਦ ਆ ਰਿਹਾ APJ ਅਬਦੁਲ ਕਲਾਮ, ਡਾਕਟਰ APJ ਅਬਦੁਲ ਕਲਾਮ ਇੱਕ ਜਗ੍ਹਾ ਲਿਖਦੇ ਆ, ਕਹਿੰਦੇ ਵੀ ਸਾਰੇ ਪੰਛੀ ਮੀਂਹ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਛੱਤ ਲੱਭਦੇ ਆ, ਪਰ ਜਿਹੜੀ ਇੱਲ ਆ ਉਹ ਬੱਦਲਾਂ ਤੋਂ ਵੀ ਉੱਪਰ ਉੱਡ ਕੇ ਮੀਂਹ ਤੋਂ ਆਪਣਾ ਬਚਾਅ ਕਰ ਲੈਂਦੀ ਆ। ਮੁਸ਼ਕਲਾਂ ਤਾਂ ਉਹੀ ਹੁੰਦੀਆਂ ਕਹਿੰਦੇ, ਪਰ ਸਾਡਾ ਜਿਹੜਾ ਵਤੀਰਾ ਆ ਉਹ ਅੰਤਰ ਸਿਰਜਦਾ ਆ, ਯਾਨੀ ਕਿ ਉਹ ਸਾਨੂੰ ਵੱਖਰੇ ਕਰਦਾ ਆ ਦੂਜਿਆਂ ਦੇ ਨਾਲੋਂ ਕਿ ਅਸੀਂ ਉਹ ਮੁਸ਼ਕਲਾਂ ਨੂੰ ਕਿਸ ਤਰ੍ਹਾਂ ਲੈਂਦੇ ਹਾਂ, ਹਨਾ, ਅਸੀਂ ਉਹਨਾਂ ਤੂਫਾਨਾਂ ਨੂੰ, ਉਹਨਾਂ ਹਨੇਰੀਆਂ ਨੂੰ ਕਿਸ ਤਰ੍ਹਾਂ ਲੈਂਦੇ ਹਾਂ, ਤੇ ਇਹ ਸਾਡੇ ਆਪ ਤੇ ਹੀ ਜ਼ਿਆਦਾ ਨਿਰਭਰ ਕਰਦਾ। ਤੇ ਡਾਕਟਰ ਅਬਦੁਲ ਕਲਾਮ ਆਜ਼ਾਦ ਹੋਰਾਂ ਦੇ ਇਸ ਵਿਚਾਰ ਦੇ ਨਾਲ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ। ਬਹੁਤ ਸਾਰੇ ਦੋਸਤ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ, ਉਹਨਾਂ ਦੇ ਮੈਂ ਮੈਸੇਜਸ ਪਹਿਲਾਂ ਸ਼ਾਮਿਲ ਕਰਾਂ ਤੇ ਉਸ ਤੋਂ ਬਾਅਦ ਆਪਾਂ ਮੌਸਮ ਦੇ ਉੱਤੇ ਵੀ ਝਾਤ ਮਾਰਾਂਗੇ। ਸਾਡੇ ਨਾਲ ਈਮੇਲ ਦੇ ਜ਼ਰੀਏ ਕੁਝ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ। ਜਤਿੰਦਰ ਸੰਧੂ ਜੀ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਮੇਰੇ ਤੇ ਸੁਖਜੀਤ ਵੀਰ ਵੱਲੋਂ, ਉਹਨਾਂ ਦੇ ਨਾਲ ਉਹਨਾਂ ਦੇ ਵੀਰ ਨੇ ਸੁਖਜੀਤ ਜੀ, ਔਰ ਤੁਹਾਨੂੰ ਦੋਵਾਂ ਨੂੰ ਹੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਜੀ, ਤੇ ਬਾਕੀ ਕਹਿੰਦੇ ਬਾਬਾ ਸੁਖ ਰੱਖੇ, ਬਿਲਕੁਲ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਵੀ। ਤੇ ਇਸ ਦੇ ਨਾਲ ਹੀ ਅਗਲੀ ਸਾਂਝ ਸਾਡੇ ਨਾਲ ਬਣਾਈ ਹੈ GS ਚਾਹਲ ਹੋਰਾਂ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਦੀ ਸਾਂਝ ਪਾਈ ਪਹਿਲਾਂ, ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਬਹੁਤ ਪਿਆਰ ਭਰੀ। ਤੇ ਨਾਲ ਹੀ ਨਾਲ ਕੁਝ ਖ਼ਬਰਾਂ ਦੀ ਸਾਂਝ ਵੀ ਸਾਡੇ ਨਾਲ ਬਣਾ ਰਹੇ ਨੇ, ਔਰ ਖ਼ਬਰਾਂ ਵੀ ਜ਼ਰੂਰ ਖ਼ਬਰਾਂ ਦੇ ਹਿੱਸੇ ਦੇ ਵਿੱਚ ਆਪਾਂ ਜ਼ਰੂਰ ਸ਼ਾਮਲ ਕਰਦੇ ਹਾਂ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ। ਤੇ ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ ਸਾਡੇ ਨਾਲ ਇਹ ਸਾਂਝ ਬਣਾਉਣ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਸ਼ਾਮਲ ਹੋਏ ਨੇ ਸੁਖਵਿੰਦਰ ਸੌਨ ਜੀ ਸਿਡਨੀ ਤੋਂ, ਸੋ ਸੌਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ, ਤੇ ਜੀ ਆਇਆਂ ਨੂੰ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਜੁੜੇ ਰਹੋ, ਤੇ ਪ੍ਰੋਗਰਾਮ ਚ ਆਪਾਂ ਜਿਹੜੀਆਂ ਗੱਲਾਂ ਬਾਤਾਂ ਆ ਇਸੇ ਤਰ੍ਹਾਂ ਕਰਦੇ ਜਾਵਾਂਗੇ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਜੀ ਉਹ ਮੌਸਮ ਦੇ ਉੱਤੇ ਝਾਤ ਪਾਉਣ ਦਾ ਵੀ ਹੋ ਗਿਆ, ਇੱਕ ਝਾਤ ਆਪਾਂ ਮੌਸਮ ਤੇ ਵੀ ਪਾਉਂਦੇ ਆ। ਤੇ ਮੌਸਮ ਜਿਹੜਾ ਜੀ ਮੈਲਬਨ ਦੇ ਵਿੱਚ ਅੱਜ ਠੰਡਾ ਠੰਡਾ ਹੀ ਹੈ। ਸਵੇਰੇ ਥੋੜੀ ਥੋੜੀ ਜਿਹੜੀ ਮੀਂਹ ਕਣੀ ਜਿਹੜੀ ਆ ਉਹ ਵੀ ਡਿੱਗ ਰਹੀ ਆ, 9 ਡਿਗਰੀ ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਤੇ ਅੱਜ ਹਵਾਵਾਂ ਵੀ ਚੱਲਣੀਆਂ ਤੇ ਮੀਂਹ ਵੀ ਪੈਣਾ ਦਿਨ ਵੇਲੇ ਤੇ ਬੱਦਲਬਾਈ ਜਿਹੜੀ ਉਹ ਬਣੀ ਰਹਿਣੀ ਆ। ਇਸੇ ਤਰ੍ਹਾਂ ਸਿਡਨੀ ਦੇ ਵਿੱਚ ਅੱਜ 16 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਜਾਣਾ ਹੈ ਤੇ ਉੱਥੇ ਮੌਸਮ ਵੈਸੇ ਭਾਵੇਂ ਤਾਪਮਾਨ ਜ਼ਿਆਦਾ ਆ ਪਰ ਮੀਂਹ ਦੇ ਚਰਾਟੇ ਜਿਹੜੇ ਆ ਉਹ ਪੈਣੇ ਹੀ ਪੈਣੇ ਆ ਅੱਜ। ਸੋ ਕਿਤੇ 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 ਮੀਂਹ ਜਿਹੜਾ ਆ ਵਿੱਚ ਵਿੱਚ ਪੈਂਦਾ ਰਹਿਣਾ ਆ। ਸੋ ਬ੍ਰਿਸਬੇਨ ਦੇ ਵਿੱਚ 19 ਡਿਗਰੀ ਤੋਂ ਲੈ ਕੇ 36 ਡਿਗਰੀ ਤੱਕ ਤਾਪਮਾਨ ਅੱਜ ਦੱਸਿਆ ਗਿਆ ਪਰ ਉੱਥੇ ਬਹੁਤ ਸੋਹਣੀ ਧੁੱਪ ਬਣੀ ਰਹਿਣੀ ਆ। ਬ੍ਰਿਸਬੇਨ ਚ ਲੱਗਦਾ ਵੀ ਗਰਮੀ ਜਿਹੜੀ ਆ ਉਹ ਆ ਗਈ ਆ ਔਰ ਬ੍ਰਿਸਬੇਨ ਚ ਵੈਸੇ ਵੀ ਜਿਹੜਾ ਮੌਸਮ ਆ ਉਹ ਮੈਲਬਨ ਦੇ ਨਾਲੋਂ ਬਹੁਤ ਜ਼ਿਆਦਾ ਵੱਖਰਾ ਹੁੰਦਾ। ਪਰਥ ਦੇ ਵਿੱਚ 14 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਜਾਣਾ ਅੱਜ ਔਰ ਇੱਥੇ ਕਹਿੰਦੇ ਜੀ ਅਸਮਾਨ ਹੌਲੀ ਹੌਲੀ ਸਾਫ਼ ਹੋ ਜਾਣਾ ਪਰ ਪਹਿਲਾਂ ਥੋੜੇ ਬਹੁਤੇ ਮੀਂਹ ਦੇ ਛਰਾਟੇ ਜਿਹੜੇ ਆ ਉਹ ਨਹੀਂ। ਪਰਥ ਦੇ ਵਿੱਚ 14 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਹੈ, ਉੱਥੇ ਧੁੱਪ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ ਜਿਹੜਾ ਮੌਸਮ ਹੈ ਉਹ ਇਸ ਤਰ੍ਹਾਂ ਦਾ ਕਿ 8 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਜਾਣਾ ਪਰ ਹੌਲੀ ਹੌਲੀ ਅਸਮਾਨ ਸਾਫ਼ ਹੋ ਜਾਣਾ, ਮੀਂਹ ਦੇ ਛਰਾਟੇ ਜਿਹੜੇ ਉਹ ਪਹਿਲਾਂ ਪੈਣੇ ਆ। ਕੈਨਬਰਾ ਦੇ ਵਿੱਚ 7 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਮੀਂਹ ਦੇ ਛਰਾਟੇ ਜਿਹੜੇ ਆ ਉਹ ਪੈਣੇ ਆ। ਅੱਜ ਬੱਦਲਬਾਈ ਬਣੀ ਰਹਿਣੀ ਹੈ ਕੈਨਬਰਾ ਚ। ਹੋਬਾਰਟ ਚ 7 ਡਿਗਰੀ ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਜੀ ਮੌਸਮ ਜਿਹੜਾ ਹੌਲੀ ਹੌਲੀ ਸਾਫ਼ ਹੋ ਜਾਣਾ ਦਿਨ ਵੇਲੇ ਪਰ ਪਹਿਲਾਂ ਮੀਂਹ ਦੇ ਛਰਾਟੇ ਇੱਥੇ ਵੀ ਦੱਸੇ ਗਏ ਆ। ਡਾਰਵਿਨ ਦੇ ਵਿੱਚ 23 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਜਾਣਾ ਆ, ਧੁੱਪ ਬਣੀ ਰਹਿਣੀ ਹੈ, ਮੌਸਮ ਲਗਾਤਾਰ ਡਾਰਵਿਨ ਦੇ ਵਿੱਚ ਇੱਕੋ ਜਿਹਾ ਹੀ ਰਹਿੰਦਾ। ਤੇ ਲਓ ਜੀ ਇਹ ਸੀ ਮੌਸਮ। ਵੈਸੇ ਜੀਲੋਂਗ ਵਾਲੇ ਕਹਿੰਦੇ ਹੁੰਦੇ ਆ ਸਾਡਾ ਮੌਸਮ ਨਹੀਂ ਦੱਸਦੇ ਕਿਉਂਕਿ ਜੀਲੋਂਗ ਨੂੰ ਅਸੀਂ ਮੈਲਬਨ ਚ ਹੀ ਮੰਨ ਲੈਂਦੇ ਹਾਂ। 7 ਡਿਗਰੀ ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਹੈ ਤੇ ਉੱਥੇ ਵੀ ਬੱਦਲਬਾਈ ਬਣੀ ਹੋਈ ਆ। ਮੀਂਹ ਜਿਵੇਂ ਕਿ ਮੈਲਬਨ ਚ ਪੈਣਾ ਇਸੇ ਤਰ੍ਹਾਂ ਜੀਲੋਂਗ ਚ ਵੀ ਪੈਣਾ। ਸੋ ਲਓ ਜੀ ਅਸੀਂ ਮੌਸਮ ਤੇ ਪ੍ਰੋਗਰਾਮ ਦਾ ਵੀ ਹੁਣ ਆਪਾਂ ਮੌਸਮ ਬਦਲਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਪ੍ਰੋਗਰਾਮ ਦਾ ਅਗਲਾ ਗੀਤ ਪੰਮਾ ਡੁੰਮੇਵਾਲ ਦੀ ਆਵਾਜ਼ ਦੇ ਵਿੱਚ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਅਗਲੇ ਸਿਲਸਿਲੇ ਦੇ ਨਾਲ।
ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਗੋਤੇ ਇਸ਼ਕ ਚ ਖਾਂਦੀ ਵੇਖੀ ਸਾਦਾ ਦੀ ਫਕੀਰੀ ਚੁੱਕੀ ਫਿਰੇ ਡੋਬੀ ਸੌ ਉਮਰਾਂ ਦੀ ਖਾਕੇ, ਜਿਹੜਾ ਰਾਤੀ ਸੀ ਅਮੀਰ, ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ, ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਖੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ, ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ, ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ, ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ।
ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ, ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡ ਦੇ ਨੇ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ, ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡ ਦੇ ਨੇ ਸੁਣੀ ਉੱਚਿਆਂ ਚ ਬਾਰਿਆਂ ਨੇ ਉੱਚਿਆਂ ਦੀ ਗੱਲ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ, ਭੋਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ, ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ, ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ,
ਲੋ ਜੀ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਤੇ ਗੀਤ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਤੇ ਇੱਕ ਵਾਰ ਫੇਰ ਦੋਸਤੋ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਲਹਿਰਾਂ ਪ੍ਰੋਗਰਾਮ ਇਸ ਵੇਲੇ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਕਿ ਅਮਰਦੀਪ ਕੌਰ ਦੇ ਨਾਲ ਮੈਲਬਨ ਸਟੂਡੀਓ ਤੋਂ ਤੇ ਤੁਸੀਂ ਉਡੀਕ ਕਰ ਰਹੇ ਹੁੰਦੇ ਆ ਇਸ ਵੇਲੇ ਖਬਰਾਂ ਦੇ ਸਿਲਸਿਲੇ ਦੀ ਕਿਉਂਕਿ ਖਬਰਾਂ ਦਾ ਸਿਲਸਿਲਾ ਥੋੜਾ ਜਿਹਾ ਲੇਟ ਹੈ। ਅੱਜ ਬਰਾੜ ਸਾਹਿਬ ਸਾਡੇ ਨਾਲ ਜੁੜਨਗੇ, ਥੋੜਾ ਜਿਹਾ ਉਹਨਾਂ ਨੇ ਹੋਰ ਸਮਾਂ ਮੰਗਿਆ, ਬਹੁਤ ਛੇਤੀ ਉਹਨਾਂ ਨੇ ਸਾਡੇ ਨਾਲ ਸ਼ਾਮਲ ਹੋਣਾ ਖਬਰਾਂ ਦਾ ਸਿਲਸਿਲਾ ਲੈ ਕੇ ਔਰ ਬਹੁਤ ਜਲਦ ਤੁਹਾਡੇ ਨਾਲ ਅਸੀਂ ਸਾਂਝ ਬਣਾਉਣੀ ਹੈ। ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਸਾਡੇ ਨਾਲ ਜੁੜਨ ਦੇ ਲਈ ਤੇ ਬਹੁਤ ਜਲਦੀ ਹਾਜ਼ਰ ਹੋਣੀ ਆ ਦੁਬਾਰਾ ਪ੍ਰੋਗਰਾਮ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੀ ਦੋਸਤੋ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੁਛ ਕੁ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਉਹਨਾਂ ਤੋਂ ਜ਼ਰੂਰ ਜਾਣੂ ਕਰਵਾ ਦਵਾਂ ਮੈਂ ਕਿਉਂਕਿ ਆਲੇ ਦੁਆਲੇ ਮੈਲਬਰਨ ਦੇ ਵਿੱਚ ਬਹੁਤ ਸਾਰੇ ਜਿਹੜੇ ਇਵੈਂਟਸ ਆ ਜੀ ਉਹ ਆਏ ਦਿਨ ਹੋਣ ਜਾ ਰਹੇ ਆ ਔਰ ਆਏ ਦਿਨ ਨਹੀਂ ਕਹਿ ਸਕਦੀ, ਵੀਕਐਂਡ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਹੁੰਦਾ, ਬਹੁਤ ਜ਼ਿਆਦਾ ਰੁਝੇਵਿਆਂ ਭਰਿਆ ਹੁੰਦਾ ਕਿਉਂਕਿ ਖੇਡਾਂ ਦੇ ਨਾਲ ਨਾਲ ਸੱਭਿਆਚਾਰ ਔਰ ਧਾਰਮਿਕ ਗਤੀਵਿਧੀਆਂ ਜਿਹੜੀਆਂ ਜੀ ਉਹ ਲਗਾਤਾਰ ਚੱਲਦੀਆਂ ਰਹਿੰਦੀਆਂ ਤੇ ਇਸੇ ਤਰ੍ਹਾਂ ਦੇ ਕੁਛ ਜਿਹੜੇ ਸਮਾਗਮ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੇ ਨੇ ਮੈਲਬਰਨ ਭਰ ਦੇ ਵਿੱਚ, ਜਿਹਦੇ ਵਿੱਚ ਮੈਂ ਗੱਲ ਕਰਨਾ ਚਾਹਾਂਗੀ ਸਲਾਨਾ ਕ੍ਰੈਨਬਰਨ ਸੱਭਿਆਚਾਰਕ ਤੇ ਖੇਡ ਮੇਲੇ ਬਾਰੇ ਜਿਨ੍ਹਾਂ ਦੇ ਪ੍ਰਬੰਧਕ ਅੱਜ ਸਾਡੇ ਨਾਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਪ੍ਰੋਗਰਾਮ ਦੀ ਜ਼ਿਆਦਾ ਜਿਹੜੀ ਰੂਪਰੇਖਾ ਆ ਉਹ ਤੁਹਾਡੇ ਨਾਲ ਸਾਂਝੀ ਕਰਨਗੇ, ਪਰ ਮੈਂ ਜਿਹੜੀ ਸੰਖੇਪ ਜਿਹੀ ਰੂਪਰੇਖਾ ਇਹ ਦੱਸ ਦਿੰਦੀ ਹਾਂ ਕਿ ਜਿਹੜਾ ਸਲਾਨਾ ਕ੍ਰੈਨਬਰਨ ਸੱਭਿਆਚਾਰਕ ਤੇ ਖੇਡ ਮੇਲਾ ਇਹ 19 ਅਕਤੂਬਰ ਨੂੰ ਸ਼ਨੀਵਾਰ ਨੂੰ ਕੇਸੀ ਕਾਮਿਟਸ ਫੁੱਟੀ ਕਲੱਬ ਸ਼ਾਇਦ ਫੁੱਟਬਾਲ ਕਲੱਬ ਸ਼ਾਇਦ ਉੱਥੇ ਹੋਣਾ ਹੈ ਤੇ 27 ਇਹਦਾ ਉਟੂਜ ਰੋਡ ਕ੍ਰੈਨਬਰਨ ਜਿਹੜਾ ਪਤਾ, ਸੋ 9 ਵਜੇ ਸ਼ੁਰੂ ਹੋ ਜਾਣਾ, 6 ਵਜੇ ਤੱਕ ਸ਼ਾਮ ਤੱਕ ਇਹ ਮੇਲਾ ਚੱਲਣਾ ਔਰ ਇਹ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਸੱਭਿਆਚਾਰਕ ਪੇਸ਼ਕਾਰੀਆਂ ਵੀ ਹੋਣੀਆਂ, ਬਹੁਤ ਸਾਰੇ ਜਿਹੜੇ ਖੇਡਾਂ ਦੇ ਮੁਕਾਬਲੇ ਹੋਣੇ ਆ ਜਿਨ੍ਹਾਂ ਦੇ ਨਾਲ ਨਾਲ ਕੁਛ ਲੋਕ ਖੇਡਾਂ ਜਿਹੜੀਆਂ ਆ ਉਹ ਵੀ ਉੱਥੇ ਦੇਖਣ ਨੂੰ ਮਿਲਣੀਆਂ ਤੇ ਇਸ ਤੋਂ ਇਲਾਵਾ ਮੇਲੇ ਦਾ ਜਿਹੜਾ ਪੂਰਾ ਮਾਹੌਲ ਹੈ ਉਹ ਚੱਲਦਾ ਰੱਖਣ ਦੇ ਲਈ ਬਹੁਤ ਸਾਰੇ ਝੂਲੇ ਨੇ, ਬਹੁਤ ਸਾਰੀਆਂ ਹੋਰ ਤਰ੍ਹਾਂ ਦੀਆਂ ਪਰਫਾਰਮੈਂਸ ਵੀ ਹੈਗੀਆਂ ਜਿਹੜੀਆਂ ਕਿ ਵਾਕਈ ਦਿਲ ਨੂੰ ਟੁੰਬਦੀਆਂ ਜਦੋਂ ਮੇਲੇ ਦਾ ਹਿੱਸਾ ਹੁੰਦੀਆਂ ਤੇ ਇਸ ਤੋਂ ਇਲਾਵਾ ਉੱਥੇ ਗਾਇਕਾਂ ਦਾ ਵੀ ਇੱਕ ਖੁੱਲਾ ਅਖਾੜਾ ਜਿਹੜਾ ਜੀ ਉਹ ਲੱਗਣਾ, ਜਾਰਡਨ ਸੰਧੂ ਤੇ ਦਿਲਪ੍ਰੀਤ ਢਿੱਲੋਂ ਸ਼ਾਇਦ ਉੱਥੇ ਪਰਫਾਰਮ ਕਰਨਗੇ ਉਸ ਦਿਨ ਤੇ ਦੱਸਿਆ ਜਾ ਰਿਹਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾ ਰਹੇ ਨੇ ਪ੍ਰਬੰਧਕਾਂ ਵੱਲੋਂ, ਪਰ ਇਹਨਾਂ ਦੀ ਜਿਹੜੀ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਹੈ ਅਸੀਂ ਉਹਨਾਂ ਤੋਂ ਹੀ ਲਵਾਂਗੇ, ਪ੍ਰਬੰਧਕਾਂ ਤੋਂ ਹੀ ਲਵਾਂਗੇ, ਸੋ ਪ੍ਰਬੰਧਕਾਂ ਵੱਲੋਂ ਸ਼ਾਮ ਨੂੰ ਸਾਡੇ ਨਾਲ ਸਾਂਝ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਬਣਾਈ ਜਾਵੇਗੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੋਂ ਪਹਿਲਾਂ ਤੇ ਇਸ ਤੋਂ ਇਲਾਵਾ ਦੋਸਤੋ ਕੁਛ ਹੋਰ ਜਿਹੜੀਆਂ ਧਾਰਮਿਕ ਗਤੀਵਿਧੀਆਂ ਜਿਹੜੀਆਂ ਉਹ ਵੀ ਉਲੀਕੀਆਂ ਗਈਆਂ ਨੇ
ਕਿਉਂਕਿ ਗੁਰੂ ਨਾਨਕ ਸਾਹਿਬ ਦਾ 550ਵਾਂ ਗੁਰਪੁਰਬ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਬਹੁਤ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ। ਸੋ ਇਸੇ ਤਰ੍ਹਾਂ ਦੀਆਂ ਕੁਛ ਗਤੀਵਿਧੀਆਂ, ਕੁਛ ਸਮਾਗਮ ਜਿਹੜੇ ਉਹ ਮੈਲਬਨ ਭਰ ਦੇ ਵਿੱਚ ਵੀ ਆਯੋਜਿਤ ਕੀਤੇ ਜਾ ਰਹੇ ਆ। ਸੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਵਨ ਵਿਖੇ ਵੀ ਇਹ ਜਿਹੜੇ ਸਮਾਗਮ ਆ ਇਹ ਉਲੀਕੇ ਗਏ ਆ, ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉਹਨਾਂ ਨੂੰ ਜੋੜਨ ਦੇ ਜਿਹੜੇ ਉਪਰਾਲੇ ਆ ਉਹ ਸ਼ਾਮਲ ਕੀਤੇ ਆ। ਔਰ ਹਰ ਵੀਕਐਂਡ ਐਤਵਾਰ ਨੂੰ ਜਿਹੜੇ ਗੁਰਦੁਆਰਾ ਸਾਹਿਬ ਦੇ ਮੁੱਖ ਸਮਾਗਮ ਨੇ, ਜਿਹੜੇ ਮੁੱਖ ਦਰਬਾਰ ਨੇ, ਉਸ ਵੇਲੇ ਇਹਨਾਂ ਬੱਚਿਆਂ ਨੂੰ ਖਾਸ ਤੌਰ ਤੇ ਸਮਾਂ ਦਿੱਤਾ ਗਿਆ, ਜਿਹਦੇ ਵਿੱਚ ਕੀਰਤਨ, ਸਾਖੀਆਂ, ਕਵਿਤਾਵਾਂ ਤੇ ਕੁਇਜ਼ ਵਰਗੇ ਜਿਹੜੇ ਮੁਕਾਬਲੇ ਵੀ ਰੱਖੇ ਗਏ ਆ। ਔਰ ਇਸ ਤੋਂ ਇਲਾਵਾ ਇਹਨਾਂ ਸਾਰੇ ਹੀ ਸਮਾਗਮਾਂ ਦੌਰਾਨ ਕੀਰਤਨ ਜਿਹੜਾ ਹੈ ਜੀ ਉਹ ਵੱਖ ਵੱਖ ਜਿਹੜੀਆਂ ਇੱਥੋਂ ਦੀਆਂ ਜਥੇਬੰਦੀਆਂ ਆ ਜਿਨ੍ਹਾਂ ਦੁਆਰਾ ਕੀਰਤਨ ਸਿੱਖਿਆ ਦੇ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਸਕੂਲ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਚੱਲਦਾ ਆ, ਉੱਥੋਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਲਈ ਵੀ ਕੁਛ ਜਿਹੜੀਆਂ ਗਤੀਵਿਧੀਆਂ ਆ ਉਹਨਾਂ ਵੱਲੋਂ ਵੀ ਰੱਖੀਆਂ ਗਈਆਂ ਆ। ਸੋ ਮੈਂ ਤਰੀਕਾਂ ਤੁਹਾਨੂੰ ਜ਼ਰੂਰ ਦੱਸਦੀ ਜਾਂਦੀ ਹਾਂ। 6 ਅਕਤੂਬਰ ਜਿਹੜਾ ਕਿ ਲੰਘ ਚੁੱਕਿਆ, ਇਸ ਦਿਨ ਕੀਰਤਨ ਜਿਹੜਾ ਸੀ ਉੱਥੇ ਬੱਚਿਆਂ ਵੱਲੋਂ ਕੀਤਾ ਗਿਆ। ਔਰ ਭਾਈ ਮਰਦਾਨਾ ਜੀ ਗੁਰਮੁਖ ਸੰਗੀਤ ਅਕੈਡਮੀ ਜਿਹੜੀ ਕਿ ਗੁਰਦੁਆਰਾ ਸਾਹਿਬ ਵੱਲੋਂ ਚਲਾਈ ਗਈ ਆ, ਉੱਥੇ ਦੇ ਜਿਹੜੇ ਬੱਚੇ ਆ ਉਹਨਾਂ ਨੇ ਉਸ ਦਿਨ ਕੀਰਤਨ ਜਿਹੜਾ ਸੀ ਉਹ ਸੰਗਤ ਦੇ ਨਾਲ ਸਾਂਝ ਬਣਾਈ ਸੀਗੀ ਕੀਰਤਨ ਦੀ। ਔਰ ਇਸੇ ਤਰ੍ਹਾਂ 13 ਅਕਤੂਬਰ ਨੂੰ ਕਲਗੀਧਰ ਵਿਦਿਆਲਾ ਜਿਹੜਾ ਜੀ ਉੱਥੇ ਵੀ ਕੀਰਤਨ ਦੀ ਸਿੱਖਿਆ ਜਿਹੜੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ, 13 ਅਕਤੂਬਰ ਨੂੰ ਉਹਨਾਂ ਵੱਲੋਂ ਬੱਚਿਆਂ ਵੱਲੋਂ ਜਿਹੜਾ ਕੀਰਤਨ ਆ ਉਹ ਉੱਥੇ ਸਰਵਣ ਕਰਾਇਆ ਜਾਣਾ ਹੈ। ਤੇ 20 ਅਕਤੂਬਰ ਨੂੰ ਸਾਖੀਆਂ ਜਿਹੜੀਆਂ ਜੀ ਉਹ ਬੱਚੇ ਲੈ ਕੇ ਪੇਸ਼ ਹੋਣਗੇ। ਔਰ ਸਾਖੀਆਂ ਜਿਹੜੀਆਂ ਸੰਗਤ ਦੇ ਵਿੱਚੋਂ ਹੀ ਪਰਿਵਾਰਾਂ ਦੇ ਵਿੱਚੋਂ ਜਿਹੜੇ ਬੱਚੇ ਆ ਉਹ ਸਾਖੀਆਂ ਦੀ ਸਾਂਝ ਉੱਥੇ ਬਣਾਉਣਗੇ। ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਜਿਹੜਾ ਇਤਿਹਾਸ ਆ, ਇਤਿਹਾਸ ਦੇ ਉੱਤੇ ਹੀ ਜਿਹੜੀਆਂ ਬੇਸ ਨੇ, ਆਧਾਰਿਤ ਨੇ ਸਾਖੀਆਂ ਜਿਹੜੀਆਂ ਉਹ ਸਰਵਣ ਕਰਾਉਣਗੇ। 27 ਅਕਤੂਬਰ ਨੂੰ ਭਾਈ ਗੁਰਦਾਸ ਜੀ ਗੁਰਮਤ ਸਕੂਲ ਵੱਲੋਂ ਜਿਹੜੀਆਂ ਕੁਛ ਗਤੀਵਿਧੀਆਂ ਆ ਉਹ ਪੇਸ਼ ਕੀਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚੋਂ ਕਵਿਤਾ, ਕੀਰਤਨ ਤੇ ਸਾਖੀਆਂ ਜਿਹੜੇ ਬੱਚੇ ਆ ਉਹ ਸੁਣਾਉਣਗੇ। ਤੇ ਇਸੇ ਤਰ੍ਹਾਂ 3 ਨਵੰਬਰ ਨੂੰ ਕੁਇਜ਼, ਕਵਿਤਾ ਤੇ ਕਵੀਸ਼ਰੀ ਦਾ ਜਿਹੜਾ ਇੱਕ ਸਮਾਗਮ ਆ ਉਹ ਰੱਖਿਆ ਗਿਆ। ਬੱਚੇ ਹੀ ਜਿਹੜੇ ਆ ਇਹ ਕਵਿਤਾਵਾਂ ਜਾਂ ਫਿਰ ਕਵੀਸ਼ਰੀ ਜਿਹੜੀ ਆ ਉਹ ਉੱਥੇ ਪੇਸ਼ ਕਰਨਗੇ, ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨੂੰ ਸਮਰਪਿਤ ਜਿਹੜੀਆਂ ਇਹ ਕਵਿਤਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ 10 ਨਵੰਬਰ ਨੂੰ ਇੱਕ ਡੈਕਲਾਮੇਸ਼ਨ ਜਾਂ ਯੂਥ ਸਪੀਚ ਜਿਹੜੀ ਆ ਉਹਦਾ ਵੀ ਆਯੋਜਨ ਕੀਤਾ ਜਾ ਰਿਹਾ, ਜਿਹਦੇ ਵਿੱਚ ਜਿਹੜੇ ਸਾਡੇ ਟੀਨਏਜਰਸ ਨੇ, ਸਾਡੇ ਬੱਚੇ ਉਹ ਇਹਦੇ ਵਿੱਚ ਹਿੱਸਾ ਲੈਣਗੇ। ਔਰ ਇਹਦੇ ਲਈ ਵੱਖ ਵੱਖ ਤਰ੍ਹਾਂ ਦੇ ਜਿਹੜੇ ਟੋਪਿਕਸ ਆ ਉਹ ਵੀ ਪ੍ਰਬੰਧਕਾਂ ਵੱਲੋਂ ਰੱਖੇ ਗਏ ਆ, ਕਮੇਟੀ ਵੱਲੋਂ ਰੱਖੇ ਗਏ ਆ। ਔਰ ਜਿਹੜੇ ਵੀ ਸਾਡੇ ਟੀਨਏਜਰਸ ਜਿਹੜੇ ਇਸ ਡੈਕਲਾਮੇਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਦੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕੰਟੈਕਟ ਕਰ ਸਕਦੇ ਆ। ਉੱਥੇ ਪੋਸਟਰ ਜਿਹੜਾ ਆ ਜੀ ਉਹ ਸਕਰੀਨ ਦੇ ਉੱਤੇ ਟਗਾਇਆ ਗਿਆ, ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਆਪਣਾ ਵਿਸ਼ਾ ਚੁਣ ਸਕਦੇ ਹੋ। 17 ਨਵੰਬਰ ਨੂੰ ਇੱਕ ਖੁੱਲਾ ਦਰਬਾਰ ਜਿਹੜਾ ਹੈ ਜੀ ਉਹ ਰੱਖਿਆ ਗਿਆ ਹੈ 12:15 ਤੋਂ ਸ਼ਾਮ 5 ਵਜੇ ਤੱਕ। ਤੇ ਇਹ ਜਿਹੜਾ ਦਰਬਾਰ ਹੈ ਇਹ ਡੈਡੀਕੇਟ ਕੀਤਾ ਗਿਆ ਭਾਈ ਮਰਦਾਨਾ ਜੀ ਨੂੰ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਗੁਰੂ ਨਾਨਕ ਸਾਹਿਬ ਦੇ ਨਾਲ ਸੰਗਤ ਕੀਤੀ ਆ। ਔਰ ਉਹਨਾਂ ਨੂੰ ਯਾਦ ਕਰਦਿਆਂ ਇਹ ਜਿਹੜਾ ਦਰਬਾਰ ਹੈ ਜੀ ਇਹ ਰੱਖਿਆ ਗਿਆ 17 ਨਵੰਬਰ ਨੂੰ। ਸੋ ਇਹ ਆਖਰੀ ਪ੍ਰੋਗਰਾਮ ਹੋਏਗਾ ਜਿਹੜੀਆਂ ਵੀ ਗਤੀਵਿਧੀਆਂ ਜਿਹੜੀਆਂ ਉਹ ਲਿਖੀਆਂ ਗਈਆਂ ਨੇ ਗੁਰੂ ਨਾਨਕ ਸਾਹਿਬ ਦੀਆਂ 550ਵੇਂ ਗੁਰਪੁਰਬ ਨੂੰ ਸਮਰਪਿਤ। ਸੋ ਗੁਰਮਤ ਐਕਟੀਵਿਟੀਜ਼ ਜਿਹੜੀਆਂ ਨੇ ਇਹਨਾਂ ਦੇ ਵਿੱਚ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸ਼ੁਮਾਰ ਕਰਵਾਉਣਾ ਚਾਹੁੰਦੇ ਹੋ, ਸ਼ਾਮਲ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਗੁਰਿੰਦਰ ਕੌਰ ਨੂੰ, ਸਾਖੀਆਂ ਦੇ ਲਈ 0430-582-0378 ਤੇ, ਕਵਿਤਾਵਾਂ ਦੇ ਲਈ ਜਾਂ ਕਵੀਸ਼ਰੀ ਦੇ ਲਈ ਮੈਨੂੰ ਕੰਟੈਕਟ ਕਰ ਸਕਦੇ ਹੋ 0430-904-003। ਤੇ ਇਸੇ ਤਰ੍ਹਾਂ ਕੀਰਤਨ ਦੇ ਲਈ ਸਤਵੀਰ ਸਿੰਘ ਹੋਰਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 0460-015-252। ਤੇ ਜਗਜੀਤ ਸਿੰਘ ਹੋਰਾਂ ਨੂੰ ਵੀ ਕੀਰਤਨ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 0427-1728 ਤੇ ਹਰਪਿੰਦਰ ਸਿੰਘ ਨੂੰ ਸਾਖੀਆਂ ਦੇ ਲਈ ਤੇ ਪਰਮਿੰਦਰ ਸਿੰਘ ਹੋਰਾਂ ਨੂੰ ਤੁਸੀਂ ਡੈਕਲਾਮੇਸ਼ਨ ਦੇ ਲਈ ਕੰਟੈਕਟ ਕਰ ਸਕਦੇ ਹੋ 0413-231-51। ਸੋ ਇਹ ਕੁਛ ਕੁ ਜਾਣਕਾਰੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਇਹਨਾਂ ਜਾਣਕਾਰੀਆਂ ਦੇ ਨਾਲ ਕੁਛ ਹੋਰ ਵੀ ਜਾਣਕਾਰੀਆਂ ਅਸੀਂ ਹੋਰ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾਉਣੇ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ, ਵਾਪਸ ਆਉਂਦੇ ਹਾਂ।
ਗਿਆ ਪੌਣ ਲੰਡਨ ਤੋਂ ਚੱਲ ਲਵਾਂ ਖਬਰ ਵਤਨ ਦੀ ਮੈਂ ਜਿਹੜਾ ਹੋ ਗਿਆ ਗੈਰ ਹਵਾਲੇ ਧਰਤੀ ਪੰਜਾਬ ਦੀ ਤੇ ਸਿਰਜਣਾ ਸੁਰਗ ਲੱਗ ਕੇ ਮੂਰੇ ਰਣਜੀਤ ਸਿਉਂਦੇ ਮੈਂ ਸੁਪਨੇ ਕਰਨੇ ਹੈ ਸਭ ਪੂਰੇ ਹੁਣ ਝਾਂਜਰ ਖੁਸ਼ੀਆਂ
ਚੱਲ ਗਿਆ ਸੀ
ਇਹਨਾਂ ਨੋਟਾਂ ਦੇ ਟਾਇਰ ਲੱਗੇ ਹੋਏ ਸੀ
ਨਹੀਂ ਉਹ ਠੇਕੇ ਟੁੱਟੇ ਸੀ ਸਮਝੋ ਜੀ
ਸਾਨੂੰ ਤੇਰੀ ਯਾਦ ਪਿੰਡ
ਜੀ ਦੋਸਤੋ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਗੀਤ ਤੁਸੀਂ ਸੁਣਿਆ ਔਰ ਗੀਤ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ ਤੇ ਜਿੰਨੇ ਵੀ ਗੀਤ ਪ੍ਰੋਗਰਾਮ ਦੌਰਾਨ ਚੱਲਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਦਿਲ ਤੇ ਅਸਰ ਜ਼ਰੂਰ ਕਰਨ। ਪਰ ਤੁਸੀਂ ਵੀ ਜੇਕਰ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋਵੋ ਤਾਂ ਤੁਸੀਂ ਜ਼ਰੂਰ ਫਰਮਾਇਸ਼ ਕਰ ਸਕਦੇ ਹੋ। ਅਕਸਰ ਇਹ ਸ਼ਿਕਾਇਤ ਜ਼ਰੂਰ ਹੁੰਦੀ ਹੈ ਕਿ ਮੈਲਬਨ ਵਾਲੇ ਪ੍ਰੋਗਰਾਮ ਦੇ ਵਿੱਚ ਗੀਤ ਬਹੁਤ ਘੱਟ ਚਲਾਏ ਜਾਂਦੇ, ਪਰ ਮੈਨੂੰ ਲੱਗਦਾ ਵੀ ਅੱਜ ਤੁਹਾਡੀ ਸ਼ਿਕਾਇਤ ਜ਼ਰੂਰ ਦੂਰ ਹੋਈ ਹੋਣੀ ਹੈ ਕਿਉਂਕਿ ਅੱਜ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਹੀ ਚਾਰ ਗੀਤ ਜਿਹੜੇ ਅਸੀਂ ਤੁਹਾਡੀ ਨਜ਼ਰ ਕਰ ਦਿੱਤੇ ਆ। ਪਰ ਹੁਣ ਸਿਲਸਿਲਾ ਜਿਹੜਾ ਖ਼ਬਰਾਂ ਦਾ ਸ਼ੁਰੂ ਕਰਨ ਜਾ ਰਹੇ ਹਾਂ। ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਮਿੰਟੂ ਬਰਾੜਹੁਰੀ ਇਸ ਵੇਲੇ ਜੁੜ ਚੁੱਕੇ ਨੇ, ਸੋ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਜ਼ਿੰਦਗੀ ਦੇ ਰੰਗ ਮਾਣੋ ਤੇ ਅਸੀਂ ਅੱਜ ਈਡਨ ਹੋਪ ਦੇ ਵਿੱਚ ਗਿੱਲੀ ਗਿੱਲੀ ਸਪੇਸ ਖੜੀ ਆ ਜੀ। ਬਰਸਾਤ ਰਾਤੀ ਕਾਫੀ ਹੋਈ ਆ ਤੇ ਹੁਣ ਵੀ ਜਿਹੜਾ ਮੌਸਮ ਆ ਉਹ ਥੋੜਾ ਗਿੱਲਾ ਪਿੱਲਾ ਜਿਹਨੂੰ ਕਹਿ ਸਕਦੇ ਹਾਂ।
ਜੀ ਜੀ ਬਿਲਕੁਲ, ਸੋ ਮੈਲਬਨ ਦੇ ਵਿਚ ਵੀ ਤਕਰੀਬਨ ਇਹੋ ਜਿਹਾ ਹੀ ਮੌਸਮ ਬਣਿਆ ਹੋਇਆ, ਗਿੱਲਾ ਗਿੱਲਾ ਗਿੱਲੀ ਸਵੇਰ ਸੀ ਤੇ ਹੁਣ ਵੀ ਸਾਰਾ ਦਿਨ ਜਿਹੜਾ ਆ ਮੀਂਹ ਦਾ ਜਿਹੜਾ ਬਣਿਆ ਰਹਿਣਾ ਅਸਰ, ਤੇ ਠੰਡ ਜਿਹੜੀ ਆ ਖੈਰ ਹਾਲੇ ਵੀ ਆਪਣਾ ਜਿਹੜਾ ਰੰਗ ਆ ਉਹ ਜਾਂਦੀ ਜਾਂਦੀ ਤਾਂ ਦਿਖਾਉਂਦੀ ਹੁੰਦੀ ਆ, ਸੋ ਦਿਖਾ ਰਹੀ ਹੈ ਨਾ। ਤੇ ਬਰਾੜ ਸਾਹਿਬ ਖ਼ਬਰਾਂ ਵੱਲ ਵਧਦੇ ਆ। ਸਭ ਤੋਂ ਪਹਿਲਾਂ ਜਿਹੜੀਆਂ ਖ਼ਬਰਾਂ ਉਹ ਆਪਾਂ ਪੰਜਾਬ ਤੋਂ ਲੈਂਦੇ ਆ ਤੇ ਪੰਜਾਬ ਦੀਆਂ ਖ਼ਬਰਾਂ ਦੇ ਵਿੱਚੋਂ ਜਿਹੜੀ ਪਹਿਲੀ ਖ਼ਬਰ ਅੱਜ ਅਖ਼ਬਾਰ ਦੀ ਮੁੱਖ ਸੁਰਖੀ ਬਣੀ ਆ ਉਹ ਹੈ ਜੀ ਕਿ ਬਾਬੇ ਨਾਨਕ ਦੇ ਪੁਰਬ ਦੇ ਮੁੱਖ ਸਮਾਗਮ ਮੌਕੇ ਸਟੇਜ ਤੇ ਕੋਈ ਕੁਰਸੀ ਨਹੀਂ ਲੱਗੇਗੀ ਤੇ ਸਾਰੀਆਂ ਮੁੱਖ ਹਸਤੀਆਂ ਜਿਹੜੀਆਂ ਉਹ ਸੰਗਤਾਂ ਚ ਬੈਠਣਗੀਆਂ। ਇਸ ਦੇ ਬਾਰੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਇੱਕ ਆਦੇਸ਼ ਜਿਹੜਾ ਜਾਰੀ ਕੀਤਾ ਗਿਆ ਆ, ਔਰ ਦੱਸਿਆ ਜਾ ਰਿਹਾ ਕਿ ਸੁਲਤਾਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਨਵੰਬਰ ਨੂੰ ਜਿਹੜਾ ਮੁੱਖ ਸਮਾਗਮ ਕਰਵਾਇਆ ਜਾਣਾ ਉਹਦੇ ਲਈ ਜੋ ਸਟੇਜ ਲਗਵਾਈ ਜਾਣੀ ਆ ਉਸ ਉੱਪਰ ਕੋਈ ਕੁਰਸੀ ਨਹੀਂ ਰੱਖੀ ਜਾਵੇਗੀ, ਸਗੋਂ ਉਹਨਾਂ ਨੇ ਇਹ ਕਿਹਾ ਆ ਕਿ ਨਾ ਹੀ ਕੋਈ ਨੇਤਾ ਜਾਂ ਅਹਿਮ ਹਸਤੀ ਸਟੇਜ ਉੱਪਰ ਬੈਠੇਗੀ। ਇਹ ਸਮਾਗਮ ਨਿਰੋਲ ਧਾਰਮਿਕ ਹੋਵੇਗਾ ਤੇ ਸਾਰੇ ਨੇਤਾ ਜਿਹੜੇ ਆ ਤੇ ਅਹਿਮ ਹਸਤੀਆਂ ਜਿਹੜੀਆਂ ਆ ਉਹ ਦਰੀਆਂ ਦੇ ਉੱਪਰ ਸੰਗਤ ਦੇ ਵਿੱਚ ਹੀ ਬੈਠਣਗੀਆਂ। ਤੇ ਇਹ ਸਾਰੀ ਜਿਹੜੀ ਜਾਣਕਾਰੀ ਆ ਇਹ ਦਿੱਤੀ ਆ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ, ਤੇ ਉਹਨਾਂ ਨੇ ਇਹ ਵੀ ਕਿਹਾ ਆ ਕਿ ਇਹ ਜਿਹੜੀ ਸਾਰੀ ਜਾਣਕਾਰੀ ਸੀਗੀ ਜਿਹੜੀ ਇੱਕ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਵੀ ਦਿੱਤੀ ਗਈ ਸੀ, ਉਹਨਾਂ ਨੂੰ ਵੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਸਟੇਜ ਦੇ ਉੱਪਰ ਕੋਈ ਕੁਰਸੀ ਜਿਹੜੀ ਆ ਉਹ ਨਹੀਂ ਲੱਗੇਗੀ ਤੇ ਜਿਹੜੇ ਇਹ ਸਮਾਗਮ ਨੇ ਉਹ ਇਸ ਤਰ੍ਹਾਂ ਉਲੀਕੇ ਗਏ ਕਿ ਸਟੇਜ ਉੱਪਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਹੋਵੇਗਾ। ਜੀ ਬਰਾੜ ਸਾਹਿਬ
ਬਿਲਕੁਲ ਜੀ, ਦੇਖੋ ਖਬਰ ਸੁਣਨ ਨੂੰ ਬੜੀ ਚੰਗੀ ਲੱਗਦੀ ਆ, ਖਬਰ ਪੜ੍ਹਨ ਨੂੰ ਬੜੀ ਚੰਗੀ ਲੱਗਦੀ ਆ ਤੇ ਖਬਰ ਦੇ ਵਿੱਚ ਜਿਹੜੀਆਂ ਗੱਲਾਂ ਉਹ ਵੀ ਬੜੀਆਂ ਚੰਗੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ। ਅਸੀਂ ਪਹਿਲਾਂ ਵੀ ਰੌਲਾ ਪਾਉਂਦੇ ਰਹਿੰਦੇ ਆ ਧਾਰਮਿਕ ਕਈ ਵਾਰੀ ਦਿਨ ਦਿਹਾੜੇ ਹੁੰਦੇ ਆ ਤੇ ਉਹ ਦਿਨ ਦਿਹਾੜਿਆਂ ਦੀ ਥਾਂ ਦੇ ਉੱਤੇ ਬਣਾਇਆ ਜਾਂਦੀਆਂ ਇਹ ਗੱਲਾਂ ਵੀ ਭਾਈ ਉੱਥੇ ਸਿਆਸੀ ਕਾਨਫਰੰਸਾਂ ਬਣ ਜਾਂਦੀਆਂ ਉਹ। ਸੋ ਕੁੱਲ ਮਿਲਾ ਕੇ ਜਿਹੜੀ ਜਿਹੜੀ ਇਹ ਖਬਰ ਆ, ਇਹ ਸਾਰੀਆਂ ਚੀਜ਼ਾਂ ਨੂੰ ਪੁਸ਼ਟੀ ਕਰਦੀ ਆ, ਪੁਸ਼ਤਾ ਕਰਦੀ ਆ, ਤੇ ਸਾਨੂੰ ਇੱਕ ਆਮ ਪਹਿਲੀ ਨਜ਼ਰੇ ਚੰਗੇ ਪਾਸੇ ਜਾਣ ਦਾ ਦਿਖਾਉਂਦੀ ਆ ਵੀ ਅਸੀਂ ਚੰਗੇ ਪਾਸੇ ਜਾ ਰਹੇ ਆ ਜਾਂ ਚੰਗਾ ਹੋ ਰਿਹਾ ਜਿਹੜਾ ਕੁਛ ਏਦਾਂ ਹੋ ਰਿਹਾ। ਜੇ ਸਾਡੀ ਕੌਮ ਚ ਵੀ ਇਹਦੀਆਂ ਗੱਲਾਂ ਆ ਜਾਣ ਤੇ ਉਹ ਵਾਕਈ ਸੰਗਤ ਦੀ ਮਹੱਤਤਾ ਨੂੰ ਸਮਝ ਲੈਣ, ਸਾਦਗੀ ਨੂੰ ਸਮਝ ਲੈਣ, ਗੁਰੂ ਨਾਨਕ ਦੇ ਫਲਸਫੇ ਨੂੰ ਸਮਝ ਲੈਣ, ਚੰਗਾ ਲੱਗਦਾ। ਪਰ ਹੁਣ ਮੈਂ ਇਸ ਖਬਰ ਦਾ ਦੂਜਾ ਪੱਖ ਦਿਖਾਉਣਾ ਤੁਹਾਨੂੰ, ਹੁਣ ਦੂਜਾ ਪਹਿਲੂ ਦਿਖਾਉਣਾ ਜਿਹੜਾ ਮੇਰੀ ਸਮਝ ਚ ਆਇਆ
ਜੀ।
ਮੇਰੀ ਸਮਝ ਇਹ ਗੱਲ ਆਈ ਹੈ ਜੀ ਵੀ ਪਿਛਲੇ ਕਾਫੀ ਦਿਨਾਂ ਤੋਂ ਰੇੜਕਾ ਚ ਚੱਲਿਆ ਹੋਇਆ, ਉਹ ਰੇੜਕਾ ਹੈਗਾ ਜਿਹੜੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਉਣਾ ਹੈਗਾ, 550ਵਾਂ ਜਿਹੜਾ ਦਿਹਾੜਾ ਮਨਾਉਣਾ, ਉਸ ਦਿਹਾੜੇ ਤੇ ਕਾਬਜ ਹੋਣ ਦਾ ਤੇ ਉਸ ਦਿਹਾੜੇ ਦੇ ਉੱਤੇ ਚੌਧਰ ਕਰਨ ਦਾ ਤੇ ਉਸ ਦਿਹਾੜੇ ਨੂੰ ਮਨਾਉਣ ਦੀਆਂ ਜਿਹੜੀਆਂ ਜਿੰਮੇਵਾਰੀਆਂ ਦਾ ਟੋਕਰਾ ਚੱਕਣ ਦਾ। ਹੁਣ ਪਹਿਲੀ ਨਜ਼ਰੇ ਸਿੰਪਲ ਜੀ ਗੱਲ ਇਹ ਆ ਜਾਂਦੀ ਹੈ, ਜੇ ਆਮ ਬੰਦੇ ਨੂੰ ਗੱਲ ਕਰੋਗੇ ਤਾਂ ਉਹ ਆ ਜਾਂਦੀ ਹੈ ਜੀ ਵੀ ਸ਼੍ਰੋਮਣੀ ਕਮੇਟੀ ਜਿਹੜੀ ਕਿ ਚੁਣੀ ਹੋਈ ਇੱਕ ਸੰਸਥਾ ਤੇ ਉਹਦੇ ਚ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹਨਾਂ ਦੇ ਫਰਮਾਨਾਂ ਨਾਲ, ਪੰਜੇ ਜਥੇਦਾਰਾਂ ਦੇ ਫਰਮਾਨਾਂ ਨਾਲ ਇਹ ਮਨਾਈ ਜਾਣੀ ਚਾਹੀਦੀ ਹੈ ਆਮ ਸੰਗਤ ਦੀ ਜਿਹੜੀ ਇਹ ਰਹਿ ਆ। ਦੂਜੇ ਪਾਸੇ ਆ ਜਾਂਦੀ ਹੈ ਜੀ ਬਾਦਲ ਫੈਮਿਲੀ ਦੀ, ਬਾਦਲ ਫੈਮਿਲੀ ਆ ਜਿਹੜੀ ਉਹ ਤੇ ਉਹ ਤੇ ਤੀਜੇ ਪਾਸੇ ਕੈਪਟਨ ਜਿਹੜੀ ਮੌਜੂਦਾ ਸਰਕਾਰ ਆ, ਧਿਰਾਂ ਬਣ ਗਈਆਂ ਤਿੰਨ, ਤਿੰਨ ਧਿਰਾਂ ਚ ਹੁਣ ਦੋ ਧਿਰਾਂ ਜਿਹੜੀਆਂ ਇੱਕ ਪਾਸੇ ਹੋਣਗੀਆਂ ਉਹ ਤੀਜੀ ਧਿਰ ਨੂੰ ਇਗਨੋਰ ਕਰ ਸਕਦੀਆਂ। ਦੋ ਧਿਰਾਂ ਹੁਣ ਪਤਾ ਹੀ ਹੈ ਜੀ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਕੱਠੀਆਂ, ਇਹਦਾ ਮਤਲਬ ਕਾਂਗਰਸ ਅਗਨੋਰ ਆ, ਕੈਪਟਨ ਅਗਨੋਰ ਆ। ਜੇ ਹੁਣ ਕੈਪਟਨ ਅਗਨੋਰ ਆ ਤੇ ਕੈਪਟਨ ਸਿੰਘ ਜ਼ਿਲ੍ਹੇ ਦਾ ਸਟੇਟ ਦਾ ਮੁੱਖ ਮੰਤਰੀ ਆ ਤੇ ਕੈਪਟਨ ਦੀ ਸਰਕਾਰ ਆ ਤੇ ਉਹਦੇ ਕੋਲੇ ਪਾਵਰ ਆ ਵੀਟੋ ਪਾਵਰ, ਵੀਟੋ ਪਾਵਰ ਮੀਨਸ ਹੁੰਦਾ ਡਬਲ ਵੋਟ ਹੋ ਗਿਆ, ਠੀਕ ਹੈ ਜੀ। ਫਿਰ ਹੁਣ ਦੋ ਵੋਟਾਂ ਉਹਨਾਂ ਕੋਲੇ ਹੋਣਗੀਆਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਤੇ ਦੋ ਵੋਟਾਂ ਕੈਪਟਨ ਕੋਲੇ ਆਪਦੀ ਤੇ ਸਰਕਾਰ ਦੀ ਹੋਊਗੀ, ਠੀਕ ਹੈ ਜੀ। ਦੋ ਇਹ ਹੋਊਗਾ, ਜਦੋਂ ਚਾਰ ਵੋਟਾਂ ਹੋਣਗੀਆਂ ਪਲੜੇ ਹੋ ਗਏ ਬਰਾਬਰ, ਪਲੜੇ ਬਰਾਬਰ ਹੋ ਕੇ ਫਿਰ ਗੱਲਾਂ ਚੱਲੀਆਂ ਤਾਲਮੇਲ ਕਮੇਟੀ ਬਣਾਉਣ ਦੀਆਂ ਵੀ ਤਾਲਮੇਲ ਕਮੇਟੀ ਬਣਾ ਲਈ ਜਾਵੇ, ਉਹਦੇ ਤਹਿਤ ਇਹ ਗੱਲਾਂ ਕੀਤੀਆਂ ਜਾਣ, ਸਾਰਾ ਕੁਛ ਹੋ ਗਿਆ। ਕੈਪਟਨ ਖੁੱਲੇ ਦਿਲ ਨਾਲ ਇਹ ਵੀ ਮੰਨ ਗਿਆ ਵੀ ਮੰਨਣਾ ਪੈਣਾ ਸੀ ਉਹਨੂੰ ਵੀ ਭਾਈ ਅਕਾਲੀ ਸ਼੍ਰੋਮਣੀ ਅਕਾਲੀ ਦਲ ਮਨਾਵੇ, ਇਹ ਸਾਰਾ ਕੁਛ ਬਣਾ ਆਪਣੀ ਸ਼੍ਰੋਮਣੀ ਕਮੇਟੀ ਮੰਗਾਵੇ ਮਨਾਵੇ ਸਾਰਾ ਕੁਛ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਦੂਜੇ ਪਾਸੇ ਇੱਕ ਇਹ ਵੀ ਵੀ ਜਦੋਂ ਸ਼੍ਰੋਮਣੀ ਕਮੇਟੀ ਏਡਾ ਵੱਡਾ ਇੱਕ ਉਹ ਬਣਾਊਗੀ, ਸਰਕਾਰ ਦੀ ਸਪੋਰਟ ਹੋਊਗੀ, ਤਾਂ ਕੀ ਉਹਦੇ ਚ ਮੁੱਖ ਮੰਤਰੀ ਸ਼ਿਰਕਤ ਨਾ ਕਰਨਗੇ? ਕੀ ਮੁੱਖ ਮੰਤਰੀ ਨੂੰ ਨਾ ਬੁਲਾਇਆ ਜਾਊਗਾ? ਜੇ ਨਾ ਬੁਲਾਇਆ ਜਾਊਗਾ ਮੁੱਖ ਮੰਤਰੀ ਨੂੰ ਤਾਂ ਤੁਸੀਂ ਹੁਣ ਆਪ ਦੇਖੋ ਫਿਰ ਗੱਲ ਕਿੱਧਰ ਨੂੰ ਚਲੇਗੀ। ਇਹ ਬਹੁਤ ਪਾਸੇ ਜਿਹੜਾ ਮਾਹੌਲ ਜਿਹੜਾ ਬਣ ਗਿਆ ਤੇ ਉਸ ਬਣਨ ਕਰਕੇ ਮਾਹੌਲ ਨੇ ਜਿਹੜੀ ਸਾਰੀ ਗੱਲ ਨੇ ਇਹ ਚੀਜ਼ਾਂ ਤੇ ਸੋਚਣ ਤੇ ਮਜਬੂਰ ਕਰਤਾ ਵੀ ਹੁਣ ਕੀਤਾ ਜਾਵੇ ਤੇ ਕੀ ਕੀਤਾ ਜਾਵੇ। ਉਹਦੇ ਚ ਇੱਕੋ ਗੱਲ ਨਿਕਲ ਕੇ ਫਿਰ ਸਾਹਮਣੇ ਆਈ ਵੀ ਕਈ ਵਾਰ ਕੀ ਹੁੰਦਾ ਨਾ ਵੀ ਮੰਨ ਲਓ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਕਿਸੇ ਨੂੰ ਤੋਂ ਉਹਨੂੰ ਸਬਕ ਦੇਣਾ ਚਾਹੁੰਦੇ ਹੋ
ਜੀ,
ਤਾਂ ਤੁਹਾਨੂੰ ਸਬਕ ਦੇਣ ਲਈ ਤੁਹਾਨੂੰ ਖੁਦ ਨੂੰ ਵੀ ਕੁਰਬਾਨੀ ਦੇਣੀ ਪੈਣੀ ਆ ਤੇ ਉਹ ਕੁਰਬਾਨੀ ਕਿਸੇ ਵੀ ਰੂਪ ਚ ਹੋ ਸਕਦੀ ਆ। ਹੁਣ ਮੈਨੂੰ ਇਸ ਖਬਰ ਤੋਂ ਇਸ ਸਾਰੇ ਘਟਨਾਕ੍ਰਮ ਤੋਂ ਇਹ ਸਿਆਸਤ ਝਲਕੀ ਆ ਵੀ ਜੇ ਆਪਾਂ ਸਟੇਜ ਬਣਾਉਣੇ ਆ, ਜੇ ਆਪਾਂ ਉੱਥੇ ਕੁਰਸੀਆਂ ਲਾਉਣੇ ਆ ਸੁਖਬੀਰ ਬਾਦਲ ਦੀ ਜਾਂ ਬਾਦਲ ਦੀ ਕੁਰਸੀ ਲਾਉਣੇ ਆ ਤਾਂ ਸਾਨੂੰ ਕੈਪਟਨ ਦੀ ਕੁਰਸੀ ਲਾਉਣੀ ਪਊਗੀ,
ਬਿਲਕੁਲ।
ਤੇ ਅਸੀਂ ਕਿਵੇਂ ਕਰਾਂਗੇ? ਉੱਥੇ ਉਹ ਵੀ ਬਿਠਾਉਣੇ ਪੈਣਗੇ। ਸੋ ਬਿਹਤਰ ਇਹ ਆ ਵੀ ਅਸੀਂ ਕੈਪਟਨ ਨੂੰ ਨੀ ਬੈਠਣ ਦੇਣਾ ਤੇ ਉਹਦੇ ਲਈ ਚਾਹੇ ਸਾਨੂੰ ਭੁੰਚੇ ਪੈ ਜਾਈਏ। ਕਹਿੰਦੇ ਨੀ ਹੁੰਦੇ ਵੀ ਅਸੀਂ ਨਾ ਖੇਡੀਏ ਨਾ ਖੇਡਣ ਦੇ ਵਾਲੀ ਗੱਲ ਆ ਇਹ, ਤਾਂ ਉਹ ਉਸ ਫਲਸਫੇ ਦੇ ਤਹਿਤ ਇਹ ਜਿਹੜੀ ਗੱਲ ਸਾਹਮਣੇ ਆਈ ਆ ਸਾਨੂੰ ਇੰਨਾ ਜਿੰਨਾ ਮੈਨੂੰ ਖਬਰ ਸੁਣ ਕੇ ਇੱਕਦਮ ਵਧੀਆ ਲੱਗਿਆ, ਚਾਅ ਇੰਨਾ ਚਾਅ ਦੀ ਲੋੜ ਨਹੀਂ ਹੈ, ਸਿਆਸਤਾਂ ਤੋਂ ਪ੍ਰੇਰਿਤ ਆ। ਇਹਦੇ ਚ ਵੀ ਇੱਕ ਬਹੁਤ ਵੱਡੀ ਸਿਆਸਤ ਆ, ਸਿਆਸਤ ਹੀ ਹੋਊਗੀ ਜਿਹੜੀ ਕਿ ਏਦਾਂ ਰੋਕਣ ਲਈ ਆ ਵੀ ਕਿਸੇ ਨੂੰ ਸਟੇਜ ਤੇ ਨਾ ਰੋਕਿਆ ਜਾਵੇ। ਪਰ ਆਮ ਸਿੱਖ ਲਈ ਇਹ ਬਹੁਤ ਚੰਗੀ ਗੱਲ ਆ, ਆਮ ਸਿੱਖ ਇਹੀ ਚਾਹੁੰਦਾ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਆ ਉਹ ਉਸੇ ਸ਼ਰਧਾ ਨਾਲ ਮਨਾਇਆ ਜਾਵੇ ਤੇ ਉਸ ਸ਼ਰਧਾ ਦੇ ਵਿੱਚੋਂ ਸਭ ਤੋਂ ਜਿਹੜੀ ਵੱਡੀ ਗੱਲ ਨਿਕਲ ਕੇ ਆ ਰਹੀ ਆ। ਕਈ ਵਾਰ ਨਾ ਅਸੀਂ ਕੀ ਕਰਦੇ ਆ, ਸਾਨੂੰ ਗੱਲ ਕਹਿਣ ਦਾ ਤਰੀਕਾ ਨੀ ਹੁੰਦਾ, ਗੱਲ ਕਹਿਣ ਦਾ ਵੇ ਨੀ ਹੁੰਦਾ। ਤੁਹਾਨੂੰ ਬਹੁਤ ਸਾਰੀਆਂ ਵੀਡੀਓ ਅੱਜ ਕੱਲ ਮਿਲ ਜਾਣਗੀਆਂ, ਬਹੁਤ ਸਾਰੇ ਲੋਕਾਂ ਦੇ ਲੈਕਚਰ ਮਿਲ ਜਾਣਗੇ ਜਿਹ ਚ ਉਹ ਕਹਿੰਦੇ ਆ ਵੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪੂਰਬ ਦੇ ਉੱਤੇ ਪੈਸਾ ਬਰਬਾਦ ਕੀਤਾ ਜਾਊਗਾ, ਬਹੁਤ ਸਾਰਾ ਪੈਸਾ ਵੇਸਟ ਹੋਜੂ ਜਿਹਦਾ ਕੋਈ ਫਾਇਦਾ ਨੀ। ਤੇ ਪਰ ਜਦੋਂ ਕਹਿੰਦੇ ਆ, ਇੱਕ ਤਾਂ ਤਰਕ ਦੀ ਗੱਲ ਕਰਦੇ ਆ, ਇੱਕ ਵਿਗਿਆਨ ਗਿਆਨ ਦੀ ਗੱਲ ਕਰਦੇ ਆ, ਤੇ ਇੱਕ ਥੋੜੀ ਜਿਹੀ ਧਰਮ ਦੀ ਨਿੰਦਿਆ ਵਾਲੇ ਸ਼ਬਦ ਵਰਤ ਕੇ ਧਰਮ ਨੂੰ ਮਾੜਾ ਕਹਿ ਕੇ ਮਾੜਾ ਦਰਸਾਉਣ ਦੀ ਕੋਸ਼ਿਸ਼ ਕਰਦੇ ਆ
ਜੀ।
ਇਹ ਸਭ ਤੋਂ ਜਿਹੜਾ ਮਾੜੀ ਗੱਲ ਆ। ਜੇ ਇਹੀ ਗੱਲ ਬੜੇ ਤਰੀਕੇ ਨਾਲ ਕੀਤੀ ਜਾਵੇ, ਸਮਝਾਈ ਜਾਵੇ, ਮੈਂ ਵੀ ਇਸ ਚੀਜ਼ ਦੇ ਹੱਕ ਚ ਹਾਂ ਵੀ ਸਾਨੂੰ ਬਿਨਾਂ ਮਤਲਬ ਪੈਸਾ ਪਾਣੀ ਵਾਂਗੂ ਨਹੀਂ ਰੋੜਨਾ ਚਾਹੀਦਾ, ਗੁਰੂ ਨਾਨਕ ਦੇਵ ਜੀ ਵੀ ਜੇ ਆਪ ਖੁਦ ਉਹਨਾਂ ਨੂੰ ਕਿਹਾ ਤਾਂ ਉਹ ਵੀ ਇਸ ਚੀਜ਼ ਦੇ ਹੱਕ ਚ ਨਹੀਂ ਹੋਣੇ ਸੀ ਵੀ ਅਸੀਂ ਪੈਸਾ ਜਿਹੜਾ ਉਹ ਇਹੋ ਜਿਹੇ ਚੀਜ਼ਾਂ ਤੇ ਲਾਈਏ, ਡਰਾਮੇਬਾਜ਼ੀਆਂ ਤੇ ਲਾਈਏ ਜਿਹੜਾ ਕਿ ਇਹ ਵਨ ਟਾਈਮ ਯੂਜ਼ ਹੋਣ ਤੋਂ ਬਾਅਦ ਵੇਸਟ ਹੋ ਜੇ। ਬੈਸਟ ਆਈਡੀਆ ਇਸ ਦੌਰਾਨ ਜਿਹੜਾ ਕਰੋੜਾਂ ਰੁਪਇਆ ਲੱਗਣਾ, ਅਰਬਾਂ ਰੁਪਇਆ ਲੱਗਣਾ, ਉਸ ਰੁਪਈਏ ਨੂੰ ਇਹੋ ਜਿਹੇ ਥਾਂ ਤੇ ਲਾਇਆ ਜਾਵੇ, ਇਹੋ ਜਿਹੀਆਂ ਚੀਜ਼ਾਂ ਸੰਸਥਾ ਇਹੋ ਜਿਹੇ ਕੰਮ ਕੀਤੇ ਜਾਣ ਜਿਹੜੇ ਲੌਂਗ ਟਰਮ ਦੇ ਵਿੱਚ ਸਾਡੀ ਬਾਬੇ ਨਾਨਕ ਦੇ ਫਲਸਫੇ ਨੂੰ ਹੋਰ ਜਿਹੜਾ ਖੰਡਿਆਉਣ, ਹੋਰ ਅੱਗੇ ਲੈ ਕੇ ਜਾਣ। ਵੈਸੇ ਤਾਂ ਸਿੱਧੀ ਜੀ ਗੱਲ ਆ, ਬਾਬੇ ਨਾਨਕ ਦਾ ਫਲਸਫਾ ਕਿਸੇ ਦਾ ਕੋਈ ਮੁਹਤਾਜ ਨੀ ਹੈ, ਉਹ ਆਪਦੇ ਢੰਗ ਨਾਲ ਉਹਨੇ ਟਰੈਵਲਿੰਗ ਕੀਤੀ ਹੈ। 550 ਸਾਲ ਹੋ ਗਏ ਉਹਨੂੰ ਟਰੈਵਲ ਕਰਦੇ ਨੂੰ ਉਸ ਫਲਸਫੇ ਨੂੰ, ਤੇ ਹਰ ਰੋਜ਼ ਉਹ ਅੱਗੇ ਵਧਿਆ, ਉਹ ਫਲਸਫਾ ਪਿੱਛੇ ਨਹੀਂ ਮੁੜਿਆ, ਦੇਖਣ ਨੂੰ ਜੇ ਮਰਜ਼ੀ ਕੇ ਜੋ। ਪਰ ਫੇਰ ਵੀ ਸਾਡੇ ਕੀ ਨੀਤੀ ਆ, ਉਸ ਬਾਬੇ ਨੇ ਸਾਨੂੰ ਫਲਸਫਾ ਦਿੱਤਾ, ਸਾਡੀ ਕੀ ਨੀਤੀ ਆ ਉਸ ਨੂੰ ਅੱਗੇ ਤੋਰਨ ਦੀ। ਹੁਣ ਮੇਰੀ ਜੇ ਮੰਨੀ ਜਾਵੇ, ਮੈਂ ਅੱਜ ਆਪਣੇ ਲਿਸਨਰ ਨੂੰ ਬੇਨਤੀ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ, ਜੇ ਮੇਰੀ ਉਹ ਮੰਨ ਲੈਣ ਤਾਂ, ਜੇ ਮੇਰੀ ਮੰਨੀ ਜਾਵੇ ਜਾਂ ਮੇਰੀ ਸੋਚ ਕੀ ਆ, ਮੈਂ ਕੀ ਕਰੂੰਗਾ ਬਾਬੇ ਨਾਨਕ ਦੇ ਜਿਹੜੇ ਗੁਰਪੁਰਬ ਤੇ, ਮੈਂ ਕੀ ਕਰੂ, ਮੈਂ ਜਰੂਰ ਕਿਸੇ ਸਮਾਗਮ ਵੀ ਅਟੈਂਡ ਕਰੂੰਗਾ, ਮੈਨੂੰ ਆਈ ਜਾਂਦੇ ਬਹੁਤ ਸਾਰੇ ਸੱਦੇ ਪੱਤਰ ਆਏ ਆ ਜਿੱਥੇ ਜਿੱਥੇ ਹੋ ਰਿਹਾ, ਉਹਨਾਂ ਨੇ ਸਭ ਨੇ, ਮੈਂ ਕਰੂੰਗਾ, ਕੋਈ ਮਾੜੇ ਨੀ, ਕਰੋ ਜੀ ਸਦਕੇ ਕਰੋ। ਪਰ ਮੇਰੀ ਕੋਸ਼ਿਸ਼ ਨਿੱਜੀ ਤੌਰ ਤੇ ਹੋਊਗੀ ਵੀ ਜੇ ਮੈਂ $100 ਵੀ ਕਿਸੇ ਇਹੋ ਜਿਹੇ ਕਾਰਜ ਚ ਲਾ ਸਕਾਂ, ਮੰਨ ਲਓ ਕਿਸੇ ਵੀ ਕਾਰਜ ਤੇ ਜਿਹੜੇ ਕਾਰਜ ਚ ਨਾਲ ਵਾਕਈ ਕੋਈ ਫਾਇਦਾ ਹੋਵੇ, ਕੋਈ ਸਿੱਖੀ ਦਾ ਫਲਾਅ ਹੋਵੇ, ਚੰਗੇ ਕਾਰਜਾਂ ਦਾ ਫਲਾਅ ਹੋਵੇ, ਕਿਸੇ ਦੀ ਹੈਲਪ ਹੋਵੇ, ਕਿਸੇ ਦੀ ਪੜ੍ਹਾਈ ਲਿਖਾਈ ਚੱਕੀ ਜਾਵੇ, ਕਿਸੇ ਦੀ ਗਰੀਬ ਦੀ, ਕਿਸੇ ਦੇ ਬਿਮਾਰ ਦਾ ਇਲਾਜ, ਕੁਛ ਵੀ ਕਰ। ਮੈਂ ਇੱਕ ਐਗਜਾਮਪਲ ਦਿੰਦਾ, $100 ਨਾ ਤੁਸੀਂ ਸੁਣਿਆ ਕੋਈ, ਮੈਂ ਕੋਈ ਵੱਧ ਕੇ ਕਹਿ ਰਿਹਾ ਵੀ ਮੈਂ ਪਤਾ ਨੀ $100 ਲਾ ਦੂੰਗਾ, ਇਹ ਨੀ, ਇਹ $100 ਦੀ ਸਿਰਫ ਇੱਕ ਸੰਭੋਲਿਕ ਗੱਲਾਂ ਹੁੰਦੀਆਂ, ਉਹ ਤਾਂ ਪਤਾ ਨੀ ਮੈਂ $1 ਲਾਵਾਂ ਤੇ ਹੋ ਸਕਦਾ ਮੈਂ 50 ਸੈਂਟ ਲਾਵਾਂ, ਇਹ ਮੈਂ ਨੀ ਕਹਿ ਸਕਦਾ, ਦਾਵਾ ਕਰ ਸਕਦਾ। ਪਰ ਮੈਂ ਸਾਡੇ ਸੱਜਣਾ ਮਿੱਤਰਾਂ ਨੂੰ ਇੱਕ ਐਗਜਾਮਪਲ ਦਿੰਦਾ ਵੀ ਤੁਸੀਂ ਇਹ ਚੀਜ਼ ਕਰੋ, ਤੁਸੀਂ ਹੁਣੇ ਤੋਂ ਆਪਦਾ ਪਲਾਨ ਬਣਾਓ ਵੀ ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਿਹੜਾ ਮਨਾਉਣਾ, ਉਸ 550 ਸਾਲੇ ਮਨਾਉਣ ਵੇਲੇ ਆਹ ਕਾਰਜ ਕਰਾਂਗੇ, ਜਿਹੜਾ ਸਾਡੀ ਉਮਰ ਤਾਂ ਸਾਨੂੰ ਯਾਦ ਰਹੇ ਵੀ ਅਸੀਂ ਵੀ ਉਦੋਂ 550 ਮਨਾਇਆ ਸੀ ਤੇ ਉਹਦੇ ਚ ਅਸੀਂ ਆਹ ਕਾਰਜ ਕੀਤਾ ਸੀ, ਤੇ ਉਹਦੇ ਫਿਰ ਤੁਸੀਂ ਜਿਵੇਂ ਹਰ ਸਾਲ ਨਤੀਜੇ ਦੇਖੋ ਤਾਂ ਤੁਹਾਨੂੰ ਚਾਹ ਚੜੇ ਕਿ ਦੇਖੋ ਯਾਰ ਆਪਾਂ ਆਹ ਕੀਤੀ ਸੀ ਸਪੋਰਟ, ਆਹ ਕੰਮ ਕੀਤਾ ਸੀ ਤੇ ਉਹਦਾ ਕਰਕੇ ਸਾਨੂੰ ਵੀ ਆਹ ਮਿਲ ਰਿਹਾ, ਬੈਨੀਫਿਟ ਮਿਲ ਰਿਹਾ ਜਾਂ ਸਾਨੂੰ ਖੁਸ਼ੀ ਮਿਲ ਰਹੀ ਹੈ। ਬੈਨੀਫਿਟ ਕਹਿੰਦਾ ਅੰਦਰੋਂ ਖੁਸ਼ੀ, ਜਿਹੜੀ ਤੁਹਾਨੂੰ ਅੰਦਰੋਂ ਖੁਸ਼ੀ ਮਿਲਦੀ ਹੈ। ਸੋ ਜੇ ਇਸ ਢੰਗ ਨਾਲ ਸਾਰੀ ਦੁਨੀਆਂ ਚ ਵਸਦੀ ਸਿੱਖ ਕੌਮ ਆਪੋ ਆਪ ਜੇ ਇਸ ਚੀਜ਼ ਨੂੰ ਤੈਅ ਕਰ ਲੇ, ਤਾਂ ਫੇਰ ਜਿਹੜੀਆਂ ਸਰਕਾਰਾਂ ਜਾਂ ਲੀਡਰ ਆ ਦਿਖਾਵੇਬਾਜ਼ੀ ਦੇ ਪੈਸਾ ਜਾਂ ਡਰਾਮੇਬਾਜ਼ੀ ਦੇ ਜਿਹੜਾ ਪੈਸਾ, ਉਹ ਪੈਸਾ ਆਪੇ ਉਹ ਲਾਈ ਜਾਣ ਜਿਹਦੇ ਲੱਗਦਾ ਲਾਵੇ, ਪਰ ਬਹੁਤਾਤ ਆ ਜਿਹੜਾ ਪੈਸਾ, ਮੇਰੇ ਹਿਸਾਬ ਨਾਲ ਇਹ ਆ ਵੀ ਕੋਈ ਇਹੋ ਜਿਹੀਆਂ ਸੰਸਥਾਵਾਂ ਬਣਨੀਆਂ ਚਾਹੀਦੀਆਂ, ਯੂਨੀਵਰਸਿਟੀਜ਼ ਦੇ ਵਿੱਚ ਇਹੋ ਜਿਹੀਆਂ ਚੇਅਰ ਸਥਾਪਿਤ ਹੋਣੀਆਂ ਚਾਹੀਦੀਆਂ, ਇਹੋ ਜਿਹੜੇ ਲਿਟਰੇਚਰ ਤਿਆਰ ਹੋਣਾ ਚਾਹੀਦਾ, ਇਹੋ ਜਿਹੀਆਂ ਕੋਈ ਆਪੋ ਆਪਣੀਆਂ ਵੀਡੀਓ ਫਿਲਮਾਂ ਬਣਾਵੇ। ਉਹ ਮੈਂ ਤਾਂ ਅੱਗੇ ਹੁਣੇ ਮੇਰੇ ਕੋਲ ਅੱਜ ਨਾ ਬਾਈ ਸੰਦੀਪ ਸ਼ਰਮਾ ਉਹ ਬੈਠੇ ਆਏ, ਫੇਮਸ ਵੀਡੀਓ ਡਾਇਰੈਕਟਰ ਆ, ਰਾਤੀ ਆਏ ਸੀ ਇੱਥੇ ਮਿਲਣ, ਤੇ ਉਹਨਾਂ ਨਾਲ ਵੀ ਹੁਣੇ ਗੱਲ ਕਰ ਰਿਹਾ ਸੀ ਮੈਂ ਵੀ, ਦੇਖੋ ਵੀ ਮੈਨੂੰ ਤਾਂ ਐਂ ਲੱਗਦਾ ਵੀ ਮੇਰੇ ਤੋਂ ਬਾਬੇ ਨਾਨਕ ਨੇ ਆਪ ਹੀ ਖੁਸ਼ੀ ਲੈ ਲਈ, ਉਹ ਜਿਹੜੀ ਵੰਡ ਛਕੋ ਦੀ ਜਿਹੜੀ ਵੀਡੀਓ ਉਹਨਾਂ ਨੇ ਮੇਰੇ ਤੋਂ ਬੁਲਵਾਤੀਆਂ, ਮੇਰੇ ਤੋਂ ਗੱਲਾਂ ਪਤਾ ਨੀ ਕਿੱਥੋਂ ਕਿਵੇਂ ਕਰਾਤੀਆਂ, ਤੇ ਮੈਨੂੰ 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 ਬੜੀ ਖੁਸ਼ੀ ਹੋਈ ਆ ਵੀ ਉਹ ਮੌਕੇ ਦੇ ਉੱਤੇ ਉਹ ਆਈ ਆ। ਤੇ ਮੈਨੂੰ ਕੱਲ ਪਰਸੋਂ ਕਲਕੱਤਾ ਯੂਨੀਵਰਸਿਟੀ ਦੇ ਵਿੱਚ ਕੋਈ ਕਿਸੇ ਸੈਮੀਨਾਰ ਦੇ ਵਿੱਚ ਬੋਲੀ ਗਈ ਸੀ, ਉੱਥੇ ਸੁਣਾਈ ਗਈ ਸੀ, ਤਾਂ ਉੱਥੋਂ ਵੀ ਮੈਨੂੰ ਸਪੈਸ਼ਲ ਐਪਲੀਕੇਸ਼ਨ ਦੀ ਉਹਨਾਂ ਦੀ ਮੇਲ ਆਈ ਵੀ ਕਹਿੰਦੇ ਵੀ ਕੋਲਕਾਤਾ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਇੱਕ ਜਿਹੜਾ ਹੱਡ ਬੀਤੀ ਸੀ ਉਹ ਸੁਣਾਈ ਗਈ ਸੀ ਤੇ ਸਾਨੂੰ ਬੜੀ ਚੰਗੀ ਲੱਗੀ ਸੀ, ਸਿੱਧਾ ਸੰਪਰਕ ਕਰਨਾ ਚਾਹਿਆ। ਮੈਨੂੰ ਹਰ ਰੋਜ਼ ਇੱਦਾਂ ਦੇ ਸੁਨੇਹੇ ਆਉਂਦੇ, ਮੈਨੂੰ ਉਸ ਚੀਜ਼ ਦੀ ਖੁਸ਼ੀ ਹੋ ਰਹੀ ਆ। ਸੋ ਮੇਰਾ ਇੱਥੇ ਕਹਿਣ ਦਾ ਇਹ ਭਾਵ ਆ ਵੀ ਆਓ ਹਰ ਕੋਲੇ ਨਵਾਂ ਆਈਡੀਆ, ਦੇਖੋ ਹਰ ਬੰਦੇ ਕੋਲੇ ਬਹੁਤ ਸੋਹਣੇ ਸੋਹਣੇ ਆਈਡੀਏ ਹੋਣਗੇ ਤੁਹਾਡੇ ਕੋਲੇ, ਮੇਰੇ ਕੋਲੇ ਤਾਂ ਉਹ ਆਈਡੀਏ ਹੋਣੇ ਵੀ ਨੀ ਜਿਹੜੇ ਤੁਹਾਡੇ ਕੋਲੇ ਹੋਣੇ, ਵੀ ਅਸੀਂ ਗੁਰੂ ਨਾਨਕ ਦੇ ਦਿਹਾੜੇ ਤੇ ਇਸਤੇ ਗੁਰੂ ਨਾਨਕ ਦੇ ਫਲਸਫੇ ਨੂੰ ਕਿਵੇਂ ਫੈਲਾ ਸਕਦੇ ਹਾਂ ਬਿਨਾਂ ਕੋਈ ਕੱਲਾ ਲੱਡੂ ਵੰਡ ਕੇ, ਲੱਡੂ ਖਾ ਕੇ, ਕੱਪੜੇ ਨਵੇਂ ਪਾ ਕੇ, ਦੀਵੇ ਲਾ ਕੇ, ਸੜਕਾਂ ਦੇ ਉੱਤੇ ਜਲੂਸ ਕੱਢ ਕੇ ਜਾਂ ਇਹ ਜਿਹੀਆਂ ਗੱਲਾਂ ਨਾਲ, ਮੈਨੂੰ ਨੀ ਲੱਗਦਾ ਵੀ ਅਸੀਂ ਗੁਰੂ ਨਾਨਕ ਦੀ ਖੁਸ਼ੀ ਜਿਹੜੀ ਪ੍ਰਾਪਤ ਕਰ ਸਕਦੇ। ਗੁਰੂ ਨਾਨਕ ਦੀ ਖੁਸ਼ੀ ਪ੍ਰਾਪਤ ਕਰਨ ਲਈ ਤਾਂ ਸਾਨੂੰ ਜਿਹੜੀਆਂ ਉਹਨਾਂ ਦੇ ਬਣਾਏ ਫਲਸਫੇ ਦੇ ਉੱਤੇ ਹੀ ਚੱਲਣਾ ਪਊ। ਤੇ ਜੇ ਅਸੀਂ ਮੰਨ ਲਈਏ ਕਰੋੜਾਂ ਦੀ ਗਿਣਤੀ ਚ ਆਉਣਾ ਇਸ ਟਾਈਮ, ਤੇ ਕਰੋੜਾਂ ਦੀ ਗਿਣਤੀ ਚ ਜੇ ਅਸੀਂ ਇੰਨਾ ਕੁ ਕਰ ਲਈਏ ਦੁਨੀਆਂ ਨੂੰ ਹਿਲਾ ਕੇ ਰੱਖ ਸਕਦੇ ਅਸੀਂ ਤਾਂ ਕੋਈ ਵੀ ਕਿਤੇ ਵੀ ਹੋਵੇ ਦੁਨੀਆਂ ਹਿੱਲ ਸਕਦੀ ਹੈ ਵੀ ਵਾਕਈ ਯਾਰ ਗੁਰੂ ਨਾਨਕ ਦੇ ਪੈਰੋਕਾਰਾਂ ਨੇ ਆਹ ਕੁਛ ਕਰ ਦਿਖਾਇਆ।
ਜੀ ਬਿਲਕੁਲ। ਸੋ ਬਰਾੜ ਸਾਹਿਬ ਗੱਲ ਉਹੀ ਸੀ ਕਿ ਜਿਹੜਾ ਇਹ ਫੈਸਲਾ ਬਿਨਾਂ ਸ਼ੱਕ ਸਲਾਹਣ ਯੋਗ ਹੈ, ਪਰ ਜਦੋਂ ਗੱਲ ਦੋ ਧਿਰਾਂ ਦੀ ਆ ਜਾਂਦੀ ਹੈ, ਜਦੋਂ ਆਪਸੀ ਟਸਲ ਦੀ ਆ ਜਾਂਦੀ ਹੈ, ਤਾਂ ਫੇਰ ਜ਼ਰੂਰ ਜਿਹੜਾ ਸਵਾਲ ਆ ਉਹ ਕਿਤੇ ਨਾ ਕਿਤੇ ਜ਼ਰੂਰ ਖੜਾ ਹੁੰਦਾ। ਜਦੋਂ ਧਿਰਾਂ ਦੀ ਗੱਲ ਕਰਦੇ ਹਾਂ ਤੇ ਉਧਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਕੈਬਨਿਟ ਮਿਨਿਸਟਰ ਨੇ, ਉਹਨਾਂ ਨੇ ਕਿਹਾ ਜੀ ਕਿ ਸਾਡਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਮਤਭੇਦ ਨਹੀਂ ਹੈ, ਸਾਡੇ ਜਿਹੜੇ ਮਤਭੇਦ ਨੇ ਉਹ ਅਕਾਲੀ ਦਲ ਦੇ ਨਾਲ ਨੇ। ਸੋ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਤੋਂ ਵੀ ਕਾਫੀ ਸਿਆਸਤ ਹੁੰਦੀ ਆ ਰਹੀ ਹੈ ਹਨਾ, ਔਰ ਕਾਂਗਰਸ ਵੱਲੋਂ ਤੇ ਅਕਾਲੀ ਦਲ ਵੱਲੋਂ ਪੂਰਾ ਪੂਰਾ ਜਿਹੜਾ ਜ਼ੋਰ ਹੈ ਉਹ ਲਗਾਇਆ ਜਾ ਰਿਹਾ, ਚਾਹੇ ਸਰਕਾਰ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੀ ਹੈ, ਔਰ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਦਬਦਬਾ ਜਿਹੜਾ ਆ ਇਹਨਾਂ ਸਮਾਗਮਾਂ ਨੂੰ ਮਨਾਉਣ ਦੇ ਵਿੱਚ ਅਕਾਲੀ ਦਲ ਜਿਹੜਾ ਆ ਉਹ ਆਪਣਾ ਦਿਖਾਉਣਾ ਚਾਹ ਰਿਹਾ। ਸੋ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਆ ਇਹ ਨਹੀਂ ਹੋਣੀ ਚਾਹੀਦੀ, ਔਰ ਇਸ ਤੋਂ ਸਾਨੂੰ ਘੱਟੋ ਘੱਟ ਜ਼ਰੂਰ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਔਰ ਇਹਨਾਂ ਸਮਾਗਮਾਂ ਦੇ ਵਿੱਚ ਜਦੋਂ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਸੱਦਾ ਦੇ ਰਹੇ ਹਾਂ, ਜਦੋਂ ਰਾਸ਼ਟਰਪਤੀ ਨੂੰ ਵੀ ਸੱਦਾ ਦੇ ਰਹੇ ਹਾਂ, ਤਾਂ ਫੇਰ ਸਾਰਿਆਂ ਨੂੰ ਰਲ ਮਿਲ ਕੇ ਚੱਲਣ ਦੀ ਜ਼ਿਆਦਾ ਲੋੜ ਆ। ਦੇਖੋ ਜੀ, ਇੱਕ ਪਾਸੇ ਅਸੀਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਰਹੇ ਹਾਂ, ਪਰ ਦੂਸਰੇ ਪਾਸੇ ਉਸ ਵੱਲੋਂ ਜਿਹੜੀ ਦਿੱਤੀ ਹੋਈ ਵਿਚਾਰਧਾਰਾ ਆ, ਉਹਨਾਂ ਵੱਲੋਂ ਜਿਹੜੇ ਦਿੱਤੇ ਹੋਏ ਸਾਨੂੰ ਉਪਦੇਸ਼ ਆ, ਅਸੀਂ ਉਹਨਾਂ ਤੋਂ ਹੀ ਮੁਨਕਰ ਹੋ ਰਹੇ ਹਾਂ ਹਨਾ। ਇੱਕ ਹੋ ਕੇ ਚੱਲਣ ਦਾ ਹੀ ਉਪਦੇਸ਼ ਜਿਹੜਾ ਅਸੀਂ ਉਹਦੇ ਤੋਂ ਹੀ ਇਨਕਾਰੀ ਹੋ ਰਹੇ ਹਾਂ। ਖੈਰ ਇਹ ਜਿਹੜਾ ਵਿਸ਼ਾ ਆ ਕਾਫੀ ਲੰਬੀ ਬਹਿਸ ਦੇ ਲਈ ਸਮਾਂ ਮੰਗਦਾ ਆ, ਪਰ ਸਾਡੇ ਕੋਲ ਇਸ ਵੇਲੇ ਸਮਾਂ ਨਹੀਂ ਹੈ, ਪਰ ਅਸੀਂ ਅਗਲੀ ਖਬਰ ਵੱਲ ਜ਼ਰੂਰ ਚੱਲਦੇ ਹਾਂ। ਤੇ ਅਗਲੀ ਖਬਰ ਜਿਹੜੀ ਹੈ ਬਰਾੜ ਸਾਹਿਬ, ਉਹ ਹੈ ਗੁਰਦਾਸ ਮਾਨ ਹੋਰਾਂ ਨੂੰ ਲੈ ਕੇ। ਗੁਰਦਾਸ ਮਾਨ ਜਿਹੜੇ ਕਿ ਇੱਕ ਦੇਸ਼ ਇੱਕ ਭਾਸ਼ਾ ਨੂੰ ਲੈ ਕੇ ਕਾਫੀ ਜ਼ਿਆਦਾ ਉਹਨਾਂ ਦੀ ਆਲੋਚਨਾ ਜਿਹੜੀ ਆ ਹੋਈ ਆ, ਔਰ ਉਹਨਾਂ ਨੂੰ ਆਪਣੇ ਸੁਣਨ ਵਾਲਿਆਂ ਦੇ ਨਾਲ ਹੀ ਕਾਫੀ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਆ। ਪਰ ਦੱਸਿਆ ਜਾ ਰਿਹਾ ਕਿ ਹੁਣ ਉਹਨਾਂ ਨੇ ਕਲਕੱਤੇ ਦੇ ਵਿੱਚ ਇੱਕ ਸ਼ੋਅ ਕਰਨਾ ਸੀ ਦੁਰਗਾ ਪੂਜਾ ਦੇ ਮੌਕੇ ਦੇ ਉੱਤੇ, ਔਰ ਜਿਹੜਾ ਉਹ ਦੁਰਗਾ ਪੂਜਾ ਦਾ ਜਿਹੜਾ ਪੰਡਾਲ ਸੀਗਾ ਉਹ ਸਜਾਇਆ ਗਿਆ ਸੀ ਦਰਬਾਰ ਸਾਹਿਬ ਦੀ ਨਕਲ ਕਰਕੇ। ਸੋ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਚ ਘਿਰੇ ਗੁਰਦਾਸ ਮਾਨ ਨੇ ਹੁਣ ਕੀ ਕੀਤਾ ਵੀ ਗਰਮ ਲੋਹੇ ਤੇ ਸੱਟ ਮਾਰਨ ਦਾ ਜਿਹੜਾ ਮੌਕਾ ਖੁੰਝਣ ਨਹੀਂ ਦਿੱਤਾ, ਤੇ ਉਹਨਾਂ ਨੇ ਦੁਰਗਾ ਪੂਜਾ ਮੌਕੇ ਕੋਲਕਾਤਾ ਚ ਕਰਵਾਏ ਜਾਣ ਵਾਲੇ ਸ਼ੋਅ ਨੂੰ ਐਨ ਮੌਕੇ ਤੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਬਣਾਏ ਪੰਡਾਲ ਚ ਨਹੀਂ ਗਾਉਣਗੇ। ਤੇ ਇੱਕ ਕੌਮ ਇੱਕ ਭਾਸ਼ਾ ਦਾ ਹੋਕਾ ਦੇਣ ਵਾਲੇ ਗੁਰਦਾਸ ਮਾਨ ਦੇ ਨਵੇਂ ਫੈਸਲੇ ਨਾਲ ਇੱਦਾਂ ਲੱਗ ਰਿਹਾ ਕਿ ਉਹਨਾਂ ਨੇ ਜਿਵੇਂ ਪੰਜਾਬੀਆਂ ਦਾ ਜਿਹੜਾ ਵਿਰੋਧ ਆ ਉਹ ਆਪਣੇ ਗਲੋਂ ਲਾਉਣ ਦੇ ਲਈ ਇਹ ਜਿਹੜਾ ਢੁਕਵਾਂ ਦਾ ਆ ਉਹ ਖੇਡਿਆ ਆ, ਤੇ ਦੂਜੇ ਪਾਸੇ ਗੁਰਦਾਸ ਮਾਨ ਦਾ ਕਹਿਣਾ ਹੈ ਕਿ ਸਿੱਖ ਮਰਿਆਦਾ ਦੀ ਉਲੰਘਣਾ ਕਰਕੇ ਬਣੇ ਪੰਡਾਲ ਤੇ ਨਾਰਾਜ਼ਗੀ ਜਿਹੜੀ ਮੈਂ ਜ਼ਾਹਰ ਕੀਤੀ ਆ, ਔਰ ਦਰਬਾਰ ਸਾਹਿਬ ਦੀ ਨਕਲ ਕਰਕੇ ਬਣਾਏ ਪੰਡਾਲ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤੁਸੀਂ ਕੀ ਕਹੋਗੇ?
ਦੇਖੋ ਸਿੰਪਲ ਜਿਹਾ ਗੱਲ ਆ ਵੀ ਸਾਡਾ ਨਾ ਸਾਡੇ ਜਿੱਥੇ ਅਸੀਂ ਸਾਡਾ ਲੋਕ ਕਹਿੰਦੇ ਨੇ ਚਿੜੀ ਦੇ ਬੱਚੇ ਜਿੰਨਾ ਜਿਗਰਾ ਤੇ ਅਸੀਂ ਇੱਕ ਮਿੰਟ ਚ ਭੜਕ ਪੈਂਦੇ ਹਾਂ, ਸਾਡੇ ਕੋਲੇ ਜਾਣੀ ਸਾਡਾ ਜਿਹੜਾ ਪੇਸ਼ੈਂਸ ਆ ਜਾਂ ਸਾਡੇ ਕੋਲੇ ਕ੍ਰੋਧ ਅਸੀਂ ਕਰਦੇ ਹਾਂ ਤਾਂ ਉਹ ਅਸੀਂ ਉਹ ਵੀ ਬੜੀ ਤੇਜ਼ੀ ਨਾਲ ਆਉਂਦੇ ਆ, ਪਰ ਸਾਡਾ ਇੱਕ ਜਿਗਰਾ ਏਡਾ ਵੱਡਾ ਵੀ ਜਿਗਰਾ ਵੀ ਅਸੀਂ ਮਾਫ ਵੀ ਬੜੀ ਤੁਸੀਂ ਕਰ ਦਿੰਦੇ ਹਾਂ ਕਿਸੇ ਵੀ ਚੀਜ਼। ਸੋ ਇਹ ਇਹ ਜਿਹੜੀ ਮੇਨ ਜਿਹੜੀ ਗੱਲ ਇਹ ਮਾਫ਼ੀ ਦੀ ਆਉਂਦੀ ਆ ਜੀ, ਮਾਫ਼ੀ ਤੁਹਾਡੇ ਸਾਹਮਣੇ ਆ। ਅਸੀਂ ਬਹੁਤ ਪਹਿਲਾਂ ਵੀ ਬਹੁਤ ਸਾਰੇ ਕਲਾਕਾਰਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਮਿੱਟੀ ਪੱਟੀ ਤੇ ਫਿਰ ਇੱਕ ਗਾਣਾ ਉਹਨਾਂ ਨੇ ਕੋਈ ਚੱਜ ਦਾ ਕੱਢਤਾ ਕੋਈ ਵਧੀਆ ਗਾਤਾ ਤੇ ਫਿਰ ਅਸੀਂ ਉਹਦੇ ਗੁਣਗਾਣ ਕੀਤੇ ਤੇ ਉਹੀ ਚੀਜ਼ ਹੁਣ ਗੁਰਦਾਸ ਮਾਨ ਦੇ ਮਾਮਲੇ ਚ ਜੀ। ਗੁਰਦਾਸ ਮਾਨ ਨੇ ਵਾਕਈ ਆਪਣੀ 40-45 ਸਾਲ ਦੀ ਜਿਹੜੀ ਕਮਾਈ ਸੀ ਉਹ ਰੋਲ ਲਈ ਸੀ, ਪਰ ਅਖੀਰ ਜਿਹੜਾ ਜਿਹੜੀ ਪਤਾ ਕਿ ਗੱਲ ਨੀ ਏਡੀ ਵੱਡੀ ਸੀ, ਜਿਵੇਂ ਪੰਨੂ ਸਾਹਿਬ ਨੇ ਬੜਾ ਵਧੀਆ ਇੱਕ ਲਿਖਿਆ, ਉਹ ਕਹਿੰਦੇ ਜੇ ਗੱਲ ਨਾਰਮਲ ਟਾਈਮ ਤੇ ਹੁੰਦੀ ਕੋਈ ਏਡੀ ਵੱਡੀ ਗੱਲ ਨੀ ਗਈ ਸੀ, ਸਿੰਪਲ ਗੱਲ ਸੀ, ਪਰ ਕਹੀ ਉਦੋਂ ਗਈ ਜਦੋਂ ਚਾਰ ਸਵੇਰੇ ਉਹਦਾ ਮਾਹੌਲ ਬਣਾਇਆ ਜਾ ਰਿਹਾ ਸੀ ਵਿਰੋਧੀਆਂ ਵੱਲੋਂ, ਤੇ ਉਦੋਂ ਆਪਣੇ ਵੱਲੋਂ ਆਪਣੇ ਕਿਸੇ ਆਪਣੇ ਵੱਲੋਂ ਇਹ ਜੀ ਗੱਲ ਕਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਸੀ, ਅਸਲ ਚ ਰੌਲਾ ਸੀ। ਦੂਜੀ ਉਹ ਗਲਤੀ ਹੋ ਗਈ, ਦੂਜੀ ਗਲਤੀ ਇਹ ਵੀ ਸਿੰਪਲੀ ਜੇ ਦੂਜੇ ਦਿਨ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੰਦੇ ਯਾਰ ਤੁਸੀਂ ਸਮਝ ਕਿਵੇਂ ਲਿਆ ਮੈਂ 42 ਸਾਲ ਤੋਂ ਜਿਹੜੀ ਕੌਮ ਜਿਹੜੀ ਭਾਸ਼ਾ ਲਈ ਜਿੰਦ ਜਾਨ ਲਾਈ ਆ, ਤੁਸੀਂ ਕਿਵੇਂ ਸਮਝ ਲਿਆ ਜੀ ਮੈਂ ਉਹਦੇ ਅਗੇਂਸਟ ਆ? ਮੈਂ ਕਦੇ ਨੀ ਅਗੇਂਸਟ, ਮੈਂ ਉਹਦੇ ਹੱਕ ਚ। ਵੈਸੇ ਇੱਕ ਤਾਂ ਇੱਕ ਗੱਲ ਚੋਂ ਗੱਲ ਹੋਈ ਸੀ, ਜੇ ਤੁਹਾਨੂੰ ਲੱਗਦਾ ਮੈਂ ਇਹ ਵੀ ਗੱਲ ਨੀ ਕਰਦਾ ਮਾਫ਼ੀ ਚਾਹੁੰਦਾ, ਇੱਥੇ ਗੱਲ ਨਿਬੜਦੀ ਸੀ
ਜੀ।
ਪਰ ਚਲੋ ਇੱਕ ਇਨਸਾਨ ਸੀ, ਇਨਸਾਨ ਭਟਕਦਾ ਭਟਕਦਾ ਭਟਕੀ ਗਿਆ ਤੇ ਉਹ ਗੱਲ ਵੱਧਦੀ ਗਈ। ਪਰ ਹੁਣ ਜਿਹੜੇ ਜਦੋਂ ਕੋਈ ਤੁਸੀਂ ਇਸ ਰੁਤਬੇ ਤੇ ਹੁੰਦੇ ਆ ਤੁਹਾਡੇ ਐਡਵਾਈਜ਼ਰ ਬਹੁਤ ਹੁੰਦੇ ਆ, ਤੁਹਾਡੇ ਸਲਾਹਕਾਰ ਬਹੁਤ ਹੁੰਦੇ ਆ, ਤੇ ਹੁਣ ਉਹ ਸਲਾਹਕਾਰਾਂ ਨੇ ਸ਼ਾਇਦ ਇਹਨਾਂ ਨੂੰ ਸਿੱਧੇ ਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਉਹਨਾਂ ਨੇ ਜਿਹੜੀਆਂ ਇਹ ਰਾਇਆਂ ਦਿੱਤੀਆਂ ਵੀ ਤੁਸੀਂ ਕਿੱਥੇ ਹੁਣ ਇਹ ਕਰ ਸਕਦੇ ਹੋ, ਤਾਂ ਇਹ ਠੀਕ ਆ ਉਹਨਾਂ ਦਾ ਇਹ ਸਟੈਪ ਆ ਸਲਾਹਣ ਯੋਗ ਆ ਜੇ ਅਸੀਂ ਨਿੰਦਣਾ ਜਾਣਦੇ ਹਾਂ। ਸਾਨੂੰ ਸਲਾਹਣਾ ਵੀ ਆਉਣਾ ਚਾਹੀਦਾ ਸਾਡੇ ਲਈ, ਸਾਡੇ ਕੋਲ ਇਹ ਵੀ ਜਿਗਰਾ ਹੋਣਾ ਚਾਹੀਦਾ। ਸੋ ਬਹੁਤ ਵਧੀਆ ਕੀਤਾ ਉਹਨਾਂ ਨੇ ਜਿਹੜਾ ਫੈਸਲਾ ਲਿਆ, ਤੇ ਇਹ ਫੈਸਲੇ ਨਾਲ ਉਹ ਆਪਦਾ ਕੁਛ ਨਾ ਕੁਛ ਦਾਗ ਧੋ ਲੈਣਗੇ, ਤੇ ਉਹ ਬਾਕੀ ਹੌਲੀ ਹੌਲੀ ਸਾਡਾ ਇੱਕ ਅੱਧਾ, ਮੈਂ ਗਰੰਟੀ ਕਰਦਾ ਮਹੀਨੇ ਦੋ ਮਹੀਨਿਆਂ ਦੇ ਵਿੱਚ ਨਾ ਕੋਈ ਗਾਣਾ ਆਊਗਾ, ਜਿਹੜਾ ਗਾਣਾ ਸਾਰੇ ਕੁਛ ਉਹ ਜਿਹੜਾ ਅਸੀਂ ਮਾਫ਼ ਕਰ ਦਿਆਂਗੇ ਸਾਰੀਆਂ ਗੱਲਾਂ ਉਹਨਾਂ ਦੀਆਂ ਇਹਨਾਂ ਚੀਜ਼ਾਂ ਨੂੰ, ਕਿਉਂਕਿ ਸਾਡੇ ਏਡੇ ਕਿਤਾ ਜਿਗਰੇ ਹੈਗੇ ਆ। ਪਰ ਇੱਕ ਚੀਜ਼ ਆ, ਇਸ ਚੀਜ਼ ਨੂੰ ਸਾਨੂੰ ਇਹ ਵੀ ਨੀ ਦੇਖਣਾ ਚਾਹੀਦਾ ਜੇ ਮਾੜੀ ਗੱਲ ਆ, ਇਸ ਚੀਜ਼ ਨੂੰ ਮਾੜੀ ਵੀ ਨੀ ਸੋਚਣਾ ਚਾਹੀਦਾ। ਜੇ ਤੁਸੀਂ ਇਹ ਸੋਚੋ ਜਾਂ ਮੈਂ ਕਹੂੰ ਵੀ ਮੈਂ ਕਾਉਂਟ ਮਾਰ ਰਿਹਾ ਵੀ ਅਸੀਂ ਛੇਤੀ ਦੁਸ਼ਮਣੀਆਂ ਛੱਡ ਦਿਆਂਗੇ, ਦੁਸ਼ਮਣੀਆਂ ਛੱਡਣਾ ਇਹ ਕਾਉਂਟ ਨੀ ਹੈ, ਇੱਕ ਚੰਗਾ ਕੁਆਲਿਟੀ ਆ, ਇੱਕ ਵੱਡੇ ਵੱਡੇ ਜਿਗਰੇ ਦੀ ਨਿਸ਼ਾਨੀ ਆ। ਜੇ ਤੁਹਾਡੇ ਚ ਵੱਡਾ ਜਿਗਰਾ ਨਾ, ਤਾਂ ਹੀ ਤੁਸੀਂ ਕਿਸੇ ਨੂੰ ਮਾਫ ਕਰਦੇ ਹੋ। ਜੇ ਤੁਹਾਡਾ ਜਿਗਰਾ ਹੀ ਹੈ ਨੀ, ਤੁਸੀਂ ਹੈ ਹੀ ਚਿੜੀ ਦੇ ਬੱਚੇ ਵਾਲੀਆਂ ਗੱਲਾਂ ਕਰਦੇ ਹੋ, ਤਾਂ ਤੁਸੀਂ ਤੁਸੀਂ ਫਿਰ ਮਾਫ਼ ਕਿਸੇ ਨੂੰ ਨੀ ਕਰ ਸਕਦੇ। ਜੇ ਤੁਸੀਂ ਜਿਗਰੇ ਨਾਲ ਕਿਸੇ ਨੂੰ ਮਾਫ਼ ਕਰ ਰਹੇ ਹੋ ਤਾਂ ਬਹੁਤ ਵੱਡੀ ਇਹ ਗੱਲ ਆ। ਸੋ ਉਮੀਦ ਆ ਮੈਨੂੰ ਵੀ ਅਸੀਂ ਫੇਰ ਵੱਡੇ ਜਿਗਰੇ ਦਿਖਾਵਾਂਗੇ, ਜੇ ਕੋਈ ਚੰਗਾ ਕਾਰਜ ਕਰੂਗਾ ਤਾਂ ਚੰਗਾ ਕਹਾਂਗੇ। ਇਹਦੇ ਨਤੀਜੇ ਆ ਜਿਹੜੇ ਉਹ ਬਹੁਤ ਸੋਹਣੇ ਆ, ਰਹਿਣੇ ਚਾਹੀਦੇ ਆ, ਕਿਉਂਕਿ ਸਾਨੂੰ ਇੱਥੋਂ ਸਬਕ ਕੱਲੇ ਗੁਰਦਾਸ ਮਾਨ ਨੂੰ ਨੀ ਸਬਕ ਮਿਲਿਆ, ਇਹ ਸਬਕ ਹਜ਼ਾਰਾਂ ਉਹਨਾਂ ਲੋਕਾਂ ਨੂੰ ਮਿਲਿਆ ਜਿਹੜੇ ਵੇਲੇ ਵੇਲੇ ਸਿਰ ਪੰਜਾਬੀ ਪੰਜਾਬੀਅਤ ਦਾ ਖਾਈਆ ਖਾ ਕੇ ਤੇ ਉਸੇ ਥਾਲੀ ਚ ਮੋਹਰੀ ਕਰਨ ਦੀ ਕੋਸ਼ਿਸ਼ ਕਰੇ ਤੇ ਕਰਦੇ ਸੀ। ਉਹਨਾਂ ਲਈ ਇਹ ਸਬਕ ਸੀ ਪਿਛਲਾ ਇੱਕ ਮਹੀਨਾ, ਬਹੁਤ ਵੱਡਾ ਸਬਕ ਸੀ ਵੀ ਜੇ ਅਸੀਂ ਅੱਖਾਂ ਤੇ ਵਾਹ ਸਕਦੇ ਹਾਂ ਤਾਂ ਅੱਖਾਂ ਤੋਂ ਅਸੀਂ ਦੇਖ ਵੀ ਸਕਦੇ ਹਾਂ, ਉਹਨੂੰ ਏਦਾਂ ਵੀ ਕਰ ਸਕਦੇ ਹਾਂ। ਸੋ ਇਹ ਚੀਜ਼ ਨੂੰ ਇਸ ਐਂਗਲ ਤੋਂ ਲਿਆ ਜਾਵੇ, ਨਿੱਜਤਾ ਤੋਂ ਉੱਠ ਜਾਣਾ ਚਾਹੀਦਾ ਸਾਨੂੰ। ਨਿੱਜੀ ਤੌਰ ਤੇ ਗੁਰਦਾਸ ਮਾਨ ਨੂੰ ਗਾਲਾਂ ਕੱਢਣੀਆਂ, ਨਿੱਜੀ ਤੌਰ ਤੇ ਸੀ ਕਰਨਾ, ਇਹਨਾਂ ਤੋਂ ਨਿਕਲ ਜਾਓ ਬਾਹਰ। ਸਿੰਪਲ ਜਿਹਾ ਗੱਲ ਆ ਵੀ ਇੱਕ ਜਵਾਕ ਸੀ, ਉਹਨੇ ਕੰਮ ਨੀ ਕੀਤਾ ਸਕੂਲ ਦਾ, ਜਾਂ ਉਹਨੇ ਗਲਤ ਕੰਮ ਕਰਤਾ, ਮਾਸਟਰ ਨੇ ਉਹਦੇ ਕੰਨ ਫੜਾ ਤੇ, ਦੋ ਡੰਡੇ ਲਾ ਤੇ ਚਾਰ, ਉਦੋਂ ਬਾਅਦ ਜਵਾਕ ਦੇ ਕੰਨ ਪੱਟਿਆਂ ਤੋਂ ਬਾਅਦ ਉਹਨੇ ਸਬਕ ਵੀ ਯਾਦ ਕਰ ਲਿਆ, ਸਿੱਖ ਵੀ ਗਿਆ, ਤੇ ਬਸ ਉਸ ਗੱਲ ਗੱਲ ਨਿਬੜ ਗਈ। ਮਾਸਟਰ ਦਾ ਕੋਈ ਨਿੱਜੀ ਦੁਸ਼ਮਣੀ ਨੀ ਉਹਦੇ ਨਾਲ, ਜਵਾਕ ਨਾਲ।
ਬਿਲਕੁਲ ਬਿਲਕੁਲ ਬ੍ਰਾਟ ਸਾਹਿਬ, ਔਰ ਅਕਸਰ ਇਹ ਵੀ ਕਿਹਾ ਜਾਂਦਾ ਨਾ ਵੀ ਸਜ਼ਾ ਦੇਣ ਨਾਲੋਂ ਮਾਫ਼ੀ ਦੇਣ ਵਾਲਾ ਉਹ ਜ਼ਿਆਦਾ ਵੱਡਾ ਹੁੰਦਾ, ਤੇ ਸਾਨੂੰ ਇਹੋ ਜਿਹੀ ਜਿਹੜੀ ਧਾਰਨਾ ਆ ਉਹ ਜ਼ਰੂਰ ਅਪਣਾਉਣੀ ਚਾਹੀਦੀ ਆ। ਮੈਨੂੰ ਲੱਗਦਾ ਵੀ ਇਸ ਗੱਲ ਦੇ ਵਿੱਚ ਕਿਸੇ ਨੂੰ ਸ਼ਾਇਦ ਹੋ ਸਕਦਾ ਵੀ ਸਮੱਸਿਆ ਵੀ ਹੋਵੇ ਵੀ ਇਹ ਗੱਲ ਜਿਹੜੀ ਆ ਕਈ ਵਾਰ ਬਰਦਾਸ਼ਤ ਕਰਨੀ ਥੋੜੀ ਜਿਹੀ ਔਖੀ ਹੁੰਦੀ ਆ, ਪਰ ਬਰਦਾਸ਼ਤ ਕਰਨੀ ਜਦੋਂ ਸਾਨੂੰ ਆ ਜਾਂਦੀ ਆ ਤੇ ਫੇਰ ਮੈਨੂੰ ਲੱਗਦਾ ਹੁੰਦਾ ਵੀ ਫੇਰ ਇਹੋ ਜਿਹੇ ਛੋਟੇ ਛੋਟੇ ਜਿਹੜੇ ਮਸਲੇ ਆ ਉਹ ਵੱਡੇ ਬਣਦੇ ਵੀ ਨਹੀਂ ਆ, ਹਨਾ। ਤੇ ਅੱਛਾ, ਅਗਲੀ ਖਬਰ ਜਿਹੜੀ ਆ ਜੀ ਉਹ ਲੈਣੇ ਆਪਾਂ। 14 ਅਕਤੂਬਰ ਨੂੰ ਚੌਥੀ ਬਰਸੀ ਜਿਹੜੀ ਆ ਉਹ ਮਨਾਈ ਜਾਣੀ ਆ, ਜਿਹੜਾ ਬਹਿਬਲ ਕਲਾਂ ਕਾਂਡ ਹੋਇਆ ਸੀਗਾ, ਤੇ ਇਸ ਬਰਸੀ ਨੂੰ ਕਾਲਾ ਦਿਵਸ ਵਜੋਂ ਮਨਾਉਣ ਦੇ ਲਈ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਅਪੀਲ ਕੀਤੀ ਆ। ਸੋ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਆ ਕਿ ਬਹਿਬਲ ਕਲਾਂ ਕਾਂਡ ਚ 2 ਨਿਹੱਥੇ ਸਿੱਖਾਂ ਦੀ ਪੁਲਿਸ ਗੋਲੀ ਨਾਲ ਮੌਤਾਂ ਹੋ ਗਈਆਂ ਸੀ, ਤੇ ਇਹ ਘਟਨਾ 14 ਅਕਤੂਬਰ 2015 ਦੀ ਹੈ, ਜਿਸ ਸਮੇਂ ਸਿੱਖ ਸੰਗਤ ਆਪਣਾ ਰੋਸ ਜਿਹੜਾ ਸੀ ਉਹ ਸ਼ਾਂਤਮਈ ਢੰਗ ਨਾਲ ਪ੍ਰਗਟ ਕਰ ਰਹੀ ਸੀ, ਤੇ ਇਹ ਜਿਹੜਾ ਉਸ ਵੇਲੇ ਮਾਮਲਾ ਉਲਝਿਆ ਸੀਗਾ ਉਸ ਮਾਮਲੇ ਨੂੰ ਹੋਰ ਜ਼ਿਆਦਾ ਜਿਹੜਾ ਆ ਉਹ ਉਲਝਾਇਆ ਗਿਆ ਬਾਦਲਾਂ ਤੇ ਕੈਪਟਨ ਸਰਕਾਰ ਵੱਲੋਂ। ਇਹ ਕਹਿਣਾ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ, ਔਰ ਉਹਨਾਂ ਨੇ ਅਪੀਲ ਕੀਤੀ ਆ ਕਿ ਸਾਰੇ ਪੰਜਾਬੀ ਜਿਹੜੇ ਆ ਉਹ ਇਸ ਦਿਹਾੜੇ ਨੂੰ, ਇਸ ਦਿਵਸ ਨੂੰ, ਇਸ ਚੌਥੀ ਬਰਸੀ ਨੂੰ ਕਾਲੇ ਦਿਵਸ ਵਜੋਂ ਮਨਾਉਣ। ਜੀ
ਦੇਖੋ ਜਿਹੜਾ ਇਹ ਤਾਂ ਕੱਲੀ ਸਿਆਸਤ ਤੋਂ ਸਿਵਾਏ ਹੋਰ ਕੁਛ ਨੀ ਰਹਿ ਗਿਆ ਸਾਰੇ ਘਟਨਾਕ੍ਰਮ ਦੇ ਵਿੱਚ। ਇਹ ਘਟਨਾਕ੍ਰਮ ਜੇ ਦਿਲੋਂ ਦੁੱਖ ਹੋਇਆ ਸੀ ਤਾਂ ਉਸ ਮੌਕੇ ਦੀ ਸਰਕਾਰ ਨੂੰ ਸੁਲਝਾ ਲੈਣਾ ਚਾਹੀਦਾ ਸੀ। ਜੇ ਫਿਰ ਉਦੋਂ ਵਿਰੋਧੀਆਂ ਨੇ ਇਹਦੇ ਸਿਰ ਤੇ ਵੋਟਾਂ ਲਈਆਂ ਤਾਂ ਵਿਰੋਧੀਆਂ ਨੂੰ ਵੀ ਹੁਣ 2 ਸਾਲ ਹੋਣ ਵਾਲੇ ਹੋ ਗਏ, ਉਹਨਾਂ ਨੂੰ ਸੁਲਝਾ ਲੈਣਾ ਚਾਹੀਦਾ ਸੀ। ਸੋ ਜੇ ਉਹਨਾਂ ਤੋਂ ਵੀ ਨੀ ਸੁਲਝਿਆ ਤਾਂ ਹੁਣ ਤੀਜੀ ਜਿਹੜੀ ਪਾਰਟੀਆਂ ਜਾਂ ਜਿਹੜਾ ਮਸਲੇ ਨੂੰ ਉਠਾਉਂਦੀਆਂ, ਸੋ ਸਿੰਪਲ ਜਿਹਾ ਫੰਡਾ ਜੀ, ਉਹਨਾਂ ਨੂੰ ਕੋਈ ਇਸ ਚੀਜ਼ ਨਾਲ ਹਮਦਰਦੀ ਨੀ, ਕੁਛ ਨੀ। ਉਹ ਆਪਦੇ ਜਿਹੜੀ ਉਸ ਨੂੰ ਲੈਂਦੇ ਆ ਵੀ ਜਿਹੜੇ ਉਹਨਾਂ ਨੇ ਆਪਦੀ ਸਿਆਸਤ ਚ ਵੋਟਾਂ ਕਿਵੇਂ ਬਣਾਉਣੀਆਂ, ਆਪਦੀ ਸਿਆਸਤ ਨੂੰ ਅੱਗੇ ਕਿਵੇਂ ਚਮਕਾਉਣਾ, ਬਸ ਉਹ ਲਿਮਿਟ ਇਹਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ। ਸੋ ਮੈਂ ਤਾਂ ਇੱਕ ਗੱਲ ਬੇਨਤੀ ਕਰਦਾ, ਜਿਹੜੇ ਇਹ ਮਸਲੇ ਆ ਨਾ, ਇਹ ਮਸਲਿਆਂ ਨੂੰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ ਸਰਕਾਰਾਂ ਦੇ ਉੱਤੇ। ਇਹ ਜਿਹੜੀਆਂ ਕਾਨਫਰੰਸਾਂ ਕਰਕੇ ਲੋਕਾਂ ਨੂੰ ਲੈਕਚਰ ਦੇ ਕੇ ਚੋਂ ਕੁਛ ਨੀ ਨਿਕਲਣਾ, ਇਹਨਾਂ ਮਸਲਿਆਂ ਦੇ ਕਾਨੂੰਨੀ ਤੌਰ ਦੇ ਉੱਤੇ ਜੇ ਇਹ ਗੱਲਾਂ ਹੋਣਗੀਆਂ ਵੀ ਭਾਈ ਤੁਸੀਂ ਸਿੰਪਲ ਜੀ ਗੱਲ ਆ, ਕੇਸ ਕਰੋ, ਵਧੇ ਵਧੀਆ ਕੋਰਟ ਦੇ ਵਿੱਚ ਲੈ ਕੇ ਜਾਓ, ਇੱਕ ਕੋਰਟ ਚ ਫੈਸਲਾ ਨੀ ਹੁੰਦਾ ਦੂਜੇ ਕੋਰਟ ਚ ਲੈ ਕੇ ਜਾਓ, ਕੋਰਟ ਦਾ ਅਖੀਰ 5-7-10-20 ਸਾਲਾਂ ਨੂੰ ਉਹਦਾ ਨਤੀਜਾ ਆਜੂਗਾ। ਪਰ ਜਿਹੜੀਆਂ ਸਿਆਸਤ ਤੌਰ ਤੇ ਇਹਦਾ ਨਤੀਜਾ ਕੁਛ ਨੀ ਆਉਣਾ, ਕੁਰਸੀ ਬਦਲ ਕੇ ਦੂਜੇ ਕੋਲੇ ਚਲੀ ਜਾਊਗੀ, ਦੂਜੇ ਕੋਲੋਂ ਤੀਜੇ ਕੋਲੇ ਚਲੀ ਜਾਊ, ਤੀਜੇ ਕੋਲੋਂ ਚੌਥੇ ਕੋਲੇ ਚਲੀ ਜਾਊਗੀ। ਸੋ ਇੰਨਾ ਕੁ ਜਿਹੜਾ ਜ਼ਰੂਰ ਗੱਲ ਹੋਊਗੀ। ਸੋ ਸਾਨੂੰ ਜਿਹੜੀ ਇਹ ਚੀਜ਼ਾਂ ਤੋਂ ਬਚਣ ਦੀ ਲੋੜ ਆ, ਇਹਨਾਂ ਚੀਜ਼ਾਂ ਚ ਨਾ ਪਈਏ ਤਾਂ ਜ਼ਿਆਦਾ ਚੰਗਾ। ਅਸੀਂ ਆਪਦਾ ਜਿਹੜਾ ਕਾਲਾ ਦਿਵਸ ਬਣਾਉਂਗੇ ਜੇ ਤੁਹਾਨੂੰ ਦੱਸ ਕੇ ਕੀ ਨਿਕਲ ਕੇ ਆਊਗਾ ਕਿ ਸਿਆਸੀ ਲੋਕ ਤਾਂ ਜ਼ਰੂਰ ਆਪਦੀਆਂ ਵੋਟਾਂ ਬਣਾ ਲੈਣਗੇ। ਸਾਨੂੰ ਤਾਂ ਲੋੜ ਆ ਜਿਹੜੀ ਜਿਹੜਾ ਮੌਕੇ ਤੇ ਫੈਸਲਾ ਨਹੀਂ ਹੋ ਸਕਿਆ ਜਿਹੜੀਆਂ ਸਰਕਾਰਾਂ ਨੇ ਕੀਤਾ, ਜੇ ਉਹ ਹੁੰਦਾ ਤਾਂ ਅਸੀਂ ਮੰਨੀਏ, ਵੀ ਹੁੰਦਾ ਉਹ ਹੁੰਦਾ ਹੀ ਕੋਈ ਨੀ, ਉਹ ਤਾਂ ਤੁਹਾਡੇ ਸਾਹਮਣੇ ਆ। ਕਿਤੇ ਕੋਈ ਰਿਪੋਰਟ ਨੂੰ ਰਿਜੈਕਟ ਕਰ ਦਿੱਤਾ ਜਾਂਦਾ, ਕਿਤੇ ਕਿਸੇ ਰਿਪੋਰਟ ਨੂੰ ਰਿਜੈਕਟ ਕਰ ਸਕਦਾ। ਸੋ ਸਿਆਸਤਾਂ ਤੋਂ ਸਿਵਾਏ ਮੈਨੂੰ ਇਹ ਚ ਕੁਛ ਨੀ ਲੱਭ ਰਿਹਾ। ਹਾਂ, ਜੇ ਕੰਮ ਕਰਨਾ ਹੈ ਖਹਿਰਾ ਸਾਹਿਬ ਨੇ ਕੰਮ ਕਰਨਾ ਤਾਂ ਹੋਰ ਬਹੁਤ ਪੈ ਗਿਆ ਕਰਨ ਨੂੰ, ਉਹ ਕਰ ਲੈਣ।
ਜੀ ਜੀ। ਅੱਛਾ ਬਰਾੜ ਸਾਹਿਬ, ਅਸੀਂ ਅਕਾਲੀ ਦਲ ਪਾਰਟੀ ਦੀ ਗੱਲ ਕਰ ਰਹੇ ਸੀਗੇ ਕਿ ਬਹੁਤ ਸਾਰੇ ਜਿਹੜੇ ਆਪਸ ਦੇ ਵਿਚ ਵਿਰੋਧ ਆ, ਟਸਲਾ ਆ, ਹਨਾ, ਪਾਰਟੀ ਪੱਧਰ ਦੇ ਉੱਤੇ ਤਾਂ ਨਹੀਂ ਖੈਰ, ਪਰ ਦੂਸਰੀਆਂ ਪਾਰਟੀਆਂ ਦੇ ਨਾਲ ਉਹਨਾਂ ਦਾ ਵੀ ਦੇਖਣ ਨੂੰ ਮਿਲਦਾ, ਪਰ ਅਕਾਲੀ ਦਲ ਨੂੰ ਪਾਰਟੀ ਦੇ ਕੁਝ ਮੈਂਬਰਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ਚ ਸ਼ਾਮਲ ਹੋਣ ਦਾ ਜਿਹੜਾ ਇੱਕ ਰੁਝਾਨ ਆ ਉਹ ਵੀ ਝਟਕਾ ਦੇ ਰਿਹਾ ਇਸ ਵੇਲੇ। ਸੋ ਹਰਿਆਣੇ ਦੇ ਵਿਚ ਇਹਨਾਂ ਦਿਨਾਂ ਦੇ ਵਿਚ ਚੋਣ ਪ੍ਰਚਾਰ ਚੱਲ ਰਿਹਾ, ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਆਗੂ ਆ ਉਹ ਭਾਜਪਾ ਚ ਸ਼ਾਮਲ ਹੋ ਰਹੇ ਆ, ਤੇ ਅਕਾਲੀ ਆਗੂ ਕਰਤਾਰ ਕੌਰ ਗਿੱਲ ਕੱਲ ਕਹਿੰਦੇ ਪਹੋਵਾ ਦੇ ਵਿਚ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਹੱਕ ਚ ਉੱਥੇ ਚੋਣ ਪ੍ਰਚਾਰ ਹੋਇਆ ਸੀ, ਔਰ ਉੱਥੇ ਉਹ ਉਸ ਸਮਾਗਮ ਦੇ ਵਿਚ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋ ਗਏ।
ਜੀ ਜੀ, ਉਹ ਤਰੇੜਾਂ ਉਹਨਾਂ ਦੀਆਂ ਪੈ ਚੁੱਕੀਆਂ ਜੀ, ਤੇ ਭਾਜਪਾ ਨੇ ਜਿਹੜੀ ਨਿਉ ਰੱਖ ਚੁੱਕੇ ਆ ਵੀ ਜਿਹੜੀ ਅਸੀਂ ਹੁਣ ਪੰਜਾਬ ਦੇ ਵਿਚ ਵੀ ਆਪਣੇ ਪੱਧਰ ਤੇ ਆਉਣਾ, ਤੇ ਹੌਲੀ ਹੌਲੀ ਜਿਹੜੀ ਆਪਸ ਵਿਚ ਜਿਹੜਾ ਇੱਕ ਜਿਹੜਾ ਗੈਪ ਆ ਉਹ ਗੈਪ ਵਧਣਾ ਸ਼ੁਰੂ ਹੋ ਗਿਆ। ਸੋ ਇਸ ਕਰਕੇ ਉਹੀ ਉੱਥੇ ਦੇ ਨਤੀਜੇ ਆ। ਬਾਕੀ ਇਹ ਉਹ ਲੋਕ ਆ ਜੀ, ਉਹ ਸਿਆਸਤੀ ਲੋਕ ਆ ਜਿਹੜੇ ਸਮੇਂ ਦੀਆਂ ਸਰਕਾਰਾਂ ਨਾਲ ਜਿਹੜੀ ਵਗਦੇ ਪਾਣੀ ਨਾਲ ਰੁੜਨ ਵਾਲੇ ਲੋਕ ਆ, ਸਟੈਂਡ ਵਾਲਾ ਕੋਈ ਲੋਕ ਨਹੀਂ ਹੈ। ਸੋ ਇਸ ਕਰਕੇ ਥੋੜਾ ਜਾ ਜਿਹੜਾ ਸਾਨੂੰ ਦੇਖਣਾ ਪੈਣਾ ਵੀ ਇਹ ਲੋਕਾਂ ਦੇ ਜੇ ਉਹਨਾਂ ਦੇ ਨੀ ਹੋਏ ਤਾਂ ਹੁੰਦੇ ਇੱਕ ਦੂਜਿਆਂ ਦੇ ਵੀ ਨੀ ਹੈਗੇ, ਸਿਰਫ ਇੱਕ ਸਿਆਸੀ ਚਮਕ ਦਮਕ ਵਾਲੀਆਂ ਜਿਹੜੀਆਂ ਗੱਲਾਂ, ਹੋਰ ਇਸ ਤੋਂ ਸਿਵਾਏ ਕੁਛ ਨੀ ਹੈ ਜੀ। ਸੋ ਆਉਣ ਵਾਲੇ ਦਿਨਾਂ ਚ ਹਰਿਆਣਾ ਦੇ ਇਲੈਕਸ਼ਨਾਂ ਦੇ ਕਰਕੇ ਵੀ ਪਤਾ ਹੀ ਆ, ਹਰਿਆਣਾ ਚ ਭਾਜਪਾ ਦੀ ਸਰਕਾਰ ਆਉਣ ਦੇ ਚਾਂਸ ਜ਼ਿਆਦੇ ਆ। ਸੋ ਜਿਹੜੀ ਕਹਿੰਦੇ ਨੇ ਚੱਲਦੀ ਗੱਡੀ ਚ ਹਰੇਕ ਹੀ ਚੜਨ ਦੀ ਕੋਸ਼ਿਸ਼ ਕਰ ਰਿਹਾ।
ਜੀ ਜੀ, ਬਿਲਕੁਲ। ਅੱਛਾ ਬਰਾੜ ਸਾਹਿਬ, ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੀ ਐਸ ਚਾਲ ਹੋਰਾਂ ਨੇ ਵੀ, ਤੇ ਜਿਹਦੇ ਵਿਚ ਸਭ ਤੋਂ ਪਹਿਲੀ ਖਬਰ ਸ਼ਾਮਲ ਕਰਦੇ ਆ ਕਿਉਂਕਿ ਨੇਪਾਲ ਗਵਰਨਮੈਂਟ ਨੇ 3 ਸਿੱਕੇ ਜਾਰੀ ਕੀਤੇ ਆ ਗੁਰੂ ਨਾਨਕ ਸਾਹਿਬ ਦੇ 550ਵੇਂ ਜਨਮ ਦਿਵਸ ਦੇ ਮੌਕੇ ਤੇ, ਜਨਮ ਸ਼ਤਾਬਦੀ ਦੇ ਮੌਕੇ ਦੇ ਉੱਤੇ, ਔਰ ਨੇਪਾਲ ਰਾਸ਼ਟਰ ਬੈਂਕ ਵੱਲੋਂ ਇਹ ਜਿਹੜੇ ਸਿੱਕੇ ਆ ਇਹ ਜਾਰੀ ਕੀਤੇ ਗਏ ਆ। ਨੇਪਾਲ ਦੇ ਸੈਂਟਰਲ ਬੈਂਕ ਦੇ ਗਵਰਨਰ ਡਾਕਟਰ ਚਿਰੰਜੀਵੀ ਤੇ ਇਹਦੇ ਨਾਲ ਹੀ ਇੰਡੀਅਨ ਅੰਬੈਸਡਰ ਜਿਹੜੇ ਕਿ ਕਾਠਮੰਡੂ ਚ ਨੇ ਇਸ ਵੇਲੇ, ਮਨਜੀਵ ਸਿੰਘ ਪੁਰੀ, ਇਹਨਾਂ ਨੇ ਇਹ 3 ਸਿੱਕੇ ਜਾਰੀ ਕੀਤੇ ਆ। ਔਰ ਅੱਜ ਤੋਂ ਜੇ ਕੁਛ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ 2004 ਦੇ ਵਿਚ ਵੀ ਨੇਪਾਲ ਰਾਸ਼ਟਰ ਬੈਂਕ ਵੱਲੋਂ ਗੁਰੂ ਸਾਹਿਬ ਦੀ ਯਾਦ ਦੇ ਵਿਚ ਜਿਹੜਾ ਸਿੱਕਾ ਸੀਗਾ ਉਹ ਜਾਰੀ ਕੀਤਾ ਗਿਆ ਸੀਗਾ 400ਵੀਂ ਸ਼ਤਾਬਦੀ ਦੇ ਮੌਕੇ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ ਦੇ ਮੌਕੇ ਦੇ ਉੱਤੇ, ਹਨਾ। ਤੇ ਨੇਪਾਲ ਵੱਲੋਂ ਇਸ ਤਰ੍ਹਾਂ ਦਾ ਕਦਮ ਚੁੱਕਣਾ ਔਰ ਸਿੱਖਾਂ ਦੇ ਨਾਲ ਜਿਹੜਾ ਆਪਣਾ ਕਨੈਕਸ਼ਨ ਆ ਉਹ ਬਣਾ ਕੇ ਰੱਖਣਾ ਔਰ ਇਸ ਤਰ੍ਹਾਂ ਦਾ ਸਤਿਕਾਰ ਜਿਹੜਾ ਆ ਉਹ ਔਰ ਸਤਿਕਾਰ ਤੇ ਜਿਹੜਾ ਪਿਆਰ ਆ ਉਹ ਪ੍ਰਗਟ ਕਰਨਾ ਜਿਹੜਾ ਆਪਣੇ ਆਪ ਦੇ ਵਿਚ ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਹੈ। ਔਰ ਇਸ ਮੌਕੇ ਦੇ ਉੱਤੇ ਨਾ ਇੱਕ ਕਿਤਾਬ ਵੀ ਰਿਲੀਜ਼ ਕੀਤੀ ਗਈ ਆ, ਸਿੱਖ ਹੈਰੀਟੇਜ ਆਫ ਨੇਪਾਲ, ਉਹ ਵੀ ਲਾਂਚ ਹੋਈ ਆ ਜੀ ਕਿਤਾਬ। ਤੇ ਇਸ ਦੇ ਲਈ ਮੈਨੂੰ ਲੱਗਦਾ ਵੀ ਸਾਰੇ ਸਿੱਖ ਭਾਈਚਾਰੇ ਨੂੰ, ਚਾਹੇ ਦੁਨੀਆਂ ਭਰ ਦੇ ਵਿਚ ਜਿਹੜਾ ਸਿੱਖ ਭਾਈਚਾਰਾ ਵੱਸਦਾ ਆ ਉਹਨਾਂ ਨੂੰ ਵਧਾਈ ਵੀ ਦੇਣੀ ਬਣਦੀ ਆ। ਔਰ ਇਹਦੇ ਲਈ ਸ਼ੁਕਰ ਜਾਂ ਧੰਨਵਾਦ ਕਰਨਾ ਜਿਹੜਾ ਬਣਦਾ ਉਹ ਨੇਪਾਲ ਗਵਰਨਮੈਂਟ ਦਾ, ਜਿਨ੍ਹਾਂ ਨੇ ਇਹ ਖਾਸ ਜਿਹੜਾ ਉਪਰਾਲਾ ਕੀਤਾ ਆ ਅੱਜ 550ਵੇਂ ਗੁਰਪੁਰਬ ਦੇ ਮੌਕੇ ਦੇ ਉੱਤੇ।
ਬਿਲਕੁਲ ਜੀ, ਦੇਖੋ ਮੈਂ ਇਸ ਹਜੇ ਨਾ ਖਬਰ ਦੇ ਤੇ ਜਾਂ ਸਾਰੇ ਘਟਨਾਕ੍ਰਮ ਆਪਦੇ ਅੱਖੀ ਦੇਖਣਾ ਜ਼ਰੂਰ ਚਾਹੂੰਗਾ ਤੇ ਸਾਰੀਆਂ ਚੀਜ਼ਾਂ, ਕਿਉਂਕਿ ਇੱਕ ਦੋ ਵਾਰੀ ਮੈਂ ਦੁੱਧ ਦਾ ਮੱਛਿਆ ਤੇ ਲੱਸੀ ਨੂੰ ਵੀ ਕੂਕ ਕੇ ਪੀਨਾ ਜੀ। ਇੱਕ ਦੋ ਵਾਰੀ ਇਹੋ ਜਿਹੇ ਸਿੱਕੇ ਬਹੁਤ ਥਾਂ ਤੇ ਜਾਰੀ ਕਰ ਦਿੱਤੇ ਜਾਂਦੇ ਆ ਤੇ ਬਹੁਤ ਸਾਰੇ ਡਰਾਮੇ ਹੋ ਜਾਂਦੇ ਆ ਤੇ ਬਹੁਤ ਸਾਰੇ ਮੰਤਾ ਇੱਥੇ ਹੈਰਾਨੀ ਆਉਂਦੀ ਆ। ਗੁਰੂ ਸਾਹਿਬਾਨਾਂ ਦੇ ਮਾਮਲਿਆਂ ਚ ਵੀ ਇਹੋ ਜਿਹੀਆਂ ਅਫਵਾਹਾਂ ਤੇ ਇਹੋ ਜਿਹੀਆਂ ਗੱਲਾਂ ਫੈਲਾ ਕੇ ਉਹਨਾਂ ਨੂੰ ਗੁਰੂ ਸਾਹਿਬ ਦਾ ਕੱਦ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਿਹੜੀ ਹੁੰਦੀ ਹੀ ਨਹੀਂ ਵਜੂਦ ਚ, ਜਿਹੜੀ ਗੁਰੂਆਂ ਨੇ ਸਾਨੂੰ ਦਿਖਾਇਆ ਵੀ ਸੱਚ ਹੀ ਸਭ ਕੁਛ ਆ ਤੇ ਉਹਦੇ ਅਗੇਂਸਟ ਉਹੀ ਲਾ ਕੇ ਨਾ ਅਵਾਮਾ ਦੇ ਦਫ਼ਤਰ ਦੇ ਫੋਟੋਸ਼ਾਪ ਕਰਕੇ ਤੇ ਲਾ ਲਿਆ ਜੀ, ਲਓ ਜੀ ਇੱਥੇ ਉਹਨਾਂ ਨੇ ਗੁਰੂ ਸਾਹਿਬ ਦੀ ਫੋਟੋ ਲਾ ਕੇ। ਤੇ ਯਾਰ ਗੁਰੂ ਸਾਹਿਬ ਨੂੰ ਅਵਾਮਾ ਦੀ ਲੋੜ ਆ ਵੱਡਾ ਹੋਣ ਦੀ, ਗੁਰੂ ਸਾਹਿਬ ਨੂੰ ਕਿਸੇ ਚੀਜ਼ ਦੀ ਕੋਈ ਲੋੜ ਨੀ ਹੈਗੀ ਵੀ ਉਹ ਪਹਿਲੇ ਹੀ ਉਹ ਬਹੁਤ ਵੱਡੇ ਆ ਉੱਚਾ। ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨਾ ਇਹਨਾਂ ਚੀਜ਼ਾਂ ਦੀ ਤਸਦੀਕ ਕਰਨੀ ਬਣਦੀ ਆ। ਸਿੱਕਾ ਦੇਖਾਂਗੇ ਨੇਪਾਲ ਗਵਰਨਮੈਂਟ ਨੇ ਕਿਉਂ ਕਿਹਨੇ ਕਿੱਥੇ ਪ੍ਰੇਰਿਤ ਕੀਤਾ ਕਿਹੜਾ ਕਾਰਨ ਬਣਿਆ ਜਿਹਦੇ ਨਾਲ ਉਹਨਾਂ ਨੇ ਸਿੱਕਾ ਰਿਲੀਜ਼ ਕੀਤਾ। ਸੋ ਇਹ ਖਬਰ ਬਾਰੇ ਆਪਾਂ ਜਰੂਰ ਕਿਸੇ ਦਿਨ ਖੁੱਲ ਕੇ ਡਿਸਕਸ਼ਨ ਕਰਾਂਗੇ, ਹੋ ਸਕਦਾ ਸੰਡੇ ਦੇ ਪ੍ਰੋਗਰਾਮ ਚ ਅਮਨਦੀਪ ਹੋਰਾਂ ਨਾਲ ਇਸ ਗੱਲ ਕਰਾਂਗੇ। ਸੋ ਮੈਨੂੰ ਲੱਗਦਾ ਅਮਨਦੀਪ ਜੀ ਮੈਨੂੰ ਹੁਣ ਜਾਣਾ ਪੈਣਾ, ਮੇਰੇ ਗੈਸਟ ਆਏ ਹੋਏ ਅੱਜ
ਜੀ
ਤੇ ਉਹਨਾਂ ਤੋਂ 10-20 ਮਿੰਟ ਲਏ ਸੀ, ਇਜਾਜ਼ਤ ਮੰਗੀ ਸੀ ਸਿਰਫ ਸਰੋਤਿਆਂ ਲਈ। ਜਰੂਰ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ
ਜੀ। ਬਹੁਤ ਬਹੁਤ ਧੰਨਵਾਦ ਪ੍ਰਾਟ ਸਾਹਿਬ ਸਾਂਝ ਬਣਾਉਣ ਦੇ ਲਈ। ਆਸਟ੍ਰੇਲੀਅਨ ਸੰਸਥਾਵਾਂ ਨੇ, ਵਿਦਿਅਕ ਸੰਸਥਾਵਾਂ ਜਿਹੜੀਆਂ ਨੇ ਜਾਂ ਆਸਟ੍ਰੇਲੀਅਨ ਜਿਹੜੇ ਐਜੂਕੇਸ਼ਨ ਪ੍ਰੋਵਾਈਡਰਸ ਨੇ, ਉਹਨਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਕੰਨੇ ਕਤਰਾਉਣੀ ਸ਼ੁਰੂ ਕਰ ਦਿੱਤੀ ਆ। ਬਹੁਤ ਸਾਰੇ ਜਿਹੜੇ ਆਫਰ ਲੈਟਰ ਦੇ ਆ ਕੈਂਸਲ ਕਰ ਦਿੱਤੇ ਗਏ ਆ, ਖਾਸ ਤੌਰ ਤੇ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ। ਤੇ ਇਹ ਸਾਰਾ ਮਾਜ਼ਰਾ ਕੀ ਆ ਇਹਦੇ ਬਾਰੇ ਸ਼ਾਮ ਨੂੰ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਆ ਆਪਣੇ ਮਾਈਗ੍ਰੇਸ਼ਨ ਐਕਸਪਰਟ ਤੋਂ ਹਾਸਲ ਕਰਾਂਗੇ। ਪਰ ਚਾਲ ਸਾਹਿਬ ਤੁਸੀਂ ਸਾਡੇ ਨਾਲ ਇਸ ਖ਼ਬਰ ਦੀ ਸਾਂਝ ਬਣਾਈ ਆ, ਉਹਦੇ ਲਈ ਧੰਨਵਾਦ। ਪਰ ਇਸ ਤੋਂ ਬਾਅਦ ਇੱਕ ਹੋਰ ਖ਼ਬਰ ਜਿਹੜੀ ਚਾਲ ਸਾਹਿਬ ਨੇ ਸਾਡੇ ਨਾਲ ਸਾਂਝੀ ਕੀਤੀ, ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂ ਕਿ ਆਸਟ੍ਰੇਲੀਆ ਦੇ ਵਿੱਚ ਮੈਂਟਲ ਹੈਲਥ ਦੇ ਜਿਹੜੇ ਕੇਸਿਸ ਆ ਉਹ ਬਹੁਤ ਜ਼ਿਆਦਾ ਵੱਧ ਰਹੇ ਆ। ਕਾਰਨ ਜਿਹੜੇ ਆ ਇਹਦੇ ਕਈ ਆ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੱਖ ਵੱਖ ਮੁਲਕਾਂ ਤੋਂ ਆ ਕੇ ਵਸਣ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਆ, ਤੇ ਇਸੇ ਤਰ੍ਹਾਂ ਵਿਦਿਆਰਥੀ ਵੀਜ਼ੇ ਦੇ ਉੱਤੇ ਰਹਿਣ ਵਾਲੇ ਜਿਹੜੇ ਲੋਕ ਆ ਉਹ ਵੀ ਕਾਫੀ ਜ਼ਿਆਦਾ ਆ ਇੱਥੇ, ਹਨਾ। ਭਾਰਤ, ਪਾਕਿਸਤਾਨ, ਨੇਪਾਲ, ਮਤਲਬ ਇਹਨਾਂ ਦੇਸ਼ਾਂ ਤੋਂ ਵੀ ਜਿਹੜੇ ਲੋਕ ਆਉਂਦੇ ਆ, ਇਸ ਤੋਂ ਇਲਾਵਾ ਮਤਲਬ ਦੁਨੀਆਂ ਭਰ ਤੋਂ ਜਿਹੜੇ ਵੀ ਵਿਦਿਆਰਥੀ ਵੀਜ਼ੇ ਤੇ ਇੱਥੇ ਆ ਕੇ ਰਹਿੰਦੇ ਆ, ਹਨਾ, ਤੇ ਉਹਨਾਂ ਦੇ ਵਿੱਚ ਇਹ ਆਮ ਤੌਰ ਤੇ ਪਾਇਆ ਜਾ ਰਿਹਾ ਆ ਕਿ ਉਹਨਾਂ ਨੂੰ ਮੈਂਟਲ ਹੈਲਥ ਦੇ ਨਾਲ ਇਸ ਇਸ਼ੂ ਦੇ ਨਾਲ ਜੂਝਣਾ ਪੈ ਰਿਹਾ, ਤੇ ਇਸ ਕਰਕੇ ਇਹਦੀ ਜਿਹੜੀ ਰੇਟਿੰਗ ਆ ਇਸ ਵੇਲੇ ਕਾਫੀ ਜ਼ਿਆਦਾ ਹਾਈ ਆ। ਇਹਦੇ ਨਾਲ ਹੀ ਜਿਹੜੇ ਸੁਸਾਈਡ ਕੇਸਿਸ ਜਿਹੜੇ ਆ ਉਹ ਵੀ ਵੱਧਦੇ ਜਾ ਰਹੇ ਆ ਆਸਟ੍ਰੇਲੀਆ ਦੇ ਵਿੱਚ, ਤੇ ਇਸ ਕਰਕੇ 10 ਅਕਤੂਬਰ ਨੂੰ ਜਿਹੜਾ ਆਫੀਸ਼ੀਅਲ ਵਰਲਡ ਮੈਂਟਲ ਹੈਲਥ ਡੇ ਜਿਹੜਾ ਆ ਉਹ ਹੁੰਦਾ ਆ, ਤੇ ਇੱਥੇ ਜਿਹੜੀਆਂ ਇਹੋ ਜਿਹੇ ਲੋਕਾਂ ਨੂੰ ਜਿਹੜੀਆਂ ਕੌਂਸਲਿੰਗ ਸੁਵਿਧਾਵਾਂ ਜਿਹੜੀਆਂ ਆ ਉਹ ਕਿਸ ਤਰ੍ਹਾਂ ਅਸੀਂ ਪ੍ਰਦਾਨ ਕਰ ਸਕਦੇ ਹਾਂ ਇਹਦੇ ਬਾਰੇ ਵਿਸ਼ੇਸ਼ ਸੇਵਾਵਾਂ ਜਿਹੜੀਆਂ ਆ ਉਹ ਦਿੱਤੀਆਂ ਜਾਂਦੀਆਂ ਆ। ਤੇ ਇਹਦੇ ਨਾਲ ਹੀ ਜਿਹੜੀ ਅਗਲੀ ਖ਼ਬਰ ਆ ਉਹ ਅਸੀਂ ਸ਼ਾਮਲ ਕਰਦੇ ਹਾਂ, ਔਰ ਅਗਲੀ ਖ਼ਬਰ ਵੀ ਸਾਡੇ ਨਾਲ ਜਿਹੜੀ ਸਾਂਝ ਆ ਉਹ ਚਾਲ ਸਾਹਿਬ ਨੇ ਹੀ ਇਹਦੀ ਬਣਾਈ ਹੈ। ਤੇ ਇਹ ਹੈਗੀ ਆ ਜੀ ਕਿ ਗੰਭੀਰ ਬਿਮਾਰੀਆਂ ਦੀਆਂ ਕੁਝ ਦਵਾਈਆਂ ਹੁਣ ਸਸਤੀਆਂ ਹੋ ਗਈਆਂ ਆ, ਤੇ ਜਿਹੜੇ ਮਰੀਜ਼ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਆ ਤੇ ਉਹਨਾਂ ਦੇ ਲਈ ਇਹ ਥੋੜਾ ਜਿਹਾ ਹੁਣ ਸੌਖਾ ਹੋ ਜਾਊਗਾ ਕਿ ਉਹਨਾਂ ਦੇ ਇਲਾਜ ਦੇ ਵਿੱਚ ਜਿਹੜੇ ਹਜ਼ਾਰਾਂ ਡਾਲਰ ਜਿਹੜੇ ਖਰਚ ਹੁੰਦੇ ਸੀਗੇ ਉਹਨਾਂ ਨੂੰ ਹੁਣ ਭਾਰੀ ਰਾਹਤ ਜਿਹੜੀ ਆ ਉਹ ਮਿਲੂਗੀ। ਤੇ ਪਿਛਲੇ ਕੁਝ ਹਫ਼ਤਿਆਂ ਤੋਂ, ਕੁਝ ਮਹੀਨਿਆਂ ਤੋਂ ਕਹਿੰਦੇ ਇੱਕ ਮਰੀਜ਼ ਸੀਗੇ ਜੀ, 70 ਸਾਲਾ ਮਰੀਜ਼ ਸੀਗੇ, ਤੇ ਉਹਨਾਂ ਦਾ ਜਿਹੜਾ ਇਲਾਜ ਸੀਗਾ ਉਹ ਇਮੋਨੋਥੈਰੇਪੀ, ਜਿਸ ਵਿੱਚ ਟੈਸਟ੍ਰਿਕ ਤੇ ਅਵੋਸਟਿਨ ਨਾਮਕ ਦਵਾਈਆਂ ਜਿਹੜੀਆਂ ਆ ਉਹਨਾਂ ਦੇ ਰਾਹੀਂ ਇਲਾਜ ਕੀਤਾ ਜਾ ਰਿਹਾ। ਤੇ ਮਿਸਟਰ ਜੌਨਸਨ, ਪੈਰਨੀਲ ਜੌਨਸਨ ਜਿਹੜੇ ਆ ਉਹਨਾਂ ਦੇ ਬਾਰੇ ਦੱਸੀ ਗਈ ਹੈ ਜੀ ਖ਼ਬਰ ਕਿ ਉਹਨਾਂ ਦਾ ਜਿਹੜਾ ਕਾਫੀ ਸੁਧਾਰ ਹੋਇਆ ਇਸ ਇਲਾਜ ਦੇ ਕਾਰਨ। ਮਿਸ ਜੌਨਸਨ ਜਿਹੜੇ ਆ ਉਹਨਾਂ ਦੀ ਸਿਹਤ ਵੀ ਇਸ ਇਲਾਜ ਕਾਰਨ ਕਾਫੀ ਸੁਧਰੀ ਆ, ਉਹਨਾਂ ਦਾ ਜਿਹੜਾ ਟਿਊਮਰ ਆ ਕਾਫੀ ਛੋਟਾ ਹੋ ਗਿਆ ਆ, ਤੇ ਹੁਣ ਉਹ ਸਰਗਰਮੀ ਭਰਿਆ ਜਿਹੜਾ ਜੀਵਨ ਜਿਉਣ ਵੱਲ ਵੱਧ ਰਹੀ ਹੈ। ਤੇ ਇਹਨਾਂ ਦਵਾਈਆਂ ਦੀ ਜਿਹੜੀ ਕੀਮਤ ਕਹਿੰਦੇ ਇੱਕ ਵਾਰ ਲਈ $11,000 ਹੈ, ਤੇ ਪੂਰੇ ਇਲਾਜ ਲਈ ਇਸ ਨੂੰ 16 ਵਾਰੀ ਖਰੀਦਣ ਦਾ ਮਤਲਬ ਹੈ ਕਿ $1,90,000 ਦੀ ਜਿਹੜੀ ਕੀਮਤ ਧਾਰਨੀ। ਪਰ 1 ਅਕਤੂਬਰ ਤੋਂ ਦੱਸਿਆ ਜਾ ਰਿਹਾ ਕਿ ਇਹਨਾਂ ਦਵਾਈਆਂ ਦੀ ਜਿਹੜੀ ਕੀਮਤ ਆ ਉਹਦੇ ਵਿੱਚ ਕਟੌਤੀ ਕੀਤੇ ਜਾਣ ਨਾਲ ਹੁਣ ਇਹ ਇੱਕ ਵਾਰੀ ਚ ਸਿਰਫ $40 ਦੀ ਮਿਲ ਜਾਵੇਗੀ, ਤੇ ਜਿਨ੍ਹਾਂ ਕੋਲ ਕਨਸੈਸ਼ਨ ਕਾਰਡ ਆ ਉਹਨਾਂ ਨੂੰ ਇਹ $6.50 ਦੀ ਮਿਲੇਗੀ। ਤੇ ਇਹਦੇ ਨਾਲ ਮਿਸ ਜੈਨਸਨ ਹੋਰਾਂ ਦੀ ਇਸ ਅਪੀਲ ਦੇ ਨਾਲ ਸਾਰੇ ਆਸਟ੍ਰੇਲੀਅਨ ਜਿਹੜੇ ਲੋਕ ਆ ਉਹਨਾਂ ਨੂੰ ਫਾਇਦਾ ਹੋਵੇ। ਤੇ ਲਓ ਜੀ, ਖ਼ਬਰਾਂ ਦਾ ਜਿਹੜਾ ਸਿਲਸਿਲਾ ਮੈਨੂੰ ਲੱਗਦਾ ਵੀ ਆਪਾਂ ਹੁਣ ਇੱਥੇ ਹੀ ਰੋਕਦੇ ਹਾਂ, ਪਰ ਸਾਡੇ ਨਾਲ ਬਹੁਤ ਸਾਰੇ ਦੋਸਤ ਬਣੇ ਹੋਏ ਆ, ਉਹਨਾਂ ਦੇ ਆਪਾਂ ਮੈਸੇਜਿਸ ਵੀ ਸ਼ਾਮਲ ਕਰਦੇ ਹਾਂ। ਤੇ ਧੰਨਵਾਦ ਮੈਂ ਕਰਨਾ ਚਾਹਾਂਗੀ GS ਚਾਲ ਹੋਰਾਂ ਦਾ ਇੱਕ ਵਾਰ ਫੇਰ ਤੋਂ ਕਿ ਜਿਨ੍ਹਾਂ ਨੇ ਸਾਡੇ ਨਾਲ ਆਸਟ੍ਰੇਲੀਆ ਦੀਆਂ ਵੀ ਜਿਹੜੀਆਂ ਕੁਝ ਖ਼ਬਰਾਂ ਆ ਉਹਨਾਂ ਦੀ ਸਾਂਝ ਬਣਾਈ ਆ, ਤੇ ਕੁਝ ਸਮਾਗਮਾਂ ਦੇ ਬਾਰੇ ਵੀ ਉਹਨਾਂ ਨੇ ਸਾਨੂੰ ਜਾਣਕਾਰੀ ਭੇਜੀ ਆ। ਮੈਂ ਉਹ ਸਮਾਗਮਾਂ ਦੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਪਹਿਲਾਂ ਸਾਂਝੀ ਕਰ ਦੇਵਾਂ। ਉਨ੍ਹਾਂ ਨੇ ਦੱਸਿਆ ਜੀ ਕਿ ਸਿਡਨੀ ਦੇ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਤੇ ਇਹ ਜਿਹੜਾ ਨਗਰ ਕੀਰਤਨ ਆ ਇਹ ਟਰਬਨਸ ਫਾਰ ਆਸਟ੍ਰੇਲੀਆ ਤੇ ਹਰਮਨ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਦੇ ਉੱਤੇ ਤੇ ਨਾਲ ਹੀ ਨਾਲ ਕੌਂਸਲ ਆਫ ਆਸਟ੍ਰੇਲੀਅਨ ਸਿੱਖ ਅਫੇਅਰਸ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਹਾਰਮਨੀ ਤੇ ਕਮਿਊਨਿਟੀ ਸਰਵਿਸ ਜਿਹੜੀ ਆ ਪਰੇਡ ਜਿਹੜੀ ਆ ਇਹ ਲਿਵਰਪੂਲ ਦੇ ਵਿਚ ਇਹਦਾ ਆਯੋਜਨ ਕੀਤਾ ਜਾ ਰਿਹਾ ਸੀਬੀਡੀ ਚ ਤੇ 10 ਤਰੀਕ ਨੂੰ ਇਹ ਜਿਹੜਾ ਨਗਰ ਕੀਰਤਨ ਆ ਇਹ ਆਯੋਜਿਤ ਕੀਤਾ ਗਿਆ ਆ। ਲੰਗਰ ਜਿਹੜਾ ਆ ਜੀ ਉਹ ਵੀ ਸੰਗਤਾਂ ਲਈ ਉੱਥੇ ਖੁੱਲਾ ਵਰਤੇਗਾ, ਪਰ ਨਾਲ ਹੀ ਨਾਲ ਜੇਕਰ ਕੁਛ ਵਾਲੰਟੀਅਰ ਜਿਹੜੇ ਆ ਉੱਥੇ ਸੇਵਾ ਕਰਨਾ ਚਾਹੁੰਦੇ ਆ ਜਿਹੜੇ ਸਿਡਨੀ ਤੋਂ ਇਸ ਵੇਲੇ ਸਾਨੂੰ ਸੁਣ ਰਹੇ ਹੋਣ ਤਾਂ ਤੁਸੀਂ ਜ਼ਰੂਰ ਜਿਹੜੀਆਂ ਆਪਣੀਆਂ ਜਿਹੜੀਆਂ ਸੇਵਾਵਾਂ ਆ ਉਹ ਲੈ ਸਕਦੇ ਹੋ ਉੱਥੇ। ਇਹਦੇ ਲਈ ਤੁਸੀਂ ਫੋਨ ਕਰ ਸਕਦੇ ਹੋ ਜੀ 0432017 ਤੇ 0000 ਤੇ 0432017000 ਜਾਂ ਫਿਰ 0413241552 ਤੇ ਜੇਕਰ ਤੁਸੀਂ ਸਿਡਨੀ ਤੋਂ ਸਾਨੂੰ ਸੁਣ ਰਹੇ ਹੋ ਤਾਂ ਜ਼ਰੂਰ ਇਸ ਨਗਰ ਕੀਰਤਨ ਦਾ ਹਿੱਸਾ ਵੀ ਬਣੋ ਔਰ ਉੱਥੇ ਜਾ ਕੇ ਆਪਣੀਆਂ ਸੇਵਾਵਾਂ ਜਿਹੜੀਆਂ ਆ ਉਹ ਵੀ ਜ਼ਰੂਰ ਸਾਂਝੀਆਂ ਕਰੋ। ਤੇ ਲਓ ਜੀ ਰੋਕਦੇ ਹਾਂ ਇਹ ਸਿਲਸਿਲਾ ਇੱਥੇ ਹੀ ਤੇ ਤੁਹਾਡੇ ਸ਼ਾਮਲ ਕਰਦੇ ਹਾਂ ਕੁਝ ਮੈਸੇਜਸ ਬਹੁਤ ਜਲਦੀ, ਪਰ ਫਿਲਹਾਲ ਇੱਕ ਬ੍ਰੇਕ ਦਾ ਵੀ ਸਮਾਂ ਹੈਗਾ ਤੇ ਇੱਕ ਮਹਿਮਾਨ ਨੂੰ ਅੱਜ ਅਸੀਂ ਤੁਹਾਡੇ ਰੂਬਰੂ ਵੀ ਕਰਵਾਉਣਾ। ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ, ਅਵਤਾਰ ਮਾਨਹੋਰੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਜੋਗਿੰਦਰ ਸਿੰਘ ਸੋਹੀ ਸਾਹਿਬ ਸਿਡਨੀ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਹੋਏ ਆ, ਉਹਨਾਂ ਨੂੰ ਵੀ ਜਿਉਂ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਤੁਹਾਡੇ ਮੈਸੇਜਸ ਮੈਂ ਜ਼ਰੂਰ ਸ਼ਾਮਲ ਕਰਾਂਗੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਤੁਸੀਂ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਖਾਸ ਸ਼ਖਸੀਅਤ ਨਾਲ ਇੱਕ ਖਾਸ ਇਨਸਾਨ ਦੇ ਨਾਲ ਤੁਹਾਡੀ ਜਿਹੜੀ ਜਾਣਕਾਰੀ ਆ ਤੁਹਾਡੀ ਜਿਹੜੀ ਮੁਲਾਕਾਤ ਉਹ ਕਰਵਾਉਣ ਜਾ ਰਹੇ ਹਾਂ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਉਸ ਸ਼ਖਸੀਅਤ ਨੂੰ ਜਾਣ ਕੇ ਔਰ ਉਸ ਦੀ ਜ਼ਿੰਦਗੀ ਦੀ ਉਹ ਕਹਾਣੀ ਜਿਹੜੀ ਜਾਣ ਕੇ ਸਾਨੂੰ ਹੁਲਾਰਾ ਜ਼ਰੂਰ ਮਿਲੇਗਾ, ਕਿਉਂਕਿ ਬਹੁਤ ਸਾਰੇ ਝੱਖੜਾਂ ਤੇ ਹਨੇਰੀਆਂ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਸਥਾਪਿਤ ਕੀਤਾ, ਆਪਣੇ ਹੁਨਰ ਨੂੰ ਪੁਨਰ ਜੀਵਿਤ ਕੀਤਾ ਔਰ ਆਪ ਵੀ ਉਹਨੇ ਜ਼ਿੰਦਗੀ ਦੇ ਵਿੱਚ ਆਪਣੀ ਜਿਹੜੀ ਵਾਪਸੀ ਆ ਉਹ ਕੀਤੀ ਆ ਔਰ ਇਹ ਸਾਰਾ ਕੁਛ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਸੰਭਵ ਹੋਇਆ ਇਹ ਅਸੀਂ ਜਾਣਾਂਗੇ ਉਹਨਾਂ ਦੇ ਨਾਲ ਗੱਲਬਾਤ ਤੋਂ ਬਾਅਦ। ਖੈਰ ਇਸ ਵੇਲੇ ਸਮਾਂ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ। ਭੁਪਿੰਦਰ ਲਾਂਬਾ ਜੀ ਤੁਹਾਡਾ ਵੀ ਮੈਸੇਜ ਜ਼ਰੂਰ ਸ਼ਾਮਲ ਕਰਾਂਗੀ, ਬਹੁਤ ਬਹੁਤ ਜੀ ਆਇਆਂ ਨੂੰ। ਲੈਣੇ ਆ ਇੱਕ ਬ੍ਰੇਕ, ਵਾਪਸ ਆਉਂਦੇ ਬਹੁਤ ਜਲਦੀ। ਪ੍ਰੋਗਰਾਮ ਲਹਿਰਾਂ ਦੇ ਵਿੱਚ ਅਮਰਦੀਪ ਕੌਰ
ਸੁਭਾ ਚ ਅੜਬ ਦਿਲੋਂ ਪਿਆਰੀਆਂ ਥੋੜੀ ਪੰਗੇ ਬਾਜ ਬਹੁਤੀ ਕਰਾਰੀਆਂ ਨਹੀਂ ਚੱਲਦੀਆਂ ਪਿਆਰ ਚ ਗੱਦਾਰੀਆਂ ਅੜਬ
ਮੈਂ ਨਾ ਨਿੱਕੀ ਹੁੰਦੀ ਐਡੀ ਉਤਰੀ ਹੁੰਦੀ ਹਾਂ ਨਾ, ਮੈਨੂੰ ਸ਼ਕਤੀਮਾਨ ਵੇਂਦਿਆਂ ਨੂੰ ਕਿਸੇ ਨੇ ਕਹਿ ਦੇਣਾ ਨਾ ਚਾਹ ਬਣਾਉਣ ਨੂੰ, ਮੈਂ ਨਾ ਚਾਹ ਚ ਥੁੱਕ ਸਿੱਟ ਕੇ ਲਿਆਉਂ।
ਸਟਾਰਿੰਗ ਸੋਨਮ ਬਾਜਵਾ ਨਿੰਜਾ ਮਹਿਰੀਨ ਪੀ ਜ਼ਾਦਾ ਐਂਡ ਇੰਟਰੋਡਿਊਸਿੰਗ ਅਜੇ ਸਰਕਾਰੀਆ ਅੜਬ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਇੰਨੀ ਉਦਾਸ ਕਿਉਂ ਹੈ?
ਓ ਯਾਰ ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323 028-859-0377 ਤੇ।
Starring Ranjit Bawa, Nazia Hussain, Gurpreet Kuggi and Yograj Singh. Vital Studios presents Tara Meera.
Paper kara do, mere papu ne mainu gali maar deni ki main fail ho gaya.
Ek Punjabi jatt gabru Tara Singh te Bihari chori Meera di haasiyan bhari pyar kahani. Tara
Meera. Je Punjab nu nache da bachauna hai, tab bhaiyan nu baad bhejana payega.
Ni jinni wari tu nachengi.
11 October nu tuhade nazdeeki cinema karan vich. For more info, visit Vital.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 15।
ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir,
Harman Victoria. Harman Radio, ek baar fir leke aa raha hai program Migration Matters. With Visa It Immigration and Education Hello. Services Hello. Jis vich migration sambandhi kise vi tarah de sawal da jawab tusi le sakoge so sunna na bhulna har mangalwar Amardeep Kaur naal sham 7 baje to 8 baje tak program Migration
ਦਾਸਤਾਨ ਅਨਮੁੱਲੇ ਰਿਸ਼ਤਿਆਂ ਦੀ ਪਿਆਰ ਦੀ ਤਕਰਾਰ ਦੀ ਸਟਾਰਿੰਗ ਸੈਮੀ ਗਿਲ ਕਿੰਗ ਬੀ ਚੌਹਾਨ ਐਂਡ ਸਿੱਧੂ ਮੂਸੇਵਾਲਾ ਤੇਰੀ ਮੇਰੀ ਜੋੜੀ 13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਆਸਟ੍ਰੇਲੀਆ ਦਾ ਪਹਿਲਾ ਆਨਲਾਈਨ ਪੰਜਾਬੀ ਰੇਡੀਓ, ਜਿਹੜਾ ਕਿ 24 ਘੰਟੇ 7 ਦਿਨ ਤੁਹਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਤੇ ਤੁਸੀਂ ਸੋਹਣੇ ਸੋਹਣੇ ਪ੍ਰੋਗਰਾਮ ਜਿਹੜੇ ਮਨੋਰੰਜਨ ਦੇ ਨਾਲ ਸੰਬੰਧਿਤ ਹੁੰਦੇ ਨੇ, ਜਿਹੜੇ ਜਾਣਕਾਰੀ ਦੇ ਨਾਲ ਸੰਬੰਧਿਤ ਹੁੰਦੇ ਨੇ, ਜਿਹੜੇ ਸਾਹਿਤ ਦੇ ਨਾਲ ਸੰਬੰਧਿਤ ਹੁੰਦੇ ਨੇ, ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਗਾਹੇ ਬਗਾਹੇ। ਔਰ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਅਸੀਂ ਕੁਛ ਜਿਹੜੇ ਮੈਸੇਜ ਸਾਡੇ ਤੱਕ ਪਹੁੰਚੇ ਹੋਏ ਆ ਸਾਡੇ ਸੁਣਨ ਵਾਲਿਆਂ ਦੇ, ਉਹ ਵੀ ਸ਼ਾਮਲ ਕਰਨੇ ਨੇ। ਪਰ ਉਸ ਤੋਂ ਵੀ ਪਹਿਲਾਂ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਔਰ ਹਰਮਨ ਰੇਡੀਓ ਤੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਵੱਖ ਵੱਖ ਸ਼ਹਿਰਾਂ ਤੋਂ। ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਮੈਲਬਰਨ ਤੋਂ, ਤੇ ਸੁਣਨ ਵਾਲਿਆਂ ਨੂੰ ਇੱਕ ਵਾਰ ਫੇਰ ਜਿਉਂ ਆਏ ਹਾਂ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ। ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਕਾਫੀ ਦੇਰ ਤੋਂ ਜੁੜੇ ਹੋਏ ਆ, ਤੇ ਭੁਪਿੰਦਰ ਲਾਂਬਾ ਜੀ ਸਾਡੇ ਨਾਲ ਬਣੇ ਨੇ ਪ੍ਰੋਗਰਾਮ ਚ, ਤੇ ਕਹਿੰਦੇ ਜੀ ਨਾਈਸ ਡਿਸਕਸ਼ਨ ਵਿਦ ਮਿੰਟੂ ਬਰਾੜ ਜੀ, ਤੇ ਲਿਸਨਿੰਗ ਯੋਰ ਪ੍ਰੋਗਰਾਮ ਫਰੋਮ ਇੰਡੀਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਲਾਂਬਾ ਸਾਹਿਬ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਿ ਤੁਸੀਂ ਇਸ ਵੇਲੇ ਵੱਡੇ ਤੜਕੇ ਇੰਡੀਆ ਤੋਂ ਪ੍ਰੋਗਰਾਮ ਸੁਣ ਰਹੇ ਹੋ। ਜੇ ਸਮਾਂ ਦੇਖਾਂ ਤਾਂ ਬਹੁਤ ਤੜਕਾ ਵੱਡਾ ਹੈ ਇਸ ਵੇਲੇ, ਪਰ ਤੁਸੀਂ ਸਾਡੇ ਨਾਲ ਬਣੇ ਹੋਏ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਤੇ ਨਾਲ ਹੀ ਨਾਲ ਇਹਨਾਂ ਨੇ ਕਿਹਾ ਵੀ ਨਗਰ ਕੀਰਤਨ ਦੀ ਜਿਹੜੀ ਸਿਡਨੀ ਦੇ ਵਿੱਚ ਜਿਹੜਾ ਨਗਰ ਕੀਰਤਨ ਆਯੋਜਿਤ ਕੀਤਾ ਜਾਣਾ ਆ, ਉਹਦੀ ਤਰੀਕ ਜ਼ਰੂਰ ਕਹਿੰਦੇ ਸਾਡੇ ਨਾਲ ਸਾਂਝੀ ਕਰ ਦਿਓ ਜ਼ਰੂਰ ਜੀ। ਜਿਹੜਾ 10 ਨਵੰਬਰ ਨੂੰ ਇਹ ਜਿਹੜਾ ਨਗਰ ਕੀਰਤਨ ਆ ਜੀ, ਇਹ ਆਯੋਜਿਤ ਕੀਤਾ ਗਿਆ ਆ, ਔਰ 10:30 ਵਜੇ ਇਹ ਸ਼ੁਰੂ ਹੋ ਜਾਣਾ ਆ। ਔਰ ਜਿਵੇਂ ਦੱਸਿਆ ਜਾ ਰਿਹਾ ਕਿ ਨਗਰ ਕੀਰਤਨ ਜਿਹੜਾ ਆ ਲਿਵਰਪੂਲ CBD ਦੇ ਵਿੱਚ ਇਹ ਆਰੰਭਿਆ ਗਿਆ ਆ, ਸੋ ਇਸ ਕਰਕੇ ਤੁਸੀਂ 10 ਨਵੰਬਰ ਨੂੰ ਇਸ ਨਗਰ ਕੀਰਤਨ ਦਾ ਜਿਹੜਾ ਹਿੱਸਾ ਆ ਬਣ ਸਕਦੇ ਹੋ। 10:30 ਵਜੇ ਤੋਂ ਵੀ ਪਹਿਲਾਂ ਉੱਥੇ ਜਿਹੜੀ ਸੰਗਤੀ ਰੂਪ ਦੇ ਵਿੱਚ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਜ਼ਰੂਰੀ ਹੋਣੀ ਆ। ਪਰ ਇਸ ਸੰਬੰਧ ਵਿੱਚ ਹੋਰ ਜੇ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋਵੋ ਤਾਂ ਤੁਸੀਂ ਲੈ ਸਕਦੇ ਹੋ। ਨੰਬਰ ਮੈਂ ਪਹਿਲਾਂ ਵੀ ਬੋਲੇ ਸੀਗੇ 0432017000 ਤੇ ਇਸੇ ਤਰ੍ਹਾਂ 0413-241-152 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਇਸ ਬਾਬਤ ਹੋਰ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਲੈ ਸਕਦੇ ਹੋ। ਤੇ ਇਸ ਦੇ ਨਾਲ ਹੀ ਸਾਡੇ ਨਾਲ ਅਗਲੀ ਸਾਂਝ ਜਿਹੜੀ ਬਣਾਈ ਹੈ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਓਂ ਵਾਲਿਆਂ ਨੇ ਬਣਾਈ ਹੈ, ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਹੈ ਪ੍ਰੋਗਰਾਮ ਚ ਤੇ ਬਹੁਤ ਹੀ ਖੂਬਸੂਰਤ ਇੱਕ ਵਿਚਾਰ ਵੀ ਭੇਜਿਆ ਇਹਨਾਂ ਨੇ। ਕਹਿੰਦੇ ਜਿਨ੍ਹਾਂ ਉੱਪਰ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਉਹਨਾਂ ਕੋਲ ਰੁੱਸਣ ਤੇ ਥੱਕਣ ਦਾ ਵਕਤ ਨਹੀਂ ਹੁੰਦਾ। ਬਿਲਕੁਲ ਬਿਲਕੁਲ ਜੀ, ਤੇ ਬਹੁਤ ਜਾਇਜ਼ ਗੱਲ ਆ ਕਿਉਂਕਿ ਅਸਲ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਵਿਹਲਾ ਮਨ ਸ਼ੈਤਾਨ ਦਾ ਘਰ, ਔਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਅਸੀਂ ਕਹਿੰਦੇ ਹਾਂ ਕਿ ਜਦੋਂ ਅਸੀਂ ਸੋਹਣੀਆਂ ਚੀਜ਼ਾਂ ਜਿਹੜੀਆਂ ਆ ਜਾਂ ਫਿਰ ਜ਼ਿੰਦਗੀ ਦੇ ਵਿੱਚ ਜਿਹੜੇ ਸੋਹਣੇ ਰੁਝੇਵੇਂ ਆ ਹਨਾ ਉਹਨਾਂ ਦੇ ਵਿੱਚ ਮਸ਼ਰੂਫ ਹੁੰਨੇ ਆ ਤਾਂ ਫਿਰ ਜਿਹੜਾ ਕਚਰਾ ਆ ਜਾਂ ਫਿਰ ਜਿਹੜੀ ਰਬਿਸ਼ ਆ ਉਹ ਸਾਡੇ ਦਿਮਾਗ ਦੇ ਵਿੱਚ ਕਿਸੇ ਪਾਸਿਓਂ ਵੀ ਐਂਟਰ ਨਹੀਂ ਕਰ ਸਕਦੀ। ਤੇ ਇਹ ਜਿਹੜਾ ਤੁਹਾਡਾ ਵਿਚਾਰ ਆ ਉਹ ਵੀ ਬਿਲਕੁਲ ਕੁਛ ਨਾ ਕੁਛ ਜਿਹੜਾ ਉਹੋ ਜਿਹਾ ਹੀ ਸੰਕੇਤ ਦਿੰਦਾ ਹੈ ਕਿ ਜਿਨ੍ਹਾਂ ਦੇ ਉੱਪਰ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ, ਜਿਨ੍ਹਾਂ ਨੂੰ ਪਤਾ ਕਿ ਸਾਡੇ ਟੀਚੇ ਆ ਆ, ਜਿਨ੍ਹਾਂ ਨੂੰ ਪਤਾ ਕਿ ਅਸੀਂ ਜ਼ਿੰਦਗੀ ਦੀ ਆ ਜਿਹੜੀ ਮੰਜ਼ਿਲ ਆ ਹਨਾ ਉੱਥੇ ਤੱਕ ਪਹੁੰਚਣਾ ਹੈ, ਉਹਨੂੰ ਸਾਰ ਕਰਨਾ, ਤਾਂ ਫਿਰ ਉਹਨਾਂ ਦੇ ਕੋਲ ਛੋਟੀਆਂ ਛੋਟੀਆਂ ਚੀਜ਼ਾਂ ਦਾ ਵਕਤ ਨਹੀਂ ਹੁੰਦਾ, ਉਹਨਾਂ ਦੇ ਕੋਲ ਰੁੱਸਣ ਦਾ ਥੱਕਣ ਦਾ ਵਕਤ ਨਹੀਂ ਹੁੰਦਾ। ਇਹ ਜਿਹੜੇ ਰੋਸੇ ਆ, ਇਹ ਜਿਹੜੀਆਂ ਥਕਾਵਟਾਂ ਆ, ਇਹ ਅਸਲ ਦੇ ਵਿੱਚ ਉਹਨਾਂ ਦੇ ਉੱਤੇ ਹੀ ਭਾਰੂ ਹੁੰਦੀਆਂ ਜਿਨ੍ਹਾਂ ਦੇ ਕੋਲ ਬੇਫਜ਼ੂਲ ਸੋਚਾਂ ਦੇ ਲਈ ਔਰ ਜਿਨ੍ਹਾਂ ਦੇ ਕੋਲ ਸਿਰਫ ਤੇ ਸਿਰਫ ਦੂਸਰਿਆਂ ਦੇ ਨਾਲ ਗਿਲੇ ਸ਼ਿਕਵੇ ਜਿਹੜੇ ਆ ਉਹ ਰੱਖਣ ਦੇ ਲਈ ਵਕਤ ਵਧੇਰੇ ਹੁੰਦਾ। ਕਿਆ ਬਾਤ ਹੈ, ਬਹੁਤ ਸੋਹਣਾ ਜੀ ਵਿਚਾਰ, ਤੇ ਫਤਿਹ ਦੀ ਸਾਂਝ ਵੀ ਪਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਦੀਪ ਜੀ ਤੇ ਬਰਾੜ ਸਾਹਿਬ ਤੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਗੁਰਫਤਿਹ, ਸੋਹੀ ਸਾਹਿਬ ਤੁਹਾਨੂੰ ਤੇ ਬਾਕੀ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਤੇ ਅਸੀਂ ਤੁਹਾਡੀ ਸੰਗਤ ਇੰਜੋਏ ਕਰ ਰਹੇ ਹਾਂ, ਤੁਹਾਡਾ ਸਾਥ ਇੰਜੋਏ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਦੇ ਲਈ, ਕਿਉਂਕਿ ਤੁਹਾਡੀ ਹਾਜ਼ਰੀ ਤੋਂ ਬਿਨਾਂ ਵੀ ਪ੍ਰੋਗਰਾਮ ਅਧੂਰਾ ਅਧੂਰਾ ਲੱਗਦਾ ਹੁੰਦਾ, ਤੇ ਇਸ ਕਰਕੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਹਾਜ਼ਰੀ ਜ਼ਰੂਰ ਲਗਾ ਦਿਆ ਕਰੋ, ਚਾਹੇ ਇੱਕ ਲਫ਼ਜ਼ ਹੀ ਲਿਖੋ ਹਨਾ। ਤੇ ਇਹਦੇ ਨਾਲ ਹੀ ਅਗਲੀ ਸਾਂਝ ਸਾਡੇ ਨਾਲ ਬਣਾਈ ਹੋਈ ਆ ਅਵਤਾਰ ਮਾਨ ਹੋਰਾਂ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਵਤਾਰ ਜੀ। ਤੇ ਕਹਿੰਦੇ ਹਾਜ਼ਰੀ ਕਬੂਲ ਕਰਿਓ, ਜਿਉਂਦੇ ਵਸਦੇ ਰਹੋ। ਹਾਜ਼ਰੀ ਬਿਲਕੁਲ ਕਬੂਲ ਹੋ ਗਈ ਹੈ, ਔਰ ਅਸੀਂ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਕਿ ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਤੇ ਲਓ ਜੀ, ਤੁਹਾਡੇ ਜਿਹੜੇ ਵਿਚਾਰ ਆ ਇਸੇ ਤਰ੍ਹਾਂ ਪ੍ਰੋਗਰਾਮ ਚ ਸ਼ਾਮਲ ਕਰਦੇ ਰਹਾਂਗੇ। ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਇੱਕ ਖਾਸ ਮੁਲਾਕਾਤ ਜਿਹੜੀ ਆ ਉਹ ਕਰਵਾਉਣੀ ਆ ਉਸ ਨੌਜਵਾਨ ਦੇ ਨਾਲ, ਉਸ ਕਲਾਕਾਰ ਦੇ ਨਾਲ, ਉਸ ਸ਼ਖਸੀਅਤ ਦੇ ਨਾਲ ਜਿਸ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿਹੜੇ ਥਪੇੜੇ ਖਾਧੇ ਆ, ਬਹੁਤ ਸਾਰੀਆਂ ਠੋਕਰਾਂ ਖਾਧੀਆਂ, ਔਰ ਬਹੁਤ ਸਾਰੇ ਹਨੇਰੇ ਦੇ ਵਿੱਚੋਂ, ਗੂੜੇ ਹਨੇਰੇ ਦੇ ਵਿੱਚੋਂ ਉਸ ਨੇ ਆਪਣੇ ਅੰਦਰ ਇੱਕ ਰੋਸ਼ਨੀ ਦੀ ਜਿਹੜੀ ਕਿਰਨ ਆ ਉਹ ਪੈਦਾ ਕੀਤੀ ਆ, ਔਰ ਉਸ ਰੋਸ਼ਨੀ ਦੀ ਕਿਰਨ ਦੇ ਰੂਪ ਦੇ ਵਿੱਚ ਉਹਦੀ ਅੰਦਰਲੀ ਇੱਛਾ ਸ਼ਕਤੀ ਨੇ, ਉਸ ਦੇ ਦ੍ਰਿੜ ਇਰਾਦੇ ਨੇ, ਉਸ ਦੇ ਹੌਸਲੇ ਨੇ ਉਸ ਨੂੰ ਦੁਬਾਰਾ ਜ਼ਿੰਦਗੀ ਦਿੱਤੀ ਆ, ਔਰ ਉਸ ਜ਼ਿੰਦਗੀ ਨੂੰ ਇਸ ਵੇਲੇ ਉਸਨੇ ਜਿਹੜਾ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਕੇ ਉਸ ਨੂੰ ਇੱਕ ਨਵੇਂ ਸਿਰੇ ਤੋਂ ਜਿਉਣਾ ਸ਼ੁਰੂ ਕੀਤਾ। ਸੋ ਉਸ ਸ਼ਖਸੀਅਤ ਦੇ ਨਾਲ ਬਹੁਤ ਜਲਦ ਤੁਹਾਡੀ ਜਿਹੜੀ ਮੁਲਾਕਾਤ ਆ ਉਹ ਅਸੀਂ ਕਰਵਾਉਣ ਜਾ ਰਹੇ ਹਾਂ। ਨਾਮ ਮੈਂ ਜ਼ਰੂਰ ਦੱਸੀ ਜਾਵਾਂ, ਉਸ ਸਿਨੇਮਾ ਜਗਤ ਦੇ ਨਾਲ ਜੁੜੀ ਹੋਈ ਹਸਤੀ ਦਾ ਨਾਮ ਹੈ ਰਾਮ ਔਜਲਾ। ਸੋ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਉਸਦੇ ਆਪਣੇ ਤਜਰਬੇ ਅਸੀਂ ਉਸ ਤੋਂ ਹੀ ਜਾਣਾਂਗੇ। ਫਿਲਹਾਲ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਵਾਉਂਦੇ ਹਾਂ ਕੰਵਰ ਗਰੇਵਾਲ ਦੀ ਆਵਾਜ਼ ਚ, ਔਰ ਇਸ ਗੀਤ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਨੇਹਾ, ਔਰ ਉਸ ਤੋਂ ਬਾਅਦ ਕੰਵਰ ਗਰੇਵਾਲ ਦੀ ਆਵਾਜ਼ ਚ ਗੀਤ ਇੱਕ ਜੋਗੀ, ਤੇ ਉਸ ਤੋਂ ਬਾਅਦ ਆਪਣੇ ਨਵੇਂ ਮਹਿਮਾਨ ਦੇ ਨਾਲ ਪ੍ਰੋਗਰਾਮ ਦੇ ਵਿੱਚ ਬਹੁਤ ਜਲਦੀ ਕਰਦੇ ਹਾਂ ਵਾਪਸੀ, ਬਣੇ ਰਹੋ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ। ਪ੍ਰੋਗਰਾਮ ਤੁਸੀਂ ਸੁਣ ਰਹੇ ਮਾਲਵਨ ਤੋਂ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਦੀ ਆ ਰਹੀ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਸਿਲਸਿਲੇ ਦੇ ਵਿੱਚ ਇੱਕ ਖਾਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ। ਤੇ ਉਹ ਖਾਸ ਸ਼ਖਸੀਅਤ ਕੌਣ ਹੈ ਉਹਦੇ ਬਾਰੇ, ਉਹਦੇ ਨਾਲ ਗੱਲਾਂ ਕਰਕੇ ਹੀ ਸਾਨੂੰ ਜ਼ਿਆਦਾ ਪਤਾ ਲੱਗਣਾ। ਪਰ ਉਹਦੇ ਬਾਰੇ ਮੈਂ ਦੋ ਸ਼ਬਦ ਜ਼ਰੂਰ ਕਹਾਂਗੀ। ਵੋ ਖੁਦ ਹੀ ਤੈਅ ਕਰਤੇ ਹੈ ਮੰਜ਼ਿਲ ਆਸਮਾਨੋਂ ਕੀ, ਵੋ ਖੁਦ ਹੀ ਤੈਅ ਕਰਤੇ ਹੈ ਮੰਜ਼ਿਲ ਆਸਮਾਨੋਂ ਕੀ, ਪਰਿੰਦੋਂ ਕੋ ਨਹੀਂ ਦੀ ਜਾਤੀ ਤਾਲੀਮ ਉਡਾਨੋਂ ਕੀ, ਰੱਖਤੇ ਹੈ ਜੋ ਹੌਸਲਾ ਆਸਮਾਨ ਛੂਨੇ ਕਾ, ਰੱਖਤੇ ਹੈ ਜੋ ਹੌਸਲਾ ਆਸਮਾਨ ਛੂਨੇ ਕਾ, ਉਨਕੋ ਨਹੀਂ ਹੋਤੀ ਪਰਵਾਹ ਗਿਰ ਜਾਣੇ ਕੀ, ਉਨਕੋ ਨਹੀਂ ਹੋਤੀ ਪਰਵਾਹ ਗਿਰ ਜਾਣੇ ਕੀ। ਤੇ ਜਿਵੇਂ ਮੈਂ ਤੁਹਾਨੂੰ ਦੱਸਦੀ ਆਈ ਹਾਂ ਕਿ ਰਾਮ ਔਜਲਾ ਜਿਨ੍ਹਾਂ ਨੂੰ ਅਸੀਂ ਮਿਲਵਾਉਣ ਜਾ ਰਹੇ ਹਾਂ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਥਪੇੜੇ ਖਾਧੇ, ਬਹੁਤ ਸਾਰੀਆਂ ਠੋਕਰਾਂ ਖਾਧੀਆਂ, ਔਰ ਇੱਕ ਨੇਕ ਨੀਅਤ ਸ਼ਖਸੀਅਤ ਤੋਂ ਬਾਅਦ ਉਹ ਇੱਕ ਇਸ ਤਰ੍ਹਾਂ ਦੇ ਦੌਰ ਦੇ ਵਿੱਚ ਘਿਰ ਗਏ, ਇੱਕ ਇਹੋ ਜਿਹੇ ਹਨੇਰੇ ਦੌਰ ਦੇ ਵਿੱਚ ਘਿਰ ਗਏ ਜਿਸ ਦੌਰ ਦੇ ਵਿੱਚ ਅੱਜ ਪੰਜਾਬ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਘਿਰੇ ਹੋਏ ਆ, ਔਰ ਉਸ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਉਹਨਾਂ ਦੇ ਲਈ ਨਿਕਲਣਾ ਚਾਹੇ ਬਹੁਤ ਜ਼ਿਆਦਾ ਮੁਸ਼ਕਲ ਸੀ, ਪਰ ਉਹਨਾਂ ਨੇ ਆਪਣੇ ਅੰਦਰ ਦਾ ਜਿਹੜਾ ਹੌਸਲਾ ਆ, ਆਪਣੇ ਅੰਦਰ ਦੀ ਜਿਹੜੀ ਇੱਛਾ ਸ਼ਕਤੀ ਆ, ਉਸ ਨੂੰ ਖਤਮ ਨਹੀਂ ਹੋਣ ਦਿੱਤਾ, ਔਰ ਉਸ ਇੱਛਾ ਸ਼ਕਤੀ ਦੇ ਕਾਰਨ ਹੀ ਉਹ ਇੱਕ ਵਾਰ ਫਿਰ ਜ਼ਿੰਦਗੀ ਦੇ ਵਿੱਚ ਵਾਪਸ ਪਰਤੇ। ਤੇ ਅੱਜ ਉਹ ਦੁਬਾਰਾ ਜ਼ਿੰਦਗੀ ਦੇ ਵਿੱਚ ਵਾਪਸ ਪਰਤ ਕੇ ਆਪਣੇ ਅੰਦਰਲੇ ਹੁਨਰ ਨੂੰ ਮੁੜ ਸਥਾਪਿਤ ਕਰਨ ਦੇ ਵਿੱਚ ਸ਼ੁਮਾਰ ਹੋ ਚੁੱਕੇ ਆ। ਯਾਨੀ ਕਿ ਉਹ ਆਪਣੇ ਆਪ ਨੂੰ ਸਥਾਪਿਤ ਕਲਾਕਾਰ ਤਾਂ ਨਹੀਂ ਮੰਨਦੇ ਅਜੇ, ਉਹ ਆਪਣੇ ਆਪ ਦੇ ਵਿੱਚ ਕਿਉਂਕਿ ਥੀਏਟਰ ਦੀ ਬੈਕਗ੍ਰਾਉਂਡ ਦੇ ਨਾਲ ਉਹ ਜੁੜੇ ਰਹੇ ਆ, ਔਰ ਇਸ ਵੇਲੇ ਪੰਜਾਬੀ ਸਿਨੇਮਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਹਸਤੀਆਂ ਆ ਉਹਨਾਂ ਦੇ ਨਾਲ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਆ, ਮਾਣ ਪ੍ਰਾਪਤ ਹੋਇਆ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਉਹ ਕੰਮ ਕਰਨ ਜਾ ਰਹੇ ਨੇ ਲਗਾਤਾਰ, ਔਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਵੀ ਚੁੱਕੇ ਨੇ। ਬਹੁਤ ਸਾਰੇ ਜਿਹੜੇ ਸਫਲ ਜਿਹੜੇ ਕਰੈਕਟਰ ਆ ਉਹ ਉਹਨਾਂ ਨੇ ਕੀਤੇ ਆ। ਔਰ ਮੈਂ ਜ਼ਿਆਦਾ ਦੇਰ ਹੁਣ ਨਾ ਕਰਾਂ, ਮੈਂ ਤੁਹਾਡੇ ਰੂਬਰੂ ਕਰਵਾਉਣੀ ਆ ਰਾਮ ਔਜਲਾ ਹੋਰਾਂ ਨੂੰ। ਸੋ ਰਾਮ ਔਜਲਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਤੇ ਇੱਕ ਵਾਰ ਫਿਰ ਜੀ ਆਇਆਂ ਨੂੰ।
ਅਮਰਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਹਰਮਨ ਰੇਡੀਓ ਪ੍ਰੋਗਰਾਮ ਰਾਹੀਂ ਮੈਨੂੰ ਦਰਸ਼ਕਾਂ ਦੇ ਰੂਪ ਤੋਂ ਕਰਵਾਉਣ ਜਾ ਰਹੇ ਹੋ। ਸੋ ਮੇਰੇ ਸਾਰੇ ਹੀ ਪੰਜਾਬੀ ਸਰੋਤਿਆਂ ਨੂੰ ਜਿੱਥੇ ਵੀ ਉਹ ਇਸ ਵੇਲੇ ਹਰਮਨ ਰੇਡੀਓ ਨੂੰ ਸੁਣ ਰਹੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ ਤੁਹਾਡਾ ਕਹਿਣਾ ਠੀਕ ਹੈ ਵੀ ਦੁਨੀਆਂ ਭਰ ਦੇ ਵਿੱਚ ਇਸ ਵੇਲੇ ਸਾਨੂੰ ਜਿਹੜੇ ਦੋਸਤ ਹੈ ਉਹ ਸੁਣ ਰਹੇ ਨੇ, ਕੋਈ ਅਮਰੀਕਾ ਤੋਂ ਸੁਣ ਰਿਹਾ ਸਾਨੂੰ, ਕੋਈ ਕੈਨੇਡਾ ਤੋਂ ਸੁਣ ਰਿਹਾ, ਕੋਈ ਯੂਰਪ ਤੋਂ ਸੁਣ ਰਿਹਾ, ਔਰ ਉਹਨਾਂ ਸਾਰੇ ਹੀ ਸਰੋਤਿਆਂ ਨੂੰ ਅੱਜ ਅਸੀਂ ਤੁਹਾਡੀ ਜਿਹੜੀ ਕਹਾਣੀ ਆ ਉਹ ਜ਼ਰੂਰ ਸੁਣਾਉਣੀ ਚਾਹਾਂਗੇ। ਅੱਛਾ ਰਾਮ ਜੀ, ਪਹਿਲਾਂ ਤਾਂ ਅਸੀਂ ਤੁਹਾਡੇ ਪਿਛੋਕੜ ਦੇ ਬਾਰੇ ਜਾਣਨਾ ਚਾਹਾਂਗੇ ਕਿ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਤੁਸੀਂ ਬਿਲੋਂਗ ਕਰਦੇ ਹੋ ਤੇ ਕਿੱਥੇ ਕਿੱਥੇ ਤੁਹਾਡਾ ਜਿਹੜਾ ਪਾਲਣ ਪੋਸ਼ਣ ਹੋਇਆ, ਕਿੱਥੇ ਤੁਸੀਂ ਪੜ੍ਹਾਈ ਕੀਤੀ, ਔਰ ਕਲਾ ਦੇ ਖੇਤਰ ਵੱਲ ਕਿਸ ਤਰ੍ਹਾਂ ਤੁਹਾਡਾ ਜੁੜਨਾ ਹੋਇਆ?
ਠੀਕ ਹੈ ਜੀ, ਅਮਰਜੀਤ ਜੀ, ਮੈਂ ਤੁਹਾਨੂੰ ਸਾਰੇ ਦੱਸਦਾ। ਜਲੰਧਰ ਜ਼ਿਲ੍ਹੇ ਦੇ ਔਰ ਨਵਾਂਸ਼ਹਿਰ ਦੇ ਵਿਚਾਲੇ, ਮਤਲਬ ਜਲੰਧਰ ਜ਼ਿਲ੍ਹੇ ਦਾ ਇਹ ਆਖਰੀ ਪਿੰਡ ਆ ਨਵਾਂਸ਼ਹਿਰ ਬਣਨ ਤੋਂ ਬਾਅਦ। ਪਿੰਡ ਔਜਲਾ ਟੱਕ ਫਲੋਰ ਦੇ ਵਿੱਚ ਪੈਂਦਾ ਜੀ ਇਹ, ਫਗਵਾੜਾ ਤੋਂ ਮੁਕੰਦਪੁਰ ਰੋਡ ਤੇ। ਔਰ ਮੇਰਾ ਜਨਮ ਜਿਹੜਾ ਉਹ 20 ਅਕਤੂਬਰ 1979 ਜਦੋਂ ਕਾਂਗਰਸ ਜੀ ਬੱਚਿਆਂ ਨੇ ਸੁਣਾ ਦਿੱਤੇ, ਅਕਤੂਬਰ 20 1979 ਦੇ ਵਿੱਚ ਹੋਇਆ। ਤੇ ਮੇਰੀ ਮੁੱਢਲੀ ਸਿੱਖਿਆ ਜਿਹੜੀ ਉਹ ਮੇਰੇ ਪਿੰਡ ਤੋਂ ਔਜਲਾ ਟੱਕ ਸਰਕਾਰੀ ਪ੍ਰਾਇਮਰੀ ਸਕੂਲ ਔਰ ਹਾਈ ਸਕੂਲ ਦੀ ਜਿਹੜੀ ਸਿੱਖਿਆ ਮੈਂ ਉਹ ਲਈ ਹੈ ਜੀ ਸਰਕਾਰੀ ਹਾਈ ਸਕੂਲ ਦੇ ਤੱਕ ਪਹਿਲਾਂ। ਫਿਰ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਵਿਖੇ ਮੈਂ ਪਲੱਸ ਟੂ ਕੀਤੀ ਔਰ ਗ੍ਰੈਜੂਏਸ਼ਨ ਜਿਹੜੀ ਆ ਮੇਰੀ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਤੇ ਮੇਰੀ ਪੋਸਟ ਗ੍ਰੈਜੂਏਸ਼ਨ ਜਿਹੜੀ ਆ ਉਹ ਦੁਆਬਾ ਕਾਲਜ ਦੇ ਅੰਦਰ ਤੋਂ ਹੋਈ। ਬਚਪਨ ਤੋਂ ਹੀ ਨਾ ਫਿਲਮਾਂ ਦੇਖਣ ਦਾ ਬਹੁਤ ਜਿਆਦਾ ਸ਼ੌਕ ਸੀ। ਉਦੋਂ ਜਲੰਧਰ ਦੂਰਦਰਸ਼ਨ ਤੇ ਜਿਹੜੀ ਫਿਲਮ ਆਉਂਦੀ ਹੁੰਦੀ ਸੀ ਉਹ ਦੋ ਪਾਰਟ ਚ ਹੁੰਦੀ ਸੀ, ਇੱਕ ਖਬਰਾਂ ਤੋਂ ਪਹਿਲਾਂ ਤੇ ਇੱਕ ਖਬਰਾਂ ਤੋਂ ਬਾਅਦ ਚ। ਸੋ ਮੈਂ ਉਹ ਦੂਜਾ ਹਿੱਸਾ ਵੀ ਫਿਲਮ ਦਾ ਦੇਖਦਾ ਹੁੰਦਾ ਸੀ। ਫਿਰ ਪਿੰਡਾਂ ਦੇ ਵਿੱਚ ਸਾਡੇ ਰਾਸ ਲੀਲਾ ਹੁੰਦੀ ਸੀ, ਜਨ ਨਕਲਾਂ ਹੁੰਦੀਆਂ ਸੀ, ਉਹਨਾਂ ਨੂੰ ਦੇਖਣ ਦਾ ਬੜਾ ਸ਼ੌਕ ਸੀ, ਉਹ ਵੀ ਦੇਖਣੀਆਂ ਸਾਰੀ ਫਾਇਦਾ ਦੇਖੀਆਂ। ਇੱਕ ਉਮੰਗ ਵੀ ਪੈਦਾ ਹੋਈ ਕਿ ਯਾਰ ਇਹ ਵਧੀਆ, ਇਹ ਵੱਖਰੇ ਜੇ ਹੋਇਆ ਨਾ ਲੋਕ, ਜਿਹਨੂੰ ਆਪਾਂ ਉਦੋਂ ਵੀ ਸੋਚੀ ਨੀ ਸੀ ਕਿ ਇਹਨਾਂ ਨੂੰ ਕਲਾਕਾਰ ਕਹਿੰਦੇ ਆ, ਹਨਾ, ਤੇ ਉਹਨਾਂ ਨੂੰ ਦੇਖਣਾ, ਫਿਰ ਟੀਵੀ ਦੇਖਣਾ। ਫਿਰ ਮੈਂ ਪੜ੍ਹਾਈ ਦੇ ਵਿੱਚ ਇੰਨਾ ਇੰਟਰਸਟ ਨਹੀਂ ਸੀ ਲੈਂਦਾ ਜਿੰਨਾ ਮੈਨੂੰ ਟੀਵੀ ਔਰ ਰੇਡੀਓ ਦਾ ਸ਼ੌਕ ਸੀ। ਸੋ ਕਰਦਿਆਂ ਕਰਦਿਆਂ ਸਾਡੇ ਪਿੰਡ ਇੱਕ ਛੋਟਾ ਜਿਹਾ ਮੁੰਡੇ ਨੇ ਪ੍ਰੋਜੈਕਟ ਕੀਤਾ ਸੀ, ਮੈਂ ਬਹੁਤ ਛੋਟਾ ਜਦੋਂ 6-7 ਸਾਲ ਦਾ ਸੀ, ਤੇ ਉਹਦੇ ਵਿੱਚ ਵੀ ਉਹਨਾਂ ਨੇ ਮੇਰੇ ਕੋਲ ਸਕਰੀਨ ਤੇ ਥੋੜਾ ਜਿਹਾ ਕੰਮ ਲਿਆ ਸੀ, ਤੇ ਬਾਕੀ ਸਾਡੇ ਪਿੰਡ ਦੇ ਜਿੰਨੇ ਵੀ ਮੇਰੀ ਹਾਣੀ ਸੀਗੇ ਉਹ ਡਰਦੇ ਆ ਨੇ ਕੀਤਾ ਨੀ ਕੰਮ, ਜਾਂ ਚਲੋ ਸੰਗਦੇ ਸੀ। ਮੈਂ ਇੱਕ ਅਜਿਹਾ ਸੀ ਕਿ ਜਿਹੜਾ ਇਕੱਲੇ ਨੇ ਉਹ ਸੀਨ ਕੀਤਾ, ਮਤਲਬ ਛੋਟਾ ਜਿਹਾ ਬੱਚਾ ਸੀ ਔਰ ਨਾਰੇ ਲਾਉਣ ਦਾ ਸੀਨ ਸੀ ਮੇਰਾ, ਤੇ ਉਹ ਮੈਂ ਲਾਏ ਸੀਗੇ। ਜਦੋਂ ਆਪਣੇ ਆਪ ਨੂੰ ਸਕਰੀਨ ਤੇ ਦੇਖਿਆ, ਉਸ ਵੇਲੇ ਵੀਡੀਓ ਕੈਮਰੇ ਹੁੰਦੇ ਸੀ ਉਹਨਾਂ ਦੇ ਉੱਤੇ, ਵਿਆਹ ਕੈਮਰੇ ਤੇ ਫਿਲਮ ਬਣਾਈ ਸੀ ਉਹ, ਤੇ ਜਦੋਂ ਮੈਂ ਆਪਣੇ ਆਪ ਨੂੰ ਟੀਵੀ ਦੇ ਉੱਤੇ ਦੇਖਿਆ ਮੈਨੂੰ ਲੱਗਾ ਕਿ ਯਾਰ ਮੈਂ ਵੱਖਰਾ ਆ, ਹਨਾ, ਮੈਂ ਦੂਜੇ ਕਲਾਕਾਰ ਵਾਂਗੂ ਲੱਗਦਾ ਸੀ ਜਿੱਦਾਂ ਮੈਂ ਟੀਵੀ ਤੇ ਆਇਆ ਵੀ ਸੀ ਦੇਖਿਆ ਆਪਣੇ ਆਪ ਨੂੰ। ਤੇ ਸ਼ਾਇਦ ਉਹ ਜਿਹੜੀ ਪਹਿਲੀ ਚਿਣਗ ਸੀਗੀ ਮੇਰੇ ਅੰਦਰ ਕਲਾਕਾਰ ਬਣਦੀ, ਉੱਥੋਂ ਸ਼ੁਰੂ ਹੋਈ ਆ। ਫਿਰ ਸਕੂਲ ਟਾਈਮ ਦਸਵਾਂ ਕਲਾਂ ਪੜ੍ਹਦੇ, ਉੱਥੇ ਵੀ ਅਸੀਂ ਛੋਟੇ ਛੋਟੇ ਨਾਟਕ ਕਰਦੇ ਹੁੰਦੇ ਸੀ, ਤੇ ਫਿਰ ਮੁਕੰਦਪੁਰ ਕਾਲਜ ਆ ਕੇ ਜਿਹੜਾ ਆ ਉਹ ਵਧੀਆ ਤਰੀਕੇ ਨਾਲ ਥੀਏਟਰ ਸ਼ੁਰੂ ਕਰਵਾਇਆ ਸਾਡੇ ਆਦਰਣੀਏ ਮੈਡਮ ਅਮਰਦੀਪ ਜੀ ਹੋਣ, ਔਰ ਉੱਥੋਂ ਜਿਹੜੀ ਸੀ ਮੇਰੀ ਸਹੀ ਸ਼ੁਰੂਆਤ ਜਿਹੜੀ ਆ ਉੱਥੋਂ ਉਡਾਨ ਭਰਨੀ ਸ਼ੁਰੂ ਕੀਤੀ ਸੀਗੀ।
ਕਿਆ ਬਾਤ ਜੀ, ਸੋ ਕਲਾ ਦੇ ਨਾਲ ਬਹੁਤ ਸੋਹਣਾ ਜਿਹੜਾ ਸੁਮੇਲ ਆ ਬਚਪਨ ਤੋਂ ਤੁਹਾਡਾ ਹੋਇਆ, ਔਰ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਕਾਲਜ ਦਾ ਜਿਹੜਾ ਸਫ਼ਰ ਆ ਉਹ ਤੁਹਾਨੂੰ ਹੋਰ ਜ਼ਿਆਦਾ ਪ੍ਰੇਰਿਤ ਕਰ ਗਿਆ ਹਨਾ ਇਸ ਕਲਾ ਦੇ ਨਾਲ ਸ਼ਿੱਦਤ ਦੇ ਨਾਲ ਜੁੜਨ ਦੇ ਲਈ। ਅੱਛਾ ਰਾਮ, ਜਦੋਂ ਅਸੀਂ ਆਫ ਏਅਰ ਗੱਲ ਕਰਦੇ ਹਾਂ ਕਈ ਵਾਰ ਤਾਂ ਜ਼ਿੰਦਗੀ ਦਾ ਜਿਹੜਾ ਇੱਕ ਹੋਰ ਕੋਝਾ ਪੱਖ ਜਿਹੜਾ ਆ ਉਹ ਵੀ ਸਾਹਮਣੇ ਆਉਂਦਾ ਹੈ ਨਾ, ਕਿਉਂਕਿ ਜਿਸ ਰਾਮ ਔਜਲਾ ਨੂੰ ਮੈਂ ਜਾਣਦੀ ਹਾਂ ਉਹ ਔਜਲਾ ਬਹੁਤ ਹੀ ਮਿਹਨਤ ਪਸੰਦ ਹਨਾ, ਬਹੁਤ ਹੀ ਮਿਹਨਤ ਕਸ਼ ਜਿਹੜਾ ਵਿਦਿਆਰਥੀ ਸੀ ਪੜ੍ਹਾਈ ਦੇ ਵਿੱਚ ਵੀ। ਜਿਵੇਂ ਤੁਸੀਂ ਕਿਹਾ ਵੀ ਮੇਰਾ ਪੜ੍ਹਾਈ ਚ ਓਨੀ ਜ਼ਿਆਦਾ ਦਿਲਚਸਪੀ ਨਹੀਂ ਸੀ, ਪਰ ਫਿਰ ਵੀ ਪੜ੍ਹਾਈ ਦੇ ਵਿੱਚ ਜਿਹੜਾ ਤੁਹਾਡਾ ਸਥਾਨ ਸੀਗਾ ਉਹ ਵੀ ਹੁਸ਼ਿਆਰ ਵਿਦਿਆਰਥੀਆਂ ਦੇ ਵਿੱਚ ਸੀ, ਔਰ ਨਾਲ ਹੀ ਨਾਲ ਕਲਾ ਦੇ ਨਾਲ ਔਰ ਹੋਰ ਜਿਹੜੀਆਂ ਗਤੀਵਿਧੀਆਂ ਦੇ ਨਾਲ ਜੁੜ ਕੇ ਵੀ ਤੁਸੀਂ ਆਪਣੇ ਆਪ ਨੂੰ ਵਧੀਆ ਵਿਦਿਆਰਥੀਆਂ ਦੀ ਲੜੀ ਦੇ ਵਿੱਚ ਸ਼ੁਮਾਰ ਕਰਦੇ ਰਹੇ ਹਨਾ, ਪਰ ਫਿਰ ਅਜਿਹਾ ਕੀ ਹੋਇਆ ਕਿ ਅਚਨਚੇਤ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਹਨੇਰੀ ਝੁੱਲ ਰਹੀ ਸੀ ਉਸ ਦਾ ਜਿਹੜਾ ਅਸਰ ਆ ਉਹ ਤੁਹਾਡੇ ਤੇ ਵੀ ਹੋ ਗਿਆ, ਕੀ ਕਾਰਨ ਰਹੇ?
ਜੀ ਜੀ, ਮੈਂ ਤੇ ਇੱਕ ਥੋੜਾ ਜਿਹਾ ਹੋਰ ਪਿਛੋਕੜ ਦੇ ਵਿੱਚ ਗੱਲ ਕਰਨੀ ਚਾਹੁੰਦਾ ਕਿ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਤੁਸੀਂ ਸਾਨੂੰ ਸ਼ੁਰੂਆਤ ਕਰਵਾਈ ਸੀ ਥੀਏਟਰ ਦੀ ਨਜ਼ਾਰਾ, ਔਰ ਸਰਬਜੀਤ ਸਿੰਘ ਰਿਟਾਇਰਡਾ ਔਰ ਮੇਰੇ ਗੁਰਦੇਵ ਸਰਦਾਰ ਗੁਰਮੀਤ ਸਿੰਘ ਹੁੰਦਲ ਜੀ, ਜਿਨ੍ਹਾਂ ਨੇ ਮੈਨੂੰ ਲੱਗਦਾ ਵੀ ਇੱਕ ਮੇਰੇ ਤੀਲੀ ਲਈ ਸੀ ਕਿ ਤੂੰ ਕਰ ਸਕਦਾ ਹੈ ਰਾਮ, ਤੂੰ ਕਰ ਇਸ ਚੀਜ਼ ਲਈ, ਤੇ ਉੱਥੋਂ ਸ਼ੁਰੂਆਤ ਮੇਰੀ ਹੋਰ ਬਿਹਤਰ ਹੋਈ ਸੀ, ਜਿਹਨੂੰ ਅੱਗੇ ਜਾ ਕੇ ਤੁਸੀਂ ਸਾਨੂੰ ਨਕਾਰ ਲਿਆਂਦਾ ਸੀ ਕਿ ਰਾਮ ਜੋ ਪਹਿਲਾਂ ਪਲੇ ਕੀਤਾ ਗਿਆ ਸੀ, ਉਹ ਤੋਂ ਬਾਅਦ ਮੇਰਾ ਆਪਣੇ ਚ ਇੰਟਰਸਟ ਬਣਿਆ ਸੀ, ਮੈਨੂੰ ਹੋਰ ਅੱਛਾ ਲੱਗਿਆ ਕਿ ਨਾ ਜਿਹੜੀ ਕਿਸੇ ਵੀ ਰੰਗ ਮੰਚ ਨਾਲ ਆ ਜਾਂ ਗਾਇਕੀ ਖੇਤਰ ਨਾਲ ਆ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਆਰਟਿਸਟ ਹੈ ਨਾ, ਉਹ ਹੋਰ ਜ਼ਿਆਦਾ ਉਹਦੇ ਅੰਦਰ ਨਿਖਾਰ ਆਉਂਦਾ ਜਾਂਦਾ, ਉਹਦਾ ਇੰਟਰਸਟ ਬਣਦਾ ਜਾਂਦਾ। ਜਿਵੇਂ ਪੜ੍ਹਾਈ ਇੱਕ ਬੋਰੀਅਤ ਹੈ, ਮੈਂ ਇਹਨੂੰ ਇਹ ਮੰਨਦਾ ਹਾਂ, ਤੁਸੀਂ ਬਾਕੀ ਲੋਕਾਂ ਨੂੰ ਦੇਖ ਲਓ ਜਿਹੜੇ ਪੜ੍ਹਦੇ ਆ, ਤੇ ਇੱਕ ਜਿਹੜਾ ਇੱਕ ਕਲਾਕਾਰ ਮਾਇੰਡ ਹੈਗਾ ਜਾਂ ਇੱਕ ਆਰਟਿਸਟ ਮਾਇੰਡ ਬੰਦਾ ਉਹ ਜਦੋਂ ਪੜ੍ਹਦਾ ਆ, ਦੋਨਾਂ ਚ ਬੜਾ ਫਰਕ ਹੋਏਗਾ। ਸੋ ਮੇਰਾ ਪੜ੍ਹਾਈ ਦਾ ਇੰਟਰਸਟ ਉਦੋਂ ਬਣਿਆ, ਫਿਰ ਪੰਜਾਬੀ ਪੜ੍ਹਨ ਦਾ ਮੈਨੂੰ ਸ਼ੌਕ ਹੋ ਸਕਾ, ਤੇ ਬਾਕੀ ਜਿੰਨਾ ਕੁ ਐਵਰੇਜ ਸੀ ਠੀਕ ਸੀ, ਤੇ ਇੰਨਾ ਕਿਹਾ ਜੇ ਮੈਂ ਗ੍ਰੈਜੂਏਸ਼ਨ ਜਿਹੜੀ ਆ ਉਹ ਫਸਟ ਸਟ੍ਰੀਮ ਚ ਪਾਸ ਕੀਤੀ, ਮੈਨੂੰ ਥੀਏਟਰ ਦਾ ਇੰਨਾ ਕੁ ਫਾਇਦਾ ਹੋਇਆ, ਇਹ ਮੈਂ ਆਪਣੇ ਆਪ ਮੰਨਦਾ ਸੀਗਾ। ਉਸ ਤੋਂ ਬਾਅਦ ਜੇ ਮੈਂ ਜਲੰਧਰ ਦੋਬਾ ਕਾਲਜ ਚਲਾ ਗਿਆ, ਉੱਥੇ ਵੀ ਥੀਏਟਰ ਕੀਤਾ, ਚਾਚਾ ਰੌਣਕੀ ਰਾਮ ਜੀ ਉਹਨਾਂ ਨਾਲ, ਗੁਰਪ੍ਰੀਤ ਭੁੱਗੀ ਭਾਅ ਜੀ ਉਹਨਾਂ ਨਾਲ, ਅਜੇ ਸ਼ਰਮਾ ਜੀ ਅੰਮ੍ਰਿਤਸਰ ਤੋਂ, ਉਹਨਾਂ ਨੇ ਵੀ ਕਾਫੀ ਨਿਖਾਰ ਲੈਂਦਾ। ਤੇ ਫਿਰ ਮੈਂ ਪੜ੍ਹਾਈ ਤੋਂ ਬਾਅਦ ਮੈਂ ਬੰਬੇ ਚਲਾ ਗਿਆ, ਮੈਨੂੰ ਲੱਗਦਾ ਸੀ ਕਿ ਮੈਂ ਇੱਕ ਵਧੀਆ ਆਰਟਿਸਟ ਹਾਂ ਔਰ ਕਰ ਸਕਦਾ, ਬੰਬੇ ਆਪਣੇ ਆਪ ਨੂੰ ਅਜਮਾਉਣਾ ਚਾਹਿਆ। ਇੱਕ ਇਹ ਵੀ ਸੀ ਕਿ ਉਦੋਂ ਕਾਫੀ ਬਚਪਨਾ ਸੀ ਮੇਰੇ ਚਾਲ, ਉਦੋਂ ਮੈਂ 24 ਸਾਲ ਦਾ ਸੀ ਜਦੋਂ ਮੈਂ ਬੰਬੇ ਚਲਾ ਗਿਆ ਸੀ, ਤੇ ਉੱਥੇ ਕੰਮ ਕੀਤਾ, ਲੇਕਿਨ ਓਨਾ ਪਤਾ ਨੀ ਸੀ ਨਾ ਉੱਥੇ ਕੋਈ ਗੋਡਫਾਦਰ ਸੀ ਨਾ ਉੱਥੇ ਇੰਨਾ ਪਤਾ ਸੀ ਨਾ ਉੱਥੋਂ ਦਾ ਸਾਲ ਡੇਢ ਸਾਲ ਤੋਂ ਥੋੜੀਆਂ ਗਲੀ ਗੁੱਚਿਆਂ ਦਾ ਪਤਾ ਲੱਗਾ ਵੀ ਕਿੱਥੇ ਕੀ ਹੈ ਸੋ ਕੁਛ ਕਾਰਨਾਂ ਕਰਕੇ ਵਾਪਸ ਆਉਣਾ ਪਿਆ ਤੇ ਫਿਰ ਵਿਆਹ ਹੋ ਗਿਆ ਨਾ ਬੱਚੇ ਹੋ ਗਏ ਲੇਕਿਨ ਹਜੇ ਵੀ ਇੱਕ ਨਾ ਇੱਕ ਆਰਟਿਸਟਿਕ ਮਾਇੰਡ ਸੀ ਜਾਂ ਮੇਰੀ ਇੱਕ ਸੋਚ ਸੀ ਕਿ ਮੈਂ ਉਸ ਫੀਲਡ ਚ ਜਾਣਾ ਆ ਤੇ ਉਹ ਲੇਕਿਨ ਉਮੀਦਾਂ ਜਿਹੜੀਆਂ ਮੈਂ ਜ਼ਿਆਦਾ ਲਾਈਆਂ ਸੀ ਉਹਦੇ ਲਈ ਐਫਰਟਸ ਘੱਟ ਕੀਤੇ ਸੀ ਤੋ ਕਿਤੇ ਨਾ ਕਿਤੇ ਉਹ ਇੱਕ ਕਾਰਨ ਸੀ ਜਾਂ ਮੈਂ ਥੋੜੇ ਚਲੋ ਵੀ ਪਿੱਛੇ ਜਾਵਾਂ ਤੇ ਮੈਂ ਬਚਪਨ ਤੋਂ ਜਾਂ ਜਵਾਨੀ ਤੋਂ ਥੋੜਾ ਥੋੜਾ ਐਲਕੋਹਲ ਦੀ ਵਰਤੋਂ ਕਰਨੀ ਸ਼ੁਰੂ ਕਰਤੀ ਸੀ ਤੀਜਾ ਪੁਆਇੰਟ ਇਹ ਵੀ ਆ ਕਿ ਸਾਡੇ ਘਰ ਦੇ ਜਿਹੜੇ ਸੀ ਉਹ ਏਦਾਂ ਦਾ ਮਾਹੌਲ ਸੀ ਸਾਰੇ ਅਲਕੋਹਲਿਕ ਸੀਗੇ ਸਾਡੇ ਦਾਦਾ ਜੀ ਪੜਦਾਦਾ ਜੀ ਜਾਂ ਉਹ ਕਈ ਸਾਰੇ ਨਾ ਕਾਰਨ ਇੱਕ ਕਾਰਨ ਹੀ ਹੈ ਕਿਸੇ ਵੀ ਨਸ਼ਾ ਕਰਨ ਦਾ ਉਹ ਕਈ ਬਚਪਨ ਹੌਲੀ 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 ਬਣਦੇ ਆਉਂਦੇ ਆ ਤੇ ਮੈਂ ਵੀ ਇਸ ਚੀਜ਼ ਦੇ ਵਿੱਚ ਸ਼ਾਮਿਲ ਹੋ ਗਿਆ ਜੋ ਪੰਜਾਬ ਦੀ ਹਨੇਰੀ ਚੱਲੀ ਨੀ ਔਰ ਅੱਜ ਚੱਲ ਵੀ ਰਹੀ ਆ ਹਾਲਾਂਕਿ ਕਹਿਣ ਨੂੰ ਅਸੀਂ ਇੱਕ ਪਰਦਾ ਜਿਹਾ ਕਰ ਲੈਂਦੇ ਕਿ ਪੰਜਾਬ ਹਾਲਾਤ ਠੀਕ ਆ ਜੇ ਹਾਲਾਤ ਇੰਨੇ ਠੀਕ ਨਹੀਂ ਹੈ ਸੋ ਮੈਂ ਵੀ ਇਸ ਇੱਕ ਜਿਹਨੂੰ ਮੈਂ ਅੱਜ ਵੀ ਆਪਣੇ ਆਪ ਨੂੰ ਟਾਈਟਲ ਦਿੰਦਾ ਵਾ ਕਿ ਮੈਂ ਅੰਨੇ ਖੂਹ ਦਾ ਵਾਸੀ ਬਣ ਗਿਆ ਸੀਗਾ ਜਾਂ ਇੱਕ ਹਨੇਰੀ ਗਲੀ ਦਾ ਪਾਂਧੂ ਬਣ ਗਿਆ ਸੀਗਾ ਜੇ ਜਿਹਦਾ ਕੋਈ ਖੂੰਜਾ ਨੀ ਸੀ ਜਿਹਦਾ ਕੋਈ ਸਿਰਾ ਨੀ ਸੀਗਾ ਮੈਂ ਉਸ ਗਲੀ ਚ ਚਲਾ ਗਿਆ ਸੀਗਾ ਤਕਰੀਬਨ ਅੱਜ ਤੋਂ ਬਾਰਾਂ ਤੇਰਾਂ ਸਾਲ ਪਹਿਲਾਂ ਤੇ ਇੱਕ ਲੰਬਾ ਟਾਈਮ ਮੈਂ ਨਸ਼ੇ ਚ ਰਿਹਾ ਹੁਣ ਕੀ ਕੀਤਾ ਉਹ ਤੇ ਦੱਸਣ ਦੀ ਲੋੜ ਨਹੀਂ ਨਸ਼ਾ ਨਸ਼ਾ ਚਾਹੇ ਉਹ ਕਿਸੇ ਵੀ ਰੂਪ ਚ ਕਿਸੇ ਵੀ ਮਾਤਰਾ ਚ ਹੋਵੇ
ਜੀ ਜੀ ਸੋ ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ ਜਾਂ ਫਿਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਰਬਾਦ ਕੀਤੇ ਹੋਏ ਉਹਨਾਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਤਾਂ ਕਲੇਜਾ ਜਿਹੜਾ ਆ ਉਹਨੂੰ ਤੂੰ ਜ਼ਰੂਰ ਪੈਂਦੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਇਸੇ ਕਾਰਨ ਉੱਥੇ ਖਤਮ ਹੋ ਰਹੇ ਆ ਹਨਾ ਕਿਉਂਕਿ ਪਰਿਵਾਰ ਦਾ ਜਿਹੜਾ ਇੱਕ ਜੀ ਜਦੋਂ ਬਹੁਤ ਸਿਰੇ ਤੱਕ ਪਹੁੰਚ ਜਾਂਦਾ ਆ ਨਸ਼ੇ ਦੀ ਜਿਹੜੀ ਸਿਖਰ ਤੱਕ ਪਹੁੰਚ ਜਾਂਦਾ ਆ ਹਨਾ ਤਾਂ ਫਿਰ ਉਸਦਾ ਜਿਹੜਾ ਪਰਿਵਾਰ ਆ ਉਹ ਵੀ ਰੁਲ ਜਾਂਦਾ ਹਨਾ ਤੇ ਉੱਥੇ ਕੋਈ ਵੀ ਸਾਰ ਲੈਣ ਵਾਲਾ ਨਹੀਂ ਚਾਹੇ ਸਰਕਾਰ ਆ ਚਾਹੇ ਆਲਾ ਦੁਆਲਾ ਆ ਤੇ ਜਿਸ ਤਰ੍ਹਾਂ ਦਾ ਅੱਜ ਦੌਰ ਚੱਲ ਰਿਹਾ ਅਸੀਂ ਕਹਿੰਦੇ ਹਾਂ ਕਿ ਜਿਹੜੇ ਇਨਸਾਨ ਆ ਉਹ ਵੀ ਇਨਸਾਨੀ ਕਦਰਾਂ ਕੀਮਤਾਂ ਤੋਂ ਵਿਹੋਣੇ ਹੋ ਰਹੇ ਆ ਇੱਕ ਦੂਸਰੇ ਦਾ ਅਸੀਂ ਸਾਥ ਦੇਣ ਦੇ ਲਈ ਤਿਆਰ ਨਹੀਂ ਹੁੰਦੇ ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਨਸ਼ਿਆਂ ਦੇ ਵਿੱਚ ਜਿਹੜੇ ਗਲਤਾਨ ਹੋਏ ਨੌਜਵਾਨ ਆ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਵੀ ਇਹ ਹੁੰਦਾ ਆ ਕਿ ਅਸੀਂ ਜੇ ਇਹਦਾ ਸਾਥ ਦੇਵਾਂਗੇ ਜਾਂ ਫਿਰ ਅਸੀਂ ਇਹਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸ਼ਾਇਦ ਸਮਾਜ ਦੇ ਵਿੱਚ ਸਾਨੂੰ ਵੀ ਬੁਰਾ ਨਾ ਗਿਣਿਆ ਜਾਵੇ ਥੋੜਾ ਜਿਹਾ ਜ਼ਰੂਰ ਰਾਮ ਔਜਲਾ ਜੀ ਤੁਸੀਂ ਸਾਡੇ ਨਾਲ ਸਾਂਝ ਬਣਾਓ ਕਿ ਤੁਹਾਡਾ ਉਹ ਦੌਰ ਬਿਨਾਂ ਸ਼ੱਕ ਬਹੁਤ ਹੀ ਜ਼ਿਆਦਾ ਖਰਾਬ ਦੌਰ ਹੋਣਾ ਆ ਹਨਾ ਜਿਹੜਾ ਕਿ ਜਦੋਂ ਜਦੋਂ ਉਸਦੀ ਗੱਲ ਵੀ ਕਰਦੇ ਹੋਵੋਗੇ ਤੁਸੀਂ ਤਾਂ ਵਾਕਈ ਚੀਸ ਜ਼ਰੂਰ ਕਿਤੇ ਨਾ ਕਿਤੇ ਉੱਠਦੀ ਹੋਣੀ ਆ ਅੰਦਰ ਪਰ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਉਸ ਸਮੇਂ 'ਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਔਰ ਉਸ ਤੋਂ ਬਾਅਦ ਉਹਨਾਂ ਹਾਲਾਤਾਂ 'ਚੋਂ ਬਾਹਰ ਆਉਣ ਦੇ ਲਈ ਕਿਸ ਚੀਜ਼ ਨੇ ਤੁਹਾਨੂੰ ਜ਼ਿਆਦਾ ਪ੍ਰੇਰਿਤ ਕੀਤਾ
ਜੀ ਅਮਰਦੀਪ ਜੀ ਮੈਂ ਨਾ ਸਭ ਤੋਂ ਪਹਿਲਾਂ ਤਾਂ ਇੱਧਰ ਸਾਡੇ ਰਹੇ ਆਪਣੇ ਸਵੇਰ ਦਾ ਟਾਈਮ ਆ ਔਰ ਤੜਕੇ ਮੇਰੇ ਖਿਆਲ ਚ ਪੰਜ ਸਾਢੇ ਚਾਰ ਹੋਏ ਆ ਹਾਂਜੀ ਚਾਰ ਵਜੇ ਹੋਇਆ ਔਰ ਇਹਨੂੰ ਪਰਮਾਤਮਾ ਦਾ ਨਾ ਨਾਮ ਜਪਣ ਦਾ ਟਾਈਮ ਆਪਾਂ ਮੰਨਦੇ ਹਾਂ ਸਾਡੇ ਪੰਜਾਬੀ ਭਾਈਚਾਰੇ ਚ ਜਾਂ ਤੋ ਪਾਠ ਸੁਣਦਾ ਇਸ ਵੇਲੇ ਤੇ ਮੈਂ ਨਾ ਅਰਦਾਸ ਇਸ ਵੇਲੇ ਇਹੀ ਕਰਾਂ ਕਿ ਕਿਸੇ ਦਾ ਬੱਚਾ ਕਿਸੇ ਦਾ ਭਾਈ ਕਿਸੇ ਦੀ ਧੀ ਕਿਸੇ ਦੀ ਭੈਣ ਨਸ਼ੇ ਚ ਚਾਹੇ ਉਹ ਦੁਸ਼ਮਣ ਹੀ ਕਿਉਂ ਨਾ ਹੋਵੇ ਮੇਰਾ ਮੈਂ ਉਹਦੇ ਲਈ ਪ੍ਰੇ ਕਰਦਾ ਕਿ ਕੋਈ ਵੀ ਬੱਚਾ ਨਸ਼ੇ ਚ ਨਾ ਪਵੇ ਕਿਉਂਕਿ ਇਹਦੇ ਨਤੀਜੇ ਜਿਹੜੇ ਆ ਉਹ ਜੋ ਮੈਂ ਭੁਗਤੇ ਆ ਉਹ ਸ਼ਾਇਦ ਮੈਂ ਭੁਗਤ ਕੇ ਬਾਹਰ ਆ ਗਿਆ ਕਈ ਆ ਮੇਰੇ ਭੈਣ ਭਾਈ ਜਿਹੜੇ ਉਹ ਬਾਹਰ ਨਹੀਂ ਆਏ ਔਰ ਇਸ ਦੁਨੀਆਂ ਨੇ ਰੁਖਸਤੀ ਲੈ ਗਿਆ ਦੁਨੀਆਂ ਤੋਂ ਔਰ ਉਹ ਹਾਲਾਤ ਵਾਕਈ ਜਿਨ੍ਹਾਂ ਨੂੰ ਕਹਿੰਦੇ ਅਸੀਂ ਨਾ ਸ਼ਬਦਾਂ ਚ ਲਿਖਣਾ ਇੱਕ ਹੋਰ ਚੀਜ਼ ਆ ਉਹਨਾਂ ਨੂੰ ਮਹਿਸੂਸ ਕਰਨਾ ਹੋਰ ਚੀਜ਼ ਆ ਜਾਂ ਉਹਨਾਂ ਨੂੰ ਮੈਂ ਤੁਹਾਨੂੰ ਬਿਆਨ ਕਰਕੇ ਦੱਸਾਂ ਤੇ ਉਹ ਇੱਕ ਲੱਗੇਗਾ ਕਿ ਚਲੋ ਠੀਕ ਆ ਇਹਦਾ ਇੰਨਾ ਕੁ ਦੁੱਖ ਆ ਲੇਕਿਨ ਜਦੋਂ ਅੱਜ ਵੀ ਮੇਰਾ ਬੈਠੇ ਬੈਠੇ ਮੈਂ ਆਪਣੇ ਬੀਤੇ ਹੋਏ ਕੱਲ ਚ ਜਾਂਦਾ ਆ ਜਾਂ ਮੇਰੇ ਕਨੈਕਸ਼ਨ ਲੱਗਦੇ ਆ ਉਸ ਨਾ ਬੜਾ ਨਾ ਫੀਲ ਹੁੰਦਾ ਕਿ ਯਾਰ ਇਹ ਤਾਂ ਨਹੀਂ ਸੀ ਹੋਣਾ ਚਾਹੀਦਾ ਕਿ ਜੋ ਜੋ ਕੀਤਾ ਬਟ ਇਹ ਹੈ ਕਿ ਦੂਜੇ ਪਾਸੇ ਕਿ ਹੋ ਗਿਆ ਬਸ ਇਹ ਕਿ ਮੈਂ ਉਸ ਚੀਜ਼ ਤੇ ਪਰਮਾਤਮਾ ਉੱਤੇ ਛੱਡਦਾ ਸ਼ਾਇਦ ਉਹਨੇ ਮੈਨੂੰ ਓਦਾਂ ਦਾ ਹੀ ਬਣਾਉਣਾ ਸੀ ਏਦਾਂ ਦਾ ਬਣਾ ਕੇ ਫਿਰ ਮੈਨੂੰ ਬਾਹਰ ਕੱਢਣਾ ਸੀ ਔਰ ਸ਼ਾਇਦ ਐਗਜ਼ਾਮਪਲ ਸੀ ਮੈਂ ਹਨਾ ਕਹਿਣ ਦੇ ਵਿੱਚ ਇਹ ਨੀ ਕਿ ਮੈਂ ਆਪਣੇ ਕਾਲਰ ਉੱਚਾ ਕਰ ਰਿਹਾ ਜਾਂ ਮੈਂ ਆਪਣੇ ਕਲਗੀ ਲਵਾ ਰਿਹਾ ਜਾਂ ਮੈਂ ਆਪਣੇ ਬਹੁਤ ਬੱਲੇ ਬੱਲੇ ਲਈ ਰੇਡੀਓ ਤੇ ਗੱਲਾਂ ਕਰ ਰਿਹਾ। ਮੈਂ ਇਹ ਇਸ ਕਰਕੇ ਐਗਜ਼ਾਮਪਲ ਕਹਿ ਰਿਹਾ ਕਿ ਨਸ਼ੇ ਚੋਂ ਨਿਕਲਣਾ ਵੀ ਓਨਾ ਔਖਾ ਆ ਜਿੰਨਾ ਆਪਾਂ ਕਹਿ ਸਕਦੇ ਹਾਂ ਵੀ ਇਹਨੂੰ ਵਿਲ ਪਾਵਰ ਮਾਉਣਾ ਬਹੁਤ ਔਖਾ ਆ। ਤੇ ਅੱਜ ਪਤਾ ਨੀ ਮੈਂ ਜਿੰਨੀ ਗੱਲ ਕਰਦਾ ਕਿ ਮੈਂ 13-14 ਸਾਲ ਨਸ਼ਾ ਕੀਤਾ, ਹੁਣ ਨਸ਼ੇ ਦੇ ਵਿੱਚ ਕੀ ਕੀਤਾ ਉਹ ਕਿਸੇ ਨੂੰ ਮੈਂ ਹੁਣ ਚਲੋ ਇੱਕ ਅਨੋਨਿਮਿਟੀ ਹੈ ਮੈਂ ਉਹ ਦੱਸ ਨੀ ਸਕਦਾ ਸਰੋਤਿਆਂ ਨੂੰ, ਬਟ ਇਹ ਹੈ ਕਿ ਨਸ਼ਾ ਜਿਹੜਾ ਉਹ ਕੱਲਾ ਨਸ਼ੇਬਾਜ਼ ਲਈ ਹੀ ਨੁਕਸਾਨ ਨੀ ਕਰਦਾ, ਕੱਲਾ ਨਸ਼ੇਬਾਜ਼ ਨੂੰ ਪ੍ਰਭਾਵਿਤ ਨੀ ਕਰਦਾ, ਉਹਦੀ ਪੂਰੀ ਫੈਮਿਲੀ ਨੂੰ, ਉਹਦੇ ਪੂਰੇ ਆਲੇ ਦੁਆਲੇ ਨੂੰ, ਯਾਰਾਂ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਮਤਲਬ ਹਰ ਚੀਜ਼ ਨੂੰ। ਜਿੱਦਾਂ ਮੁੱਢਲੇ ਤੌਰ ਤੇ ਜਿਹੜਾ ਆ ਉਹ ਪੰਜ ਤਰ੍ਹਾਂ ਦੇ ਨੁਕਸਾਨ ਸਾਨੂੰ ਦੱਸਿਆ ਗਿਆ ਵੀ ਕਈ ਹੁੰਦੇ ਆ, ਜਿੱਦਾਂ ਪਹਿਲੀ ਗੱਲ ਹੈ ਸਿਹਤ ਦਾ ਨੁਕਸਾਨ ਹੈ, ਪੈਸੇ ਦਾ ਨੁਕਸਾਨ ਹੈ, ਔਰ ਮਾਨਸਿਕ ਨੁਕਸਾਨ ਹੈ, ਰੂਹਾਨੀ ਨੁਕਸਾਨ ਹੈ, ਨਾ ਰਿਸ਼ਤੇਦਾਰਾਂ ਦਾ, ਉਹ ਕਰਕੇ ਉਹ ਕਿੰਨੇ ਸਾਰੇ ਨੁਕਸਾਨ, ਮਤਲਬ ਇਹ ਤਾਂ ਮੋਟੇ ਮੋਟੇ ਗਿਣੇ ਆ, ਲੇਕਿਨ ਉਹ ਤਹਿਸ ਤਹਿਸ ਹੋ ਜਾਂਦਾ ਪੂਰਾ, ਨਸ਼ਾ ਉਹਨੂੰ ਬਰਬਾਦ ਕਰ ਦਿੰਦਾ ਆ, ਉਹਦੇ ਐਟੀਟਿਊਡਸ, ਉਹਦੇ ਉਹਦੇ ਫੀਲਿੰਗ ਜਿਹੜੀਆਂ ਉਹ ਸਾਰਾ ਕੁਛ ਟੋਟਲੀ ਚੇਂਜ ਹੋ ਜਾਂਦਾ। ਮਤਲਬ ਇਹ ਮੈਂ ਕਹਿ ਸਕਦਾ ਸਾਰੇ ਇਕੱਠੇ ਰੂਪ ਚ ਕਿ ਨਸ਼ੇਬਾਜ਼ ਕਿਸੇ ਦਾ ਨੀ ਹੁੰਦਾ, ਨਸ਼ੇਬਾਜ਼ ਦਾ ਕੋਈ ਨੀ ਹੁੰਦਾ, ਬਸ ਉਹਦੇ ਲਈ ਸਿਰਫ ਇੱਕੋ ਉਹਦਾ ਰਿਸ਼ਤੇਦਾਰ, ਇੱਕੋ ਯਾਰ ਹੈ, ਇੱਕੋ ਉਹਦਾ ਘਰ ਆ, ਇੱਕੋ ਘਰ ਵਾਲੀ ਆ, ਉਹ ਹੈ ਨਸ਼ਾ। ਸੋ ਉਹ ਮੈਂ ਉਸ ਹੱਦ ਤੱਕ ਮੇਰੇ ਖਿਆਲ ਚ ਹੱਦ ਵੀ ਟੱਪ ਕੇ ਲੰਘ ਚੁੱਕਾ ਆ ਮੈਂ, ਉਹ ਨਸ਼ੇਬਾਜ਼ ਜਿਹੜੀ ਆਖਰੀ ਚਰਮ ਸੀਮਾ ਤੇ ਪਹੁੰਚ ਕੇ ਜਿਹੜਾ ਨਤੀਜਾ ਹੁੰਦਾ ਉਹਦਾ ਕਿੰਨੀ ਮੌਤ ਹੁੰਦੀ ਹੈ, ਸ਼ਾਇਦ ਮੈਂ ਮੌਤ ਦੇ ਮੂੰਹ ਚ ਵੀ ਦੋ ਵਾਰੀ ਆਪਣੇ ਆਪ ਨੂੰ, ਮੈਂ ਆਪ ਨੀ ਬਚਾਇਆ, ਪਰਮਾਤਮਾ ਨੇ ਕਿਰਪਾ ਕੀਤੀ, ਵਾਹਿਗੁਰੂ ਨੇ ਇਹ ਹੱਥ ਰੱਖਿਆ, ਤੇ ਮੈਂ ਉੱਥੇ ਤੱਕ ਵੀ ਵਾਪਸ ਹੋ ਕੇ ਮੁੜ ਕੇ ਤੇ ਦੁਬਾਰਾ ਇੱਥੇ ਤੱਕ ਆਇਆ। ਇਹ ਜਿਵੇਂ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਦੁਸ਼ਮਣ ਵੀ ਇਹ ਚਾਹੇ ਕੋਈ ਮੇਰਾ ਉਹਦਾ ਧੀ ਪੁੱਤ ਜਾਂ ਇਸ ਦਲਦਲ ਚ ਨਾ ਜਾਵੇ। ਸੋ ਮੈਂ ਦੁਬਾਰਾ ਫਿਰ ਉੱਥੇ ਗੱਲ ਲਿਆ ਕਰੋ ਰਹਾ ਕਿ ਇਹਦੇ ਨਤੀਜੇ ਭਿਅੰਕਰ ਤੋਂ ਭਿਅੰਕਰ ਹੁੰਦੇ ਆ, ਜਿਨ੍ਹਾਂ ਨੂੰ ਸਹਿ ਸਕਣਾ, ਸਹਿ ਕੇ ਉਹਨਾਂ ਤੋਂ ਨਿਕਲਣਾ, ਨਿਕਲ ਕੇ ਆਪਣੇ ਨੂੰ ਮੁੜ ਸਥਾਪਿਤ ਕਰਨਾ। ਇਹ ਨੀ ਕਹਿੰਦਾ ਕਿ ਮੈਂ ਅੱਜ ਬਤੌਰ ਇੱਕ ਫਿਲਮ ਅਦਾਕਾਰ ਆਪਣੇ ਲਈ ਗੱਲ ਕਰ ਰਿਹਾ ਜਾਂ ਆਪਣੀ ਮਸ਼ਹੂਰੀ ਲਈ ਉਹ ਗੱਲ ਕਰ ਰਿਹਾ, ਮੈਂ ਇੱਕ ਜੇ ਹੋਰ ਵੀ ਬੰਦਾ ਹੁੰਦਾ ਚਾਹੇ ਮੈਂ ਇੱਕ ਲੇਬਰ ਮੈਨ ਵੀ ਹੁੰਦਾ ਤਾਂ ਵੀ ਮੈਂ ਇਹੀ ਮੇਰੇ ਸ਼ਬਦ ਹੁੰਦੇ ਸੀ ਕਿ ਲੇਬਰ ਮੈਨ ਵੀ ਆਪਣੇ ਆਪ ਦੀ ਸਥਾਪਤੀ ਲਈ, ਸਥਾਪਤੀ ਮਤਲਬ ਦੁਬਾਰਾ ਆਪਣੇ ਆਪ ਨੂੰ ਜ਼ਿੰਦਾ ਰੱਖਣਾ, ਦੁਬਾਰਾ ਨਸ਼ਿਆਂ ਤੋਂ ਬਚਾ ਕੇ ਰੱਖਣਾ, ਦੁਬਾਰਾ ਕਮਾਈ ਵੱਲ ਲੱਗਣਾ, ਪਰਿਵਾਰ ਨੂੰ ਸੰਭਾਲਣਾ, ਜ਼ਿੰਮੇਵਾਰੀਆਂ ਚੁੱਕਣਾ, ਉਹ ਵੀ ਇੱਕ ਤਰ੍ਹਾਂ ਦੀ ਸਥਾਪਤੀ ਹੈ। ਮੈਂ ਇਹ ਮੰਨਦਾ ਕਿ ਉਹ ਇਸ ਕਰਕੇ ਮੈਂ ਮੰਨਦਾ ਕਿ ਮੈਂ ਆਪਣੇ ਆਪ ਕਿਸੇ ਲਈ ਐਗਜ਼ਾਮਪਲ ਹੋਵਾਂ ਨਾ ਹੋਵਾਂ, ਮੈਂ ਆਪਣੇ ਆਪ ਲਈ ਮੈਂ ਖੁਦ ਲਈ ਇੱਕ ਬਹੁਤ ਵੱਡੀ ਐਗਜ਼ਾਮਪਲ ਹਾਂ। ਸੋ ਇਹ ਵਾਹਿਗੁਰੂ ਦੀ ਕਿਰਪਾ, ਮੇਰੇ ਘਰਦਿਆਂ ਦਾ ਸਾਥ ਹੈ, ਮੇਰੇ ਯਾਰਾਂ ਦੋਸਤਾਂ ਦਾ ਜਿਨ੍ਹਾਂ ਨੇ ਕਿਹਾ ਕਿ ਯੂ ਕੈਨ ਡੂ, ਔਰ ਮੇਰੇ ਮੇਰੀ ਮੈਂ ਤੁਹਾਨੂੰ ਇੱਥੇ ਹੋਰ ਗੱਲ ਐਡ ਕਰਨੀ ਚਾਹੁੰਦਾ ਕਿ ਮੈਂ ਰਿਹੈਬਿਲੀਟੇਸ਼ਨ ਲਈ ਔਰ ਵਧੀਆ ਤਰੀਕੇ ਨਾਲ ਪ੍ਰੋਗਰਾਮ ਜਿਹਨੂੰ ਅਸੀਂ ਨਾਰਕੋਟਿਕਸ ਅਨੋਨੀਮਸ ਐਂਡ ਅਲਕੋਹਲਿਕ ਅਨੋਨੀਮਸ ਕਹਿੰਦੇ ਆ, ਮੈਂ ਉਹਦੇ ਰਾਹੀਂ ਕਾਉਂਸਲਿੰਗ ਲੈ ਕੇ ਜਿਹੜਾ 6 ਮਹੀਨੇ ਦਾ ਪੂਰਾ ਟ੍ਰੀਟਮੈਂਟ ਲਿਆ ਸੀ, ਉਸ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਸਮਝਿਆ ਥੋੜਾ ਬਹੁਤਾ ਔਰ ਵਾਪਸੀ ਕੀਤੀ, ਔਰ ਵਾਪਸੀ ਨੇ ਜਿੰਨਾ ਕੁ ਮੈਨੂੰ ਦਿੱਤਾ ਆ ਮੈਂ ਉਸ ਵਾਸਤੇ ਸਭ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਦਿਲੋਂ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਸ਼ੁਕਰਾਨਾ ਕਰਦਾ।
ਹਾਂਜੀ ਰਾਮ, ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ, ਉਹਨਾਂ ਦੇ ਮੈਸੇਜਸ ਜ਼ਰੂਰ ਅਸੀਂ ਸ਼ਾਮਲ ਕਰਾਂਗੇ। ਸਾਡੇ ਨਾਲ ਦਲਜੀਤ ਢਿੱਲੋਂ ਬਣੇ ਨੇ ਜੀ, ਸਾਡੇ ਰੇਡੀਓ ਦੇ ਉਹ ਸੰਚਾਲਕ ਨੇ, ਗੁਰਬਾਣੀ ਸੈਕਸ਼ਨ ਜਿਹੜਾ ਉਹ ਦੇਖਦੇ ਨੇ, ਤੇ ਉਹਨਾਂ ਨੇ ਮੈਸੇਜ ਭੇਜਿਆ ਤੁਹਾਡੇ ਲਈ। ਕਹਿੰਦੇ ਰਾਮ ਔਜਲਾ ਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ। ਜੀ, ਤੇ ਕਹਿੰਦੇ ਤੁਸੀਂ ਨਸ਼ਿਆਂ ਦੀ ਦਲਦਲ ਚੋਂ ਬਾਹਰ ਆਉਣ ਦੀ ਸੱਚਾਈ ਕਹਿ ਕੇ ਬਹੁਤ ਸਾਰੇ ਨੌਜਵਾਨਾਂ ਦਾ ਮਾਰਗ ਦਰਸ਼ਨ ਕੀਤਾ, ਕਹਿੰਦੇ ਧੰਨਵਾਦ ਤੁਹਾਡਾ।
ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ। ਮੈਂ ਇੱਕ ਤੁਹਾਨੂੰ ਹੋਰ ਇੱਥੇ ਗੱਲ ਕਰਨੀ ਚਾਹੁੰਦਾ ਹਾਂ, ਮਜੀਦ ਜੀ ਥੋੜਾ ਗੁੱਸਾ ਨਾ ਕਰੋ। ਇੱਕ ਮੈਂ ਅਡਿਕਟ ਪਰਸਨੈਲਿਟੀ ਕਹਿੰਦੇ ਉਹ ਆਪਣੇ ਨਸ਼ਾ ਛੱਡ ਸਕਦਾ, ਬਹੁਤ ਸਾਰੀਆਂ ਉਹਦੀਆਂ ਨਾ ਖਾਮੀਆਂ, ਇਨਸਾਨ ਕਦੀ ਪੂਰਾ ਨੀ ਹੁੰਦਾ ਨਾ, ਉਹ ਚ ਖਾਮੀਆਂ ਆਉਂਦੀਆਂ। ਸੋ ਮੇਰੇ ਲਫ਼ਜ਼ ਜਿਹੜੇ ਆ ਹੋ ਸਕਦਾ ਅੱਗੇ ਪਿੱਛੇ ਜਾਣ, ਜਾਂ ਮੈਂ ਸਿੱਧਾ ਉਮਰ ਚ ਮੇਰੇ ਤੋਂ ਵੱਡੇ ਜੀ ਹੋਣ, ਉਸ ਸਮੇਂ ਮੈਂ ਨਾ ਕੋਈ ਵੀ ਗੱਲ ਬਣਾ ਕੇ ਨੀ ਪੇਸ਼ ਕਰੂੰਗਾ, ਜਿਹੜੀ ਗੱਲ ਬਣਾ ਕੇ ਗੱਲ ਪੇਸ਼ ਕੀਤੀ ਜਾਵੇ ਨਾ ਉਹ ਸਿੱਧਾ ਅਸਰ ਨਹੀਂ ਕਰੇਗੀ। ਹਾਂ, ਜੇ ਮੈਂ ਇੱਥੇ ਨਾਮ ਲਿਆ, ਪੂਰਾ ਨਾਮ ਸ਼ਾਇਦ ਨਾ ਲੈ ਸਕਦਾ, ਮੇਰੇ ਤੋਂ ਉਮਰ ਚ ਵੀ ਵੱਡੇ ਹੋਣ, ਮੇਰੇ ਤੋਂ ਤਜਰਬੇ ਚ ਵੀ ਵੱਡੇ, ਸੋ ਸਿੱਧਾ ਮੈਂ ਦਲਜੀਤ ਜੀ ਕਹੂੰਗਾ ਤੇ ਕੋਈ ਬੁਰਾ ਤਾਂ ਨੀ ਲੱਗੇਗਾ, ਚੱਲੇਗਾ?
ਨਹੀਂ ਚੱਲੇਗਾ,
ਮੈਂ ਤੁਹਾਨੂੰ
ਪੁੱਛਿਆ।
ਹਾਂ ਠੀਕ ਹੈ, ਮੈਂ ਨਕਲੀਪਨ ਜਿਹੜਾ ਜੀਣਾ ਹੈ ਨਾ ਉਹ ਛੱਡ ਦਿੱਤਾ ਆ ਪਿਛਲੇ 5 ਸਾਲ 3 ਮਹੀਨੇ ਤੋਂ, ਜਦੋਂ ਤੋਂ ਮੈਂ ਰਿਹੈਬਿਲੀਟੇਸ਼ਨ ਦੇ ਵਿੱਚ ਆਇਆ। ਹਾਂਜੀ ਦਲਜੀਤ ਜੀ ਸ਼ੁਕਰੀਆ ਭਾਜੀ, ਮੈਂ ਇੱਥੇ ਤੁਹਾਡਾ ਧੰਨਵਾਦ ਕਰਨਾ ਬਣਦਾ ਮੇਰਾ, ਤੇ ਤੁਸੀਂ ਇਹ ਜਿਵੇਂ ਮੈਂ ਪਹਿਲਾਂ ਡਿਟੇਲ ਚ ਦੱਸ ਦਿੱਤਾ, ਉਸ ਤੋਂ ਬਾਅਦ ਸਾਡਾ ਵੀ ਥੋੜਾ ਜਿਹਾ ਨਾ ਫਰਜ਼ ਬਣਦਾ ਹੈ, ਚਾਹੇ ਉਹ ਮੈਂ ਆ, ਰਾਮ ਔਜਲਾ ਆ, ਜਾਂ ਅਮਰਦੀਪ ਜੀ ਨੇ, ਜਾਂ ਦਲਜੀਤ ਜੀ ਨੇ, ਜਾਂ ਜੋ ਵੀ ਹੈਗੇ ਜਿਹੜੇ ਚਿੰਤਤ ਨੇ ਸਮਾਜ ਲਈ ਜਾਂ ਆਪਣੇ ਭਾਈਚਾਰੇ ਲਈ ਜਾਂ ਕਿਸੇ ਲਈ ਵੀ, ਉਹਨਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਨਾ ਇਸ ਨਸ਼ੇ ਨੂੰ ਇਸ ਤਰੀਕੇ ਨਾਲ ਸੁਣ ਕੇ ਨਾ ਛੱਡ ਦੇਈਏ, ਜਿਵੇਂ ਮੈਂ ਰੇਡੀਓ ਦੇ ਪ੍ਰੋਗਰਾਮ ਸੁਣਿਆ, ਹਰਮਨ ਰੇਡੀਓ ਤੇ ਰਾਮ ਔਜਲਾ ਨੇ ਆਹ ਗੱਲ ਕਹੀ ਸੀ, ਨਸ਼ੇ ਬੁਰੇ ਹੁੰਦੇ ਆ, ਚਲੋ ਜੀ ਸੁਣਿਆ ਤੇ ਗੱਲ ਕਰਤੀ, ਉਹਨਾਂ ਨੂੰ ਜ਼ਿੰਮੇਵਾਰੀ ਚੱਕਣੀ ਪੈ ਗਈ ਹੈ ਸਾਡਾ, ਅਸੀਂ ਇੱਕ ਪੰਜਾਬੀਆਂ ਦਾ ਜਾਂ ਕਹਿ ਲਓ ਸਾਡਾ ਇੰਡੀਅਨ ਦਾ ਇੱਕ ਸੁਭਾਅ, ਅਸੀਂ ਰੋਲਾ ਪਾ ਪਾਉਂਦੇ ਹਾਂ, ਰੋਲਾ ਇਨ ਦਾ ਸੈਂਸ ਕਿ ਮੈਂ ਰਾਮ ਔਜਲਾ ਨੇ ਕੋਈ ਕੰਮ ਕੀਤਾ ਉਹਨੂੰ ਫੇਸਬੁੱਕ ਤੇ ਦਿਖਾਊਗਾ ਜਾਂ ਉਹਨੂੰ ਹਨਾ ਸੋਸ਼ਲ ਮੀਡੀਆ ਤੇ ਦਿਖਾਏਗਾ, ਰਾਮ ਔਜਲਾ ਵੀ ਬਹੁਤ ਬੱਲੇ ਬੱਲੇ, ਚਾਹੇ ਉਹ ਨਿਕਲਿਆ ਕਿਸੇ ਨੂੰ ਕੋਈ ਐਲਾਨ ਕੀਤਾ ਆ, ਹਨਾ ਉਹ ਰੋਲਾ ਪਾਉਣਾ, ਦੂਜੇ ਪਾਸੇ ਰੋਲਾ ਪਾਉਣਾ ਕਿ ਉਹ ਰੋਲਾ ਇੰਨਾ ਪਾਉਂਦਾ ਸੋਸਾਇਟੀ ਚ ਆਹ ਕੁਛ ਹੋ ਰਿਹਾ, ਸਾਡਾ ਸਰਕਾਰਾਂ ਨੇ ਬੀੜਾ ਗਰਕ ਕਰ ਦਿੱਤਾ, ਸਾਡਾ ਉਹ ਕਰ ਦਿੱਤਾ, ਆਪ ਜ਼ਿੰਮੇਵਾਰੀ ਚੱਕਣੀ ਨੀ ਸਿੱਖੀ ਰਾਮ ਔਜਲਾ ਨੇ, ਉਹ ਚੱਕਣੀ ਪੈਗੀ, ਉਹ ਜ਼ਰੂਰੀ ਆ ਕਿ ਮੈਂ ਇੱਕ ਬੰਦੇ ਦੀ ਜਾਂ ਇੱਕ ਨਸ਼ੇਬਾਜ਼ ਦੀ ਗਰੰਟੀ ਲੈਣਾ, ਰਾਮ ਔਜਲਾ ਕਹਿੰਦਾ ਹੈ ਕਿ ਮੈਂ ਇਹਨੂੰ ਸੁਧਾਰਨ ਲਈ ਹੈਲਪ ਕਰੂੰਗਾ, ਫਿਰ ਜਿਹੜਾ ਆ ਉਹ ਸੋਸਾਇਟੀ ਜਾਂ ਸਮਾਜ ਸੁਧਰ ਸਕਦਾ ਆ, ਤੇ ਇਹਦੇ ਹਰੇਕ ਦਲਜੀਤ ਜੀ ਮੈਂ ਤੁਹਾਨੂੰ ਇਹ ਨੀ ਕਹਿ ਰਿਹਾ ਮੈਂ ਤੁਹਾਨੂੰ ਬਲੇਮ ਦੇ ਰਿਹਾ ਜਾਂ ਤੁਹਾਡੇ ਵਾਸਤੇ ਕਹਿ ਰਿਹਾ, ਸਾਰਿਆਂ ਲਈ, ਮੈਂ ਜਿੰਨੇ ਵੀ ਅਸੀਂ ਸੂਝਵਾਨ ਬੰਦੇ ਬੈਠੇ ਜੁੜੇ ਆ, ਸਰੋਤੇ ਜੁੜੇ ਆ, ਉਹਨਾਂ ਲਈ ਸਵਾਲ ਹੈ ਕਿ ਆਪਾਂ ਪ੍ਰੋਗਰਾਮ ਨੂੰ ਸੁਣ ਕੇ ਨਾ ਛੱਡ ਦਈਏ, ਜੇ ਕੁਛ ਕਰਨਾ ਤੇ ਰਲ ਮਿਲ ਕੇ ਹਮਲਾ ਮਾਰਨਾ ਪਏਗਾ, ਔਰ ਇੱਕ ਨਸ਼ੇਬਾਜ਼ ਦੀ ਜ਼ਿੰਮੇਵਾਰੀ ਲੈਣੀ ਪਏਗੀ, ਔਰ ਇੱਕ ਨਸ਼ੇਬਾਜ਼ ਨੂੰ ਸੁਧਾਰਨ ਲਈ ਇੱਕ ਸਾਲ ਦਾ ਟਾਈਮ ਲੱਗਦਾ ਆ ਸ਼ੁਰੂਆਤੀ, ਬਾਕੀ ਇੱਕ ਸਾਲ ਤੋਂ ਬਾਅਦ ਆਪਣੇ ਆਪ ਸੰਭਾਲ ਸਕਦਾ, ਜੇ ਨਾ ਕਰ ਸਕਦੇ ਹਾਂ ਤੇ ਜ਼ਰੂਰ ਆਪਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਨੱਥ ਪਾ ਸਕਦੇ ਹਾਂ, ਕਿ ਅਸੀਂ ਸਰਕਾਰਾਂ ਨੂੰ ਵੀ ਦੋਸ਼ ਨਹੀਂ ਦੇ ਸਕਦੇ ਸੀ, ਅਸੀਂ ਰੈਲੀ ਵੀ ਨਹੀਂ ਕੱਢ ਸਕਦੇ ਸੀ, ਤਾਂ ਥੋੜਾ ਬਹੁਤਾ ਕੋਸ਼ਿਸ਼ ਕਰੀਏ। ਹਾਂਜੀ ਅਮਰਦੀਪ ਜੀ,
ਔਜਲਾ ਸਾਹਿਬ ਇੱਕ ਹੋਰ ਸਾਡੇ ਕੋਲ ਮੈਸੇਜ ਪਹੁੰਚਿਆ ਹਰਜਿੰਦਰ ਸਿੰਘ ਘੁੰਮਣ ਹੋਰਾਂ ਦਾ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਤੇ ਨਾਲ ਹੀ ਨਾਲ ਇਹਨਾਂ ਨੇ ਦੱਸਿਆ, ਕਹਿੰਦੇ 1978 ਚ ਮੈਂ ਨਹਿਰ ਵਾਲੇ ਮਹਿਕਮੇ ਚ ਸਰਵਿਸਿਸ ਸ਼ੁਰੂ ਕੀਤੀਆਂ ਸੀ ਜੀ, ਅਮਰ ਸਿੰਘ ਦੁਸਾਂਝ ਸੀਗੇ ਉਥੋਂ ਦੇ, ਤੁਹਾਡੇ ਮੇਰਾ ਖਿਆਲ ਔਜਲਾ ਪਿੰਡ ਦੇ ਨਾਲ ਦੁਸਾਂਝ ਪਿੰਡ ਜਿਹੜਾ ਪੈਂਦਾ ਮੇਰਾ ਖਿਆਲ, ਉਹਦੇ ਬਾਰੇ ਦੱਸ ਰਹੇ ਨੇ
ਜੀ। ਹਰਜਿੰਦਰ ਜੀ ਭਾਜੀ ਸਤਿ ਸ੍ਰੀ ਅਕਾਲ ਜੀ, ਠੀਕ ਹੈ ਜੀ, ਦੁਸਾਂਝ ਕਲਾਂ ਸਾਡੇ ਨਾਲੇ ਪਿੰਡ ਆ ਜੀ, ਇਹਦੇ ਪਿੰਡ ਤੋਂ 6 ਕਿਲੋਮੀਟਰ ਦਾ ਫਰਕ ਆ, ਸਰਦਾਰ ਅਮਰ ਸਿੰਘ ਜੀ ਦੁਸਾਂਝ ਅਕਾਲੀ ਪੱਤਰਕਾਰ ਦੇ ਬਾਨੀ ਸੀਗੇ, ਔਰ ਦੁਸਾਂਝ ਕਲਾਂ ਪਿੰਡ ਬਾਰੇ ਸਾਰੇ ਜਾਣਦੇ ਆ, ਸਭ ਤੋਂ ਪਹਿਲਾਂ ਤਾਂ ਉੱਥੋਂ ਮਸ਼ਹੂਰ ਗਾਇਕ ਔਰ ਅਦਾਕਾਰ ਦਲਜੀਤ ਦੁਸਾਂਝ ਆ, ਜਿਹਨੇ ਪੰਜਾਬ ਦੇ ਵਿੱਚ ਨੀ ਪੂਰੇ ਵਰਲਡ ਦੇ ਵਿੱਚ ਰਿਸ਼ਤਿਆਂ ਦਾ ਨਾਮ ਰੋਸ਼ਨ ਕੀਤਾ, ਫਿਰ ਉਤੋਂ ਉਜਲ ਦੁਸਾਂਝ ਜੀ ਆ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਰਹਿ ਚੁੱਕੇ ਆ, ਮੈਨੂੰ ਡਿਟੇਲ ਨੀ ਪਤਾ, ਅੱਛਾ ਅਹੁਦਾ ਸੀ ਉਹਨਾਂ ਦਾ, ਔਰ ਖੇਡਾਂ ਤੇ ਵਧੀਆ ਸੋਚ ਵਧੀਆ ਲਿਖਾਰੀਆਂ ਦਾ ਪਿੰਡ ਦੁਸਾਂਝ ਕਲਾਂ, ਮੇਰਾ ਅੱਜ ਵੀ ਦੁਸਾਂਝ ਕਲਾਂ ਨਾਲ ਲਗਾਉ ਹੈ, ਮੇਰੇ ਵੱਡੇ ਵੀਰ ਪਰਮਿੰਦਰ ਸਿੰਘ ਦੁਸਾਂਝ, ਅਸੀਂ ਇਕੱਠੇ ਉੱਥੇ ਇੱਕ ਕੰਮ ਵੀ ਕਰ ਰਹੇ ਹਾਂ, ਸੋ ਉੱਥੋਂ ਦਾ ਪਿੰਡ ਦਾ ਨਾਮ ਕਾਫੀ ਮਸ਼ਹੂਰ ਹੈ, ਮੈਨੂੰ ਖੁਸ਼ੀ ਹੈ ਕਿ ਮੈਂ ਉਸ ਪਿੰਡ ਦੇ ਨੇੜੇ ਤੇੜੇ ਕਿਤੇ ਨਾ ਕਿਤੇ ਲਗਾਉ ਹੈ ਮੈਨੂੰ ਉੱਥੇ। ਹਾਂਜੀ
ਬਿਲਕੁਲ, ਔਜਲਾ ਸਾਹਿਬ ਆਪਾਂ ਨਾ ਗੱਲਬਾਤ ਜਿਹੜੀ ਜਾਰੀ ਰੱਖਾਂਗੇ ਤੁਹਾਡੇ ਉਸ ਰੀਹੈਬਿਲੀਟੇਸ਼ਨ ਦੇ ਸਫ਼ਰ ਦੌਰਾਨ, ਹੈ ਨਾ, ਕੀ ਸੁਧਾਰ ਕਿਵੇਂ ਕਿਵੇਂ ਆਇਆ, ਪਰ ਉਸ ਤੋਂ ਬਾਅਦ ਅਸੀਂ ਤੁਹਾਡੇ ਫਿਲਮੀ ਸਫ਼ਰ ਵੱਲ ਵੀ ਵਧਣਾ, ਉਸ ਤੋਂ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਔਰ ਗੱਲਬਾਤ ਜਿਹੜੀ ਆ ਉਹ ਜਾਰੀ ਕਰਦੇ ਹਾਂ।
ਵਿਸਵਿੰਦ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ, ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ।
पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इनी छोटी जी गल, तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकती है। इन्हां दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज। ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ए तां सच्ची नंबर वन इंस्टीट्यूट है।
वधेरे जानकारी लई तुसीं साडी वेबसाइट www.ahmi.edu.au ते विजिट करो या कॉल करो 612-968-733-323-028-859-0377।
हां भाई, किद्दां तू? इन्ना पतला किवें हो गया?
मेरा कुलार आले डॉक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मैनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहिंदे सी, कई वारी तां दिन च ही सौ जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है, हुण तां मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसीं भी पता नोट कर लो, कुलार हस्पताल GT Road बीजा नेड़े खन्ना पंजाब इंडिया। संपर्क नंबर 9878090001, 9880 90001। वेबसाइट विजिट करो kularhospital.com।
जी दोस्तों, ब्रेक तो बाद एक बार फिर स्वागत करते हैं। प्रोग्राम चल रहे लहरा ते लहरा प्रोग्राम दे विच गलबात चल रही है फिल्म अदाकार राम औजला होरां दे नाल, उना दे जिंदगी दे सफर दे बारे और नाल ही नाल उना दे फिल्मी सफर दे बारे भी असीं उना तों बहुत कुछ जानना है। गल चल रही सी कि नशिया दौरान जड़े नशेबाज ने उना दा जड़ा जीवन आ ओ किन्ना क दुर्बर हो जांदा या किन्ना क ज्यादा मुश्किल हो जांदा ओदे विचों अपने आप नूं कढ पाउणा, और जिहड़े नहीं कढ पाउंदे ओ मौत दे मुंह विच भी चले जांदे आ। सो एक बार फिर स्वागत करदे आ राम औजला होरां दा। राम, तुहाडा बहुत बहुत स्वागत
जी। शुक्रिया
जी। सो औजला साहब, जिवें आपां गल कर रहे सीगे कि तुसीं एक सिखर जिहड़ी आ ओ नशे दी देखी और उस तों बाद तुसीं रिहैबिलिटेशन दे विच गए जिथे 6 महीने तक तुसीं उस कोर्स नूं ज्वाइन कीता, तुहाडियां काउंसलिंग होईयां, है ना? पर किन्ना क सौखा सी उस कोर्स दे विच उस नशे तों बाहर लियाउण दे लई जिहड़ियां कोशिशां जां जिहड़े यतन करने?
मैं एक बार फिर बहुत बहुत धन्यवाद करता जी हरमन रेडियो का प्रोग्राम लहरा दे विच के मेरी आवाज जो पहुंचे ये किसी का बचाव हुंदा या तो ये मेरे लिए वड्डी सफल दी गल होगी। हाँ जी, ये है कि पहला जिहड़ियां ना मुश्किलां जां एक नशेबाज दी सब तो ज्यादा जिहड़ी तकलीफ है ना ओहदी फैमिली चलदी है, परिवार जिहड़ा आ उहनूं दुख नूं पाउंदा आ, क्योंकि मैं नशा करता सी, मैं बेहोश हुंदा सी, मैं अपनी मस्ती च रहिंदा सीगा, अपनी जिहड़ा तोरां बना लहरां आ जिवें अपनी लहर हुंदी सी मेरी, मैनूं किसे नाल कोई वास्ता नहीं सी, कोई जिम्मेदारी नहीं सी चुकदा मैं, और की कमाउणा की खाणा ओहदी मैं बिलकुल भी बेपरवाह बेलगाम सीगा उस चीज तों। ते बाकी भी जिहड़े मेरे भाई भरा मेरे भैणां जिहड़े इस बदले विच फसे होए आ ओह वी पईआं, ओह सब तो वध सफर जिहड़ी आ उहनां दी फैमिली करदी आ, और सब तो वध तकलीफां भी ओही चल रही आ, है ना? ओहनूं समझाउणा, ओहनूं सांभणा, ओहनूं करना, एक हजे बच्चे नूं संभालना सौखा हुंदा छोटे नूं, और एक नशेबाज नूं एक अमली नूं, है ना, अधिक नूं संभालना बहुत औखा आ। सो मेरी फैमिली ने बहुत सफर किया, मैं मैरिड आ, मेरे तीन बच्चे आ, और मेरे घरदिआं ने मेरीआं मिन्नतां भी करनियां, पूजा पाठ भी करवाए, बहुत कुछ मतलब उन्होंने ने ओढ़ पोड़ दिते मैं किसी तरीके नाल कोनी जात पावां, लेकिन कोई भी चीज मेरे ते असरदार नहीं हुई, असरदार नहीं हुई कि मैं ओह की घुमड़ा, शायद एक उन्हां दा अपना एक सोच है, लेकिन कितने ना कितने मेरे अंदर एक जां ते परमात्मा वालों आवाज सी, जां शायद मैं कदे सुनिया सी कि साडे पिंडों भी 2-3 बंदे ने पहला सेंटर कट्टिया होया सीगा, बट ओह दुबारा आके फिर लग गए। मेरे अंदर ये चीज उठी सी यार, मैं पहला तो ਸਿਸਟਮ ਨੇ ਜੁੜਿਆ ਹੋਣ ਕਰਕੇ ਜਾਂ ਥੋੜੀ ਜਿਹੀ ਖੁੱਲੀ ਸੋਚ ਦਾ ਮਾਲਕ ਹੋਣ ਕਰਕੇ ਮੈਂ ਆਹ ਟੂਣਿਆਂ ਟੋਟਕਿਆਂ ਚ ਜਾਦੂ ਧਾਗਿਆਂ ਰੀਤਾਂ ਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ। ਮੇਰਾ ਗੁਰਬਾਣੀ ਤੇ ਵਿਸ਼ਵਾਸ ਹੁੰਦਾ ਸੀ ਕਿ ਮੈਂ ਜਿਵੇਂ ਨਸ਼ਾ ਵੀ ਕਰਦਾ ਹੁੰਦਾ ਸੀ, ਮੈਂ ਕਿਤੇ ਨਾ ਕਿਤੇ ਅੰਦਰੋਂ ਇੱਕ ਆਵਾਜ਼ ਆਉਂਦੀ ਸੀ, ਮੈਂ ਜਾਂ ਗੁਰਦੁਆਰਾ ਸਾਹਿਬ ਦੇ ਕੋਲ ਹੀ ਲੰਘਣਾ ਤਾਂ ਉਹਦੀ ਹੱਦ ਹਦੂਦ ਦੇ ਵਿੱਚ ਲੰਘ ਦਾ ਵੀ ਡਰ ਲੱਗਣਾ ਵੀ ਮੈਂ ਇੱਕ ਬਹੁਤ ਗਿਰਿਆ ਹੋਇਆ ਇਨਸਾਨ ਆ, ਪਰਮਾਤਮਾ ਮੈਨੂੰ ਕੱਢ ਇਸ ਰਾਸ ਸੀ ਇਹ ਕਹਿ ਸਕਦੇ ਹਾਂ, ਕਿਤੇ ਨਾ ਕਿਤੇ ਬੈਠੇ ਸੀ ਉਹ, ਮੇਰਾ ਵੱਸ ਨਹੀਂ ਸੀ ਚੱਲਦਾ ਕਿ ਮੈਂ ਉਸ ਚੀਜ਼ ਤੋਂ ਬਾਹਰ ਆਵਾਂ, ਲੇਕਿਨ ਜਦੋਂ ਤੁਹਾਡੇ ਕਹਿੰਦੇ ਵੱਸ ਨਾ ਚੱਲੇ ਜਾਂ ਕੋਈ ਹਾਲਾਤ ਤੁਹਾਡੇ ਪਹੁੰਚ ਤੋਂ ਬਾਹਰ ਹੋ ਜਾਣਾ, ਫਿਰ ਇੱਕੋ ਚੀਜ਼ ਹੈ ਉਹੀ ਕੰਮ ਕਰਦੀ ਹੈ, ਉਹ ਹੈ ਅਰਦਾਸ ਸੱਚੇ ਦਿਲੋਂ, ਉਹਦੇ ਵਿੱਚ ਕੋਈ ਡਰਾਮਾ, ਉਹਦੇ ਵਿੱਚ ਕੋਈ ਪਰਦਾ, ਉਹਦੇ ਵਿੱਚ ਕੋਈ ਸ਼ੈਤਾਨੀ ਨਹੀਂ ਹੋਣੀ ਚਾਹੀਦੀ। ਸੋ ਘਰਦਿਆਂ ਨੇ ਮੇਰੇ ਇੱਕ ਸਿਸਟਰ ਆ, ਮਤਲਬ ਧਰਮ ਭੈਣ ਆ ਦਸੂਏ ਤੋਂ, ਉਹਦੇ ਬ੍ਰਦਰ ਨੇ ਪਹਿਲਾਂ ਸੈਂਟਰ ਲਿਆ ਸੀ ਤੇ ਉਹਨੇ ਹੀ ਮੇਰੀ ਮਦਰ ਨੂੰ ਮੈਸੇਜ ਦਿੱਤਾ ਤੇ ਫਿਰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਮੈਂ ਪਹੁੰਚਿਆ, ਮੇਰੇ ਮਾਮਾ ਜੀ ਸਰਦਾਰ ਬਲਵੀਰ ਸਿੰਘ ਜੀ, ਮੇਰਾ ਛੋਟਾ ਭਾਈ ਜਸਿੰਦਰ ਔਜਲਾ ਔਰ ਮੇਰਾ ਜਿਗਰੀ ਯਾਰ ਯਾਰਾਂ ਦਾ ਯਾਰ ਜਸਿੰਦਰ ਬਿੱਲਾ, ਜਿੱਥੇ ਵੀ ਹੋਏ ਮੇਰੀ ਆਵਾਜ਼ ਸੁਣ ਸਕੇ, ਤੇ ਉਹਨਾਂ ਨੇ ਮੈਨੂੰ ਜਾਣੀ ਕਿ ਉੱਥੇ ਧਰਤੀ ਕਰਵਾ ਦਿੱਤਾ। ਇੱਕ ਕਈ ਗੱਲਾਂ ਹੁੰਦੀਆਂ ਕਲੀਅਰ ਕਰਨੀਆਂ ਦੱਸਣੀਆਂ ਪੈਂਦੀਆਂ ਜੀ ਆ, ਮੇਰਾ ਮੈਂ ਜਾ ਜ਼ਰੂਰ ਰਿਹਾ ਸੀ ਸੈਂਟਰ ਵੱਲ, ਬਟ ਮੈਨੂੰ ਥੋੜੀ ਥੋੜੀ ਸੋਚਿਆ ਮੈਂ ਨਸ਼ੇ ਸੀ ਤੇ ਮੈਨੂੰ, ਬਟ ਉਹ ਕਿ ਇੱਕ ਜਿਹੜੀ ਮੇਰੀ ਪਰਸਨੈਲਿਟੀ ਬਣ ਚੁੱਕੀ ਸੀ ਕਿ ਮੈਂ ਖੂੰਖਾਰ ਸੀ, ਮੈਂ ਲੜਾਕਾ ਸੀ, ਮੈਂ ਨਿਡਰ ਸੀ, ਚਾਹੇ ਜੇ ਕੋਈ ਕਹਿ ਲਾ ਆਪਣੇ ਆਪ ਨੂੰ, ਉਹ ਕਿਤੇ ਨਾ ਕਿਤੇ ਫਿਰ ਉਹ ਬੜਕ ਮਾਰ ਰਿਹਾ ਸੀ ਕਿ ਕੋਈ ਗੱਲ ਨੀ ਮੈਨੂੰ ਸੈਂਟਰ ਭਰਤੀ ਕਰਵਾ ਦਿਓ, ਲੇਕਿਨ ਮੈਂ ਵਾਪਸ ਜਦੋਂ ਆਇਆ ਮੈਂ ਤੁਹਾਨੂੰ ਤਿੰਨਾਂ ਨੂੰ ਕਤਲ ਕਰਨਾ, ਇਹ ਪਹਿਲੀ ਜ਼ੁਬਾਨ ਤੋਂ ਪਹਿਲੇ ਸ਼ਬਦ ਸੀਗੇ। ਤੇ ਕਹਿੰਦੇ ਕੋਈ ਗੱਲ ਨੀ ਤੂੰ ਸਾਨੂੰ ਤੂੰ ਪਹਿਲਾਂ ਟ੍ਰੀਟਮੈਂਟ ਪੂਰਾ ਲੈ, ਆ ਕੇ ਕਤਲ ਕਰਨਾ ਕੋਈ ਗੱਲ। ਪਹਿਲੇ ਦੋ ਮਹੀਨੇ ਮੇਰੇ ਖਿਆਲ ਚ ਮੇਰੇ ਥੋਟਸ ਜਿਹੜੇ ਚੇਂਜ ਨਹੀਂ ਸੀ ਹੋ ਰਹੇ ਕਿ ਮੈਨੂੰ ਉਹਨਾਂ ਨੇ ਇੱਥੇ ਫਸਾ ਕੇ ਗਲਤੀ ਕੀਤੀ ਆ, ਮੈਂ ਵਾਪਸ, ਕਿਉਂਕਿ ਵਾਈਫ ਬੱਚੇ ਪੇਕੇ ਚਲੇ ਗਏ ਸੀ ਆਪਣੇ, ਲੜਕੇ ਲੜਾਈ ਹੋਈ ਜੋ ਵੀ ਆ ਨਾ, ਉਹਨਾਂ ਦੇ ਵਿੱਚ ਵਿਚਾਰਿਆ ਤਾਂ ਉਹਨਾਂ ਦਾ ਕੋਈ ਕਸੂਰ ਨੀ, ਮੈਂ ਆਪਣੇ ਆਪ ਨੂੰ ਕੁਛ ਹੀ ਮੰਨਦਾ। ਤੇ ਦੋ ਮਹੀਨੇ ਮੈਨੂੰ ਉਹ ਚੀਜ਼ ਤੋਂ ਬਾਹਰ ਆਉਣ ਨੂੰ ਲੱਗੇ ਕਿ ਮੈਂ ਗਲਤ ਆ, ਇਹ ਮੰਨਣ ਲਈ ਮੈਂ ਤਿਆਰ ਨਹੀਂ ਸੀਗਾ। ਪਹਿਲੇ ਜੋ ਸਟੈਪ ਹੈ ਉਸ ਪ੍ਰੋਗਰਾਮ ਦਾ, ਮੇਰੇ ਕੌਂਸਲਰ ਬਿੱਲਾ ਭਾਜੀ ਕੁਲਦੀਪ ਬਿੱਲਾ ਜੀ, ਜਿਹਨੂੰ ਮੈਂ ਪਿਆਰ ਨਾਲ ਰਾਕਾ ਵੀ ਕਹਿੰਦਾ ਸ਼ਾਕਾ ਵੀ ਕਹਿੰਦਾ, ਅਸੀਂ ਆਪਣੇ ਨਾਮ ਰੱਖੇ ਹੁੰਦੇ ਆ ਹਨਾ, ਇੱਕ ਬੋਰੀਅਤ ਤੋਂ ਬਚਣ ਲਈ, ਗੁਰਸ਼ਕਤੀ ਨਸ਼ਾ ਮੁਕਤੀ ਕੇਂਦਰ ਮਾਲਪੁਰ ਵਿਖੇ ਮੈਂ ਗਿਆ, ਉੱਥੋਂ ਦੇ ਸਟਾਫ ਨੇ, ਉੱਥੋਂ ਦੇ ਜਿੰਨਾ ਵੀ ਭਾਈਚਾਰਾ ਸੀ ਸਾਡਾ, ਸਪੋਰਟ ਕੀਤਾ ਉਹਨਾਂ ਨੇ ਕਿ ਯਾਰ ਮੈਨੂੰ ਉੱਥੇ ਜਦੋਂ ਉਹਨਾਂ ਨੇ ਫਾਰਮ ਫਿਲ ਕਰਵਾਇਆ ਨਾ, ਮੇਰਾ ਨਾਮ ਮੇਰਾ ਐਡਰੈਸ ਪੁੱਛ ਕੇ ਵੀ ਨਾ, ਇੱਕ ਫਾਰਮੈਲਿਟੀ ਹੁੰਦੀ ਹੈ ਜੀ, ਆਹ ਬੰਦਾ ਸਾਡੇ ਕੋਲ ਆਇਆ ਜੀ, ਡੀਟੌਕਸ ਡਿਪਾਰਟਮੈਂਟ ਚ ਲੈ ਗਿਆ, ਹੋਸਪਿਟਲ ਲੈ ਗਿਆ, ਸਾਰਾ ਟ੍ਰੀਟਮੈਂਟ ਵਧੀਆ ਕੀਤਾ, ਦਵਾਈ ਪਿਲਾਈ ਇੱਕ ਹਫ਼ਤਾ। ਤੇ ਜਦੋਂ ਉਹਨਾਂ ਨੇ ਮੇਰਾ ਫਾਰਮ ਫਿਲ ਕੀਤਾ ਤੇ ਉਹਨੇ ਪੁੱਛਿਆ ਵੀ ਕਿੰਨਾ ਪੜ੍ਹਿਆ ਤੂੰ, ਮੈਂ ਕਿਹਾ ਜੀ ਮੈਂ ਐਮ ਏ ਪੰਜਾਬੀ ਆ, ਉਹਨਾਂ ਦੀਆਂ ਅੱਖਾਂ ਖੁੱਲੀਆਂ ਰਹਿੰਦੀਆਂ ਹਨਾ, ਵੈਸੇ ਇਹ ਤਾਂ ਨੀ, ਨਸ਼ਾ ਕੋਈ ਵੀ ਕਰ ਸਕਦਾ, ਉਹ ਸਾਡੇ ਕੋਲ ਉੱਥੇ ਡਾਕਟਰ ਵੀ ਹੁੰਦੇ ਸੀਗੇ, ਸਾਡੇ ਕੋਲ ਵਧੀਆ ਵਧੀਆ ਨੌਕਰੀ ਪੇਸ਼ੇ ਵਾਲੇ ਬੰਦੇ ਹੁੰਦੇ ਸੀ, ਉਹ ਨਸ਼ਾ ਜਿਹੜਾ ਉਹਦੇ ਵਿੱਚ ਇਹ ਨੀ ਰੱਖਦੇ ਅਸੀਂ ਕਿ ਇਹ ਬੰਦੇ ਦਾ ਰੁਤਬਾ ਆ ਤੇ ਇਹਨੂੰ ਅਸੀਂ ਅਮਲੀ ਨੀ ਮੰਨਦੇ ਨਾ, ਹਾਲਾਂਕਿ ਪਹਿਲਾਂ ਮੇਰਾ ਥੋਟ ਹੁੰਦਾ ਸੀ ਕਿ ਯਾਰ ਮੈਂ ਮਾਸਟਰ ਆ, ਮੇਰੀ ਥੋੜੀ ਇਹਨਾਂ ਨੂੰ ਵੱਖਰੀ ਪਾਉਣ, ਨਹੀਂ ਅਸੀਂ ਸਾਰੇ ਇੱਕ ਆ, ਅਸੀਂ ਸਾਰੇ ਬਿਮਾਰ ਆ, ਦਿਮਾਗੀ ਬਿਮਾਰ ਆ। ਤੇ ਉਹਨਾਂ ਨੇ ਮੇਰਾ ਨਾਮ ਉੱਥੇ ਰਾਮ ਨੀ, ਮੈਨੂੰ ਉੱਥੇ ਅੱਜ ਵੀ ਨੀ ਕੋਈ ਰਾਮ ਕਹਿੰਦਾ, ਅੱਜ ਵੀ ਪੂਰੇ ਪੰਜਾਬ ਦੇ ਵਿੱਚ ਜਿੰਨਾ ਵੀ ਸਾਡਾ ਇਹ ਭਾਈਚਾਰਾ ਆ ਨਾ ਨਾਰਕੋਟਿਕਸ ਅਨੋਨਿਮਸ, ਉਹ ਸਾਰੇ ਮੈਨੂੰ ਮਾਸਟਰ ਜੀ ਕਹਿੰਦੇ ਆ, ਉਹਦਾ ਕਾਰਨ ਇਹ ਹੈ ਕਿ ਮੈਂ ਆਪਣੀ ਮਾਸਟਰੀ ਦਿਖਾਉਣਾ ਪਿਆ ਜਾ ਕੇ ਉੱਥੇ ਹੈ ਨਾ, ਤੇ ਮੈਂ ਸਹੀ ਹਾਂ, ਮੈਂ ਤੁਸੀਂ ਮੈਨੂੰ ਕਿੱਦਾਂ ਗਲਤ ਸਾਬਿਤ ਕਰ ਸਕਦੇ। ਤੇ ਉਹ ਜਿਹੜੇ ਦੋ ਮਹੀਨੇ ਸੀ ਪਹਿਲੇ ਉਹ ਬਹੁਤ ਜ਼ਿਆਦਾ ਸਟਰਗਲ ਵਾਲੇ ਸੀ, ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਕੀ ਹੈ ਕਿ ਮੈਂ ਆਪਣੇ ਤਰੀਕੇ ਨਾਲ ਜੀਆ ਸੀ, ਮੈਂ ਆਪਣੇ ਤਰੀਕੇ ਨਾਲ ਬੈਠਿਆ ਸੀ, ਮੈਂ ਆਪਣੇ ਤਰੀਕੇ ਨਾਲ ਖੜਿਆ ਸੀ, ਮੈਂ ਆਪਣੇ ਤਰੀਕੇ ਨਾਲ ਹੀ ਖਾਧਾ ਪੀਤਾ ਸੀ। ਸੋ ਉੱਥੇ ਜਿਹੜਾ ਸੀ ਉਹ ਇੱਕ ਡਿਸਿਪਲਿਨ ਪ੍ਰੋਗਰਾਮ ਸੀਗਾ, ਉੱਥੇ ਅਨੁਸ਼ਾਸਨ ਦੇ ਵਿੱਚ ਰਹਿਣਾ ਪੈਣਾ ਸੀ, ਟਾਈਮ ਨਾਲ ਉੱਠਣਾ ਪੈਣਾ ਸੀ, ਟਾਈਮ ਨਾਲ ਖਾਣਾ ਪੈਣਾ ਸੀ, ਟਾਈਮ ਤੇ ਯੋਗਾ ਐਕਸਰਸਾਈਜ਼ ਕਾਉਂਸਲਿੰਗ ਕਲਾਸਿਸ, ਉਹਦੇ ਵਿੱਚ ਜਿਹੜਾ ਉਹ ਇੱਕ ਤਰ੍ਹਾਂ ਦਾ ਮੈਂ ਉਹਨੂੰ ਕਹੂੰਗਾ ਵੀ ਉਹ ਪੱਟੀ ਸੀਗੀ ਜਿਹਦੇ ਵਿੱਚ ਉਹ ਤਪਾਇਆ ਜਾਂਦਾ ਆ। ਔਰ ਦੂਜਾ ਮੈਂ ਪੱਖ ਹੋਰ ਵੀ ਦੱਸਦਾ, ਕਈ ਨਾ ਟ੍ਰੀਟਮੈਂਟ ਲੈ ਕੇ ਜਿਹੜਾ ਨਸ਼ਾ ਨਹੀਂ ਛੱਡਣਾ ਚਾਹੁੰਦੇ ਜਾਂ ਜਿਹਨਾਂ ਦੀ ਇੱਛਾ ਸ਼ਕਤੀ ਨਹੀਂ ਬਣਦੀ, ਉਹ ਬਾਹਰ ਆ ਕੇ ਉਹ ਵੀ ਰੌਲਾ ਪਾਉਂਦੇ ਆ, ਇਹ ਸੈਂਟਰ ਦੇ ਵਿੱਚ ਮਾਰਦੇ ਕੁੱਟਦੇ ਆ, ਤੰਗ ਕਰਦੇ, ਕੋਈ ਮਾਰਦਾ ਕੁੱਟਦਾ ਨਹੀਂ ਹੈਗਾ, ਉਹਦਾ ਕਾਰਨ ਇਹ ਆ ਕਿ ਡਿਸਿਪਲਿਨ ਤੇ ਰੱਖਦੇ ਆ, ਤੇ ਜਿਹੜਾ ਤਾਂ ਬੰਦਾ ਸੁਧਰ ਗਿਆ ਤੇ ਉਹ ਤੇ ਪਰਮਾਤਮਾ ਦੇ ਦਇਆ ਨਾਲ ਸਾਰਾ ਕੁਛ ਪਾ ਲੈਂਦਾ ਆ, ਤੇ ਨਹੀਂ ਤਾਂ ਫਿਰ ਜੇ ਉਹ ਬਾਹਰ ਆ ਕੇ ਹਨਾ ਗਲਤ ਪ੍ਰਚਾਰ ਵੀ ਕਰਦੇ ਆ ਤਾਂ ਕਿ ਉਹ ਬਾਕੀਆਂ ਦਾ ਮਨੋਬਲ ਵੀ ਤੋੜਦੇ ਸੈਂਟਰ ਦੇ ਵਿੱਚ ਆ ਹੁੰਦਾ ਹੈ। ਸੋ ਫਿਰ ਮੈਂ ਵਾਪਸ ਆਉਣਾ ਕਰਕੇ 2 ਮਹੀਨੇ ਲੱਗੇ ਜ਼ਰੂਰ। ਫਿਰ ਤੀਜੇ ਮਹੀਨੇ ਮੈਨੂੰ ਥੋੜਾ ਸ਼ੌਕ ਜਾਗਿਆ ਕਿ ਨਹੀਂ ਠੀਕ ਹੈ, ਇਹ ਮੈਂ ਗਲਤ ਸੀਗਾ, ਮੇਰੀਆਂ ਫੀਲਿੰਗਸ ਮੇਰੇ ਐਟੀਟਿਊਡ ਜਿਹੜੇ ਗਲਤ ਸੀ, ਉਹਨਾਂ ਨੂੰ ਉਹਨਾਂ ਤੇ ਕੰਮ ਕਰਨਾ ਪਏਗਾ। ਸੋ ਫਿਰ ਮੈਂ ਪੂਰਾ ਧਿਆਨ ਲਾ ਰਿਹਾ ਸੀ ਕਿਉਂਕਿ 1.5 ਮਹੀਨੇ ਬਾਅਦ, 2.5 ਮਹੀਨੇ ਬਾਅਦ, 3.5 ਮਹੀਨੇ ਬਾਅਦ ਮੀਟਿੰਗ ਆਉਂਦੀ ਹੈ। ਮੈਂ 2-3 ਮੀਟਿੰਗਾਂ ਤੇ ਕੋਸ਼ਿਸ਼ ਕੀਤੀ ਹੈ ਆਪਣੇ ਸ਼ਤਾਨੀ ਤਾਕਤਾਂ ਨਾਲ, ਹਨਾ, ਵੀ ਮੈਂ ਇੱਥੋਂ ਨਿਕਲਾਂ, ਘਰਦਿਆਂ ਦੇ ਸਾਹਮਣੇ ਸ਼ਰੀਫ ਬਣ ਕੇ, ਨਹੀਂ ਜੀ ਮੈਨੂੰ ਠੀਕ ਹੈ ਹੁਣ ਮੈਨੂੰ ਲੈ ਜਾਓ, ਹਨਾ। ਉਹ ਨਹੀਂ ਬਸ ਨੀ ਚੱਲਿਆ ਮੇਰਾ, ਸ਼ਾਇਦ ਪਰਮਾਤਮਾ ਨੇ ਸੋਚਿਆ ਸੀ ਯਾਰ ਨਹੀਂ ਤੂੰ ਸੁਤਰਨਾ ਆ, ਤੇਰਾ ਪੂਰਾ ਟਾਈਮ ਲੱਗੇਗਾ, ਅਦਰਵਾਈਜ਼ ਕੋਈ ਪੇਰੈਂਟਸ ਦੇਖੇ ਉਹਨਾਂ ਨੂੰ, ਹਾਂਜੀ 2 ਮਹੀਨਿਆਂ ਬਾਅਦ ਲੈ ਜਾਂਦੇ, 3 ਮਹੀਨਿਆਂ ਬਾਅਦ, ਕਈਆਂ ਦੀ ਮਜਬੂਰੀ ਹੁੰਦੀ ਹੈ ਨਾ ਵੀ ਉਹ ਓਨਾ ਐਫਰਟ ਨੀ ਕਰ ਪਾਉਂਦੇ। ਸੋ ਮੇਰੇ ਘਰਦੇ ਕਹਿੰਦੇ ਸੀ ਤੂੰ ਪੂਰਾ 6 ਮਹੀਨੇ ਕੀ ਤੂੰ ਸਾਲ ਵੀ ਰਹਿ ਇੱਥੇ, 2 ਸਾਲ ਵੀ ਰਹਿ, ਸਾਨੂੰ ਕੋਈ ਚਿੰਤਾ ਨੀ ਹੈਗੀ, ਆਪੇ ਠੀਕ ਹੋ ਜਾਏਗਾ। ਤੋ ਘਰ ਦੇ ਮੀਟਿੰਗ ਤੇ ਆਉਂਦੇ ਸੀ, ਮਾਮਾ ਜੀ ਆਉਂਦੇ ਸੀ, ਬ੍ਰਦਰ ਆਉਂਦਾ ਸੀ, ਦੋਸਤ ਆਉਂਦੇ ਸੀ ਸਾਰੇ। ਤੋ ਉਹਨਾਂ ਨੇ ਹੌਲੀ ਹੌਲੀ ਜਦੋਂ ਹੌਸਲਾ ਵਧਾਇਆ ਮੇਰਾ, ਔਰ ਮੇਰਾ ਨਿਖਰਿਆ ਹੋਇਆ ਰੰਗ ਰੂਪ ਦੇਖਿਆ, ਕਿੱਥੇ ਮੈਂ ਮਹਾਨੇ ਦੇ ਕਰਕੇ ਹਨਾ ਭੂਤਾਂ ਦੇ ਨੇੜੇ ਪਹੁੰਚ ਗਿਆ ਸੀ, ਮੈਂ ਅੱਧਾ ਕੁ ਭੂਤ ਲੱਗਣ ਲੱਗ ਪਿਆ ਸੀਗਾ, ਤੇ ਸੋਹਣਾ ਰੰਗ ਰੂਪ ਹੋ ਗਿਆ, ਦੇਖਣ ਨੂੰ ਸੋਹਣਾ ਲੱਗਣ ਲੱਗ ਪਿਆ, ਗੱਲਬਾਤ ਵਿੱਚ ਸੁਧਾਰ ਆ ਗਿਆ। ਉਸ ਤੋਂ ਬਾਅਦ ਮੈਨੂੰ ਵੀ ਲੱਗਣ ਲੱਗ ਪਿਆ ਯਾਰ ਹਾਂ ਕੁਛ ਨਾ ਕੁਛ ਠੀਕ ਆ, ਮੈਨੂੰ ਉੱਥੇ ਟਾਈਮ ਤੇ ਮਿਲਦਾ ਹੈ ਨਾ, ਵਧੀਆ ਰੋਟੀ ਮਿਲਣ ਲੱਗ ਪਈ ਆ, ਘਰ ਮੈਂ ਰੋਟੀ ਨਹੀਂ ਸੀ ਖਾਂਦਾ, ਰੋਟੀ ਆਉਂਦੀ ਸੀ, ਮੈਂ ਰੋਟੀ ਦੇ ਲੱਤ ਮਾਰਦਾ ਸੀ ਨਾ, ਵਾਈਫ ਬੇਚਾਰੀ ਤਾਲੀ ਲੈ ਕੇ ਖੜੀ ਹੁੰਦੀ ਸੀ, ਉਹ ਕਿੰਨਾ ਕੁਛ ਜਿਹੜਾ ਸੀ ਨਾ ਉਹ ਵਿਚਾਰਾਂ ਚੋਂ ਨਿਕਲਦੇ ਮੈਨੂੰ। ਤੀਜੇ ਮਹੀਨੇ ਜਾਂ 3.5 ਮਹੀਨੇ ਬਾਅਦ ਮਾੜਾ ਜਿਹਾ ਟਕਾ ਆਇਆ ਸੀ ਤੇ ਅਰਦਾਸ ਕਬੂਲ ਹੋਈ ਕਿ ਮੈਨੂੰ ਪ੍ਰੋਗਰਾਮ ਪੂਰਾ ਲੈਣਾ ਪਏਗਾ, ਔਰ ਮੇਰੇ ਕੌਂਸਲਰ ਨੇ ਮੈਨੂੰ ਬੜਾ ਹੌਸਲਾ ਦਿੱਤਾ ਕਿ ਤੂੰ ਆਹ ਚੀਜ਼ਾਂ ਪੜ੍ਹ। ਮੈਂ ਉੱਥੇ ਨਾ ਆਪਣੇ ਆਪ ਨੂੰ ਇਕਦਮ ਬਿਜ਼ੀ ਕਰ ਲਿਆ, ਮੈਂ ਜਿੰਨਾ ਵੀ ਲਿਟਰੇਚਰ ਸੀ, ਇੱਕ ਪੂਰੀ ਅਲਮਾਰੀ ਸੀਗੀ ਉੱਥੇ ਛੋਟੀ ਜਿਹੀ, ਉਹਦੇ ਵਿੱਚ ਘੱਟੋ ਘੱਟ ਨਹੀਂ ਤੇ 15 ਕੁ ਕਿਤਾਬਾਂ ਸੀਗੀਆਂ ਜਿਹੜੀਆਂ ਮੈਂ 5 ਮਹੀਨੇ ਜਿੱਦਾਂ ਪੂਰੇ ਲੱਗਦੇ, ਮੈਂ 2 ਮਹੀਨਿਆਂ ਵਿੱਚ 15 ਕਿਤਾਬਾਂ ਜਿਹੜੀਆਂ ਸੀ 2-3 ਵਾਰੀ ਪੜ੍ਹ ਲਈਆਂ ਸੀ, ਜਿਹੜੇ ਸਾਡੇ ਪ੍ਰੋਗਰਾਮ ਰਿਲੇਟਡ ਸੀ ਜਾਂ ਸਾਡੇ ਹੌਸਲਾ ਵਧਾਉਣ ਜਿਹੜੀਆਂ ਕਿਤਾਬਾਂ ਸੀਗੀਆਂ। ਉਹਦੇ ਵਿੱਚੋਂ ਨਾ ਕਈ ਕਹਾਣੀ ਏਦਾਂ ਦੀਆਂ ਸੀ ਜਿਹੜੀਆਂ ਲੱਗੀਆਂ ਯਾਰ ਕਿ ਰਾਮ ਜੀ ਇਹ ਬੰਦੇ ਜਾਂ ਇਹ ਬੀਬੀਆਂ ਆਹ ਕੰਮ ਕਰ ਸਕਦੀਆਂ, ਇੰਪੋਸੀਬਲ ਨੂੰ ਇਹਨਾਂ ਨੇ ਪੋਸੀਬਲ ਕਰਕੇ ਦਿਖਾ ਤਾ, ਤੂੰ ਕਿਉਂ ਨੀ ਕਰ ਸਕਦਾ, ਤੇਰੇ ਕੋਲ ਸਾਰਾ ਕੁਛ। ਉਹਦੇ ਵਿੱਚ ਕਹਾਣੀ ਸੀ, ਮੈਨੂੰ ਹੁਣ ਨਾਮ ਨੀ ਯਾਰ, ਕੋਈ ਬਾਹਰ ਦੀ ਕੋਈ ਕੁੜੀ ਸੀ, ਬਚਪਨ ਚ ਬਿਮਾਰ ਹੋ ਗਈ ਔਰ ਉਹਦੇ ਕੋਈ ਗਲਤ ਮੈਡੀਸਨ ਨਾਲ ਜਾਂ ਕੋਈ ਗਲਤ ਇੰਜੈਕਟ ਹੋ ਗਿਆ, ਉਹਦੇ ਉਹਦਾ ਨਾ ਲੋਅਰ ਪਾਰਟ ਜਿਹੜਾ ਸੀ ਸਾਰਾ ਹੀ ਉਹ ਖੜਾ ਹੋ ਗਿਆ ਨਾ, ਮਤਲਬ ਲੱਤਾਂ ਚਲਾਉਣ ਹਟ ਗਈਆਂ। ਉਹਦਾ ਕਿਤੇ ਸੁਪਨਾ ਸੀ ਬਚਪਨ ਦਾ ਕਿ ਮੈਂ ਓਲੰਪਿਕ ਚੈਂਪੀਅਨ ਬਣਨਾ ਆ, ਤੇ ਉਹ ਲੇਕਿਨ ਹੁਣ ਉਹ ਬਿਮਾਰ ਆ ਜਾਂ ਲੱਤਾਂ ਖੜ ਗਈਆਂ, ਉਹ ਕਿੱਦਾਂ ਬਣ ਸਕਦਾ, ਇਹ ਤਾਂ ਮੈਂ ਕਹਿੰਦਾ ਟੋਟਲ ਇੰਪੋਸੀਬਲ ਦੇ ਉੱਪਰ ਵੀ ਆਪਾਂ ਕੀ ਕਹਿੰਦੇ ਗੁਣਾ 1000 ਲਾ ਕੇ ਉਹ ਬਣ ਗਈ ਜੀ, ਹਾਂ ਨਹੀਂ ਕਰ ਸਕਦੀ। ਲੇਕਿਨ ਉਹਦੀ ਇੱਛਾ ਸ਼ਕਤੀ ਸੀ ਤੇ ਉਹਨੂੰ ਦੁਬਾਰਾ ਟ੍ਰੀਟਮੈਂਟ ਲਈ ਡਾਕਟਰਾਂ ਕੋਲ ਦਿਖਾਇਆ, ਉਹਦੇ ਮਾਪਿਆਂ ਨੇ ਉਹਨੂੰ ਹੌਲੀ 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 ਚੱਲਣਾ ਸ਼ੁਰੂ ਕੀਤਾ, ਉਹਦੇ ਕੋਚ ਨੇ ਉਹਨੂੰ ਹਨਾ ਹੌਸਲਾ ਦਿੱਤਾ, ਉਹਨੂੰ ਵਿਲ ਪਾਵਰ ਨੂੰ ਖੜਾ ਕੀਤਾ। ਉਹ ਕੁੜੀ ਜਿਹੜੀ ਸੀ ਉਹ ਓਲੰਪਿਕ ਦੀ ਗੋਲਡ ਮੈਡਲਿਸਟ ਸੀਗੀ, ਉਹ ਕਹਾਣੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਫਿਰ ਮੈਂ ਮੰਨਿਆ ਕਿ ਯਾਰ ਨਹੀਂ ਨਥਿੰਗ ਇਜ਼ ਇੰਪੋਸੀਬਲ, ਤੁਸੀਂ ਕਰ ਸਕਦੇ ਹੋ, ਬਸ ਮੰਨਣਾ ਪਏਗਾ ਔਰ ਮੰਨ ਕੇ ਚੱਲਣਾ ਪਏਗਾ। ਉਹ ਜਿਹੜੇ ਸੀਗੇ 3 ਮਹੀਨਿਆਂ ਬਾਅਦ ਮੇਰੇ ਅੰਦਰ ਬਦਲਾਵ ਆਉਣਾ ਸ਼ੁਰੂ ਹੋਇਆ ਸੀਗਾ। ਹਾਂਜੀ,
ਸੋ ਤੁਹਾਡੀਆਂ ਜਿਹੜੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਜਿਹੜੇ ਕਈ ਵਾਰ ਹੁੰਦਾ ਕਿ ਜਿਸ ਚੀਜ਼ ਨੂੰ ਅਸੀਂ ਨਸ਼ਾ ਮੰਨਦੇ ਨਹੀਂ ਹੁੰਦੇ ਹਨਾ, ਉਹ ਵੀ ਜ਼ਰੂਰ ਪ੍ਰਭਾਵਿਤ ਹੋਣਗੇ। ਅਸੀਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਜ਼ਰੂਰ ਉਹ ਇਸ ਇੱਛਾ ਸ਼ਕਤੀ ਨੂੰ ਆਪਣੇ ਅੰਦਰ ਆਪਣੇ ਮਨੋਬਲ ਨੂੰ ਜਿਹੜਾ ਦੁਬਾਰਾ ਮਜ਼ਬੂਤ ਕਰਕੇ ਇਹਨਾਂ ਛੋਟੇ ਛੋਟੇ ਨਸ਼ਿਆਂ ਤੋਂ ਵੀ ਦੂਰ ਰਹਿਣ ਦਾ ਇੱਕ ਜਿਹੜਾ ਅਹਿਦ ਆ ਉਹ ਜ਼ਰੂਰ ਲੈਣਗੇ। ਅੱਛਾ, ਤੁਸੀਂ ਨਸ਼ੇ ਤੋਂ ਬਾਹਰ ਆਏ ਉਸ 6 ਮਹੀਨਿਆਂ ਦੇ ਪ੍ਰੋਗਰਾਮ ਤੋਂ ਬਾਅਦ, ਇੱਕ ਵਾਰ ਫੇਰ ਜ਼ਿੰਦਗੀ ਦੇ ਵਿੱਚ ਪਰਤਣਾ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਜਿਹੜਾ ਮੋਹ ਆ ਉਹ ਦੁਬਾਰਾ ਪੈਦਾ ਹੋਣਾ, ਹਨਾ, ਇੱਕ ਬਹੁਤ ਹੀ ਵੱਖਰਾ ਅਹਿਸਾਸ ਹੋਣਾ ਆ, ਕਿੱਦਾਂ ਲੱਗਿਆ ਉਦੋਂ?
ਹਾਂਜੀ, ਮੈਂ ਇੱਕ ਥੋੜਾ ਜਿਹਾ ਪੈ ਜਾਂਦਾ ਸੀ, ਮੈਂ ਸੈਂਟਰ ਦੇ ਵਿੱਚ ਪੂਰੇ 5 ਮਹੀਨੇ ਜਿੱਦਾਂ ਇੱਕ ਕਾਉਂਸਲਿੰਗ ਲੈਂਦੇ ਆ, ਉਸ ਤੋਂ ਬਾਅਦ ਸਾਨੂੰ ਜਿਹੜਾ ਆ ਸਟਾਫ ਲੈਂਦੇ ਆ, ਉੱਥੇ ਸਟਾਫ ਵੀ ਕੰਮ ਕਰਵਾਇਆ ਜਾਂਦਾ ਸਾਡੇ ਕੋਲੋਂ ਤਾਂ ਕਿ ਪਤਾ ਰਹੇ ਯਾਰ ਸੇਵਾ ਕਰਨੀ ਕਰਾਉਣੀ ਕਿੰਨੀ ਸੌਖੀ ਕਿੰਨੀ ਔਖੀ, ਉਹਦਾ ਇੱਕ ਤਰ੍ਹਾਂ ਦਾ ਉਹ ਵੀ ਇੱਕ ਅਧਿਆਇ ਆ, ਉਹਦਾ ਪਾਠ ਆ। ਤੇ ਉੱਥੇ ਜਦੋਂ ਫਿਰ ਨਵੇਂ ਮੁੰਡੇ ਆਉਂਦੇ ਸੀ, ਨਵੇਂ ਮਰੀਜ਼ ਆਉਂਦੇ ਸੀ, ਡੀਟੌਕਸ ਡਿਪਾਰਟਮੈਂਟ ਚ ਉਹਨਾਂ ਦੀ ਸੇਵਾ ਕਰਨੀ, ਉਹਨਾਂ ਨੂੰ ਸਮਝਾਉਣਾ ਹੌਲੀ ਹੌਲੀ, ਹਨਾ, ਫਿਰ ਖਾਣਾ ਬਣਾਉਣਾ ਉਹਨਾਂ ਵਾਸਤੇ, ਤੇ ਸਫਾਈ ਕਰਨੀ, ਜਿਹੜੇ ਮੀਟਿੰਗ ਲਈ ਪੇਰੈਂਟਸ ਆਉਂਦੇ ਉਹਨਾਂ ਲਈ ਚਾਹ ਪਾਣੀ, ਹੈ ਨਾ, ਉਹ ਇੱਕ ਪ੍ਰੋਸੈਸ ਆ ਉਹ ਜਿਹੜਾ ਉਹ ਪ੍ਰੋਸੈਸ ਚੋਂ ਲੰਘਦਾ ਜਾਂਦਾ ਆ, ਹਨਾ, ਥਾਣਾ ਲੱਗਦਾ ਜਾਂਦਾ ਆ ਜਾਂ ਗੱਲਾਂ ਪੱਲੇ ਪੈਂਦੀਆਂ ਜਾਂਦੀਆਂ, ਤੇ ਉਹ ਅੱਛਾ ਲੱਗਣਾ ਪੈਂਦਾ, ਫਿਰ ਆਪ ਸ਼ੌਕ ਨਾਲ ਬੰਦਾ ਕੰਮ ਕਰਨ ਲੱਗਦਾ। ਇਹ ਨੀ ਕਿ ਮੈਂ ਉੱਥੇ 6 ਮਹੀਨੇ ਦਾ ਪ੍ਰੋਗਰਾਮ ਲੈ ਕੇ ਵਾਪਸ ਆ ਗਿਆ, ਮੈਂ ਅੱਜ ਵੀ ਉਹਨਾਂ ਨਾਲ ਜੁੜਿਆ, ਮੈਂ ਅੱਜ ਵੀ ਉਸ ਪ੍ਰੋਗਰਾਮ ਦੇ ਵਿੱਚ ਆ, ਅੱਜ ਵੀ ਮੈਂ ਉੱਥੋਂ ਦਾ ਜਿਹੜਾ ਡੇਲੀ ਚੈਪਟਰ ਆਉਂਦਾ ਹੈ GFT ਜਸਟ ਫੋਰ ਟੂਡੇ, ਇਹ ਇੱਕ ਦਿਨ ਦਾ ਪ੍ਰੋਗਰਾਮ ਹੈ ਸਾਡਾ ਜੀ, ਤੋਂ ਮੈਂ ਸਪੈਸ਼ਲੀ ਆਪਣੇ ਕੌਂਸਲ ਦਾ ਔਰ ਗੁਰਸ਼ਕਤੀ ਨਸ਼ਾ ਮੁਕਤੀ ਕੇਂਦਰ ਸਾਡੇ ਵੱਡੇ ਭਾਜੀ ਜਿਹੜੇ ਅੱਜ ਇਸ ਦੁਨੀਆਂ ਚ ਨਹੀਂ ਹੈ, ਤਲਵਿੰਦਰ ਜੀ, ਮੈਂ ਉਹਨਾਂ ਨੂੰ ਵੀ ਧੰਨਵਾਦ ਦਿੰਦਾ, ਉਹਨਾਂ ਨੇ ਵੀ ਬੜੀ ਸਮਝਾਉਣ ਚ ਮੰਨਣ ਚ ਮੈਨੂੰ ਮਨਾਇਆ ਕਿ ਤੂੰ ਮੰਨ ਲਾ ਬਾਕੀ ਸਾਡੇ ਤੇ ਛੱਡ ਦੇ, ਲੇਕਿਨ ਜਦੋਂ ਮੈਂ ਇਸ ਕਰਕੇ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਮੈਂ ਸਾਰਾ ਕੁਛ ਤਬਾਹ ਕਰ ਚੁੱਕਾ ਸੀ, ਤਹਿਸ ਨਹਿਸ ਕਰ ਚੁੱਕਾ ਸੀ, ਰਿਸ਼ਤੇ ਮੇਰੇ ਨਾਲ ਨਹੀਂ ਸੀਗੇ, ਪੈਸਾ ਮੇਰੇ ਕੋਲ ਨਹੀਂ ਸੀ, ਮੈਂ ਘਰੋਂ ਵੀ ਚੋਰੀ ਕਰਨ ਲੱਗ ਪਿਆ ਸੀ, ਮੈਂ ਕਿੱਦਾਂ ਮੰਨ ਲੈਂਦਾ। ਉਹਨਾਂ ਨੇ ਕਿਹਾ ਤੂੰ ਮੰਨ ਲਾ, ਇੱਕ ਵਾਰੀ ਮੰਨ ਲਾ ਵੀ ਅੱਜ ਕੀ ਹੈ ਕਿ ਮੈਂ ਇਹਦੀ ਕਸਮ ਖਾਂਦਾ, ਜਾਂ ਕਸਮ ਇਹ ਨੀ ਕਿ ਸਾਲ ਲਈ 2 ਸਾਲ ਲਈ, ਤੂੰ ਇੱਕ ਦਿਨ ਨਸ਼ਾ ਨੀ ਕਰਨਾ, ਬਸ। ਜੋ ਨਸ਼ਾ ਕਰਦਾ ਸੀ ਉਦੋਂ ਮੈਂ ਕਹਿੰਦਾ ਸੀ ਅੱਜ ਕਰਨਾ ਆ, ਕੱਲ ਨੀ ਕਰਦਾ, ਲੇਕਿਨ ਪ੍ਰੋਗਰਾਮ ਕੀ ਆ ਜਸਟ ਫੋਰ ਟੂਡੇ ਤੇ, ਯਾਰ ਅੱਜ ਨੀ ਕਰਨਾ, ਕੱਲ ਨੂੰ ਦੇਖਾਂਗੇ, ਕੱਲ ਨੂੰ ਕਰਨੇ, ਕਹਿੰਦੇ ਚੱਲ ਠੀਕ ਹੈ ਤੈਨੂੰ ਦੇਖਦਾ। ਉਹ ਇੱਕ ਇੱਕ ਦਿਨ ਕਰਕੇ ਜਿਹੜਾ ਸੀ ਮੈਨੂੰ ਹੁਣ 5 ਸਾਲ ਤੇ ਜੁਲਾਈ ਅਗਸਤ ਸਤੰਬਰ ਅਕਤੂਬਰ, ਮਤਲਬ 5 ਸਾਲ ਤੇ 4 ਮਹੀਨੇ ਹੋ ਗਏ, ਹੈ ਨਾ, ਉਹ ਤੋਂ ਬਾਹਰ ਆਇਆ, ਉਹ ਇੱਕ ਇੱਕ ਦਿਨ ਦਾ ਹਨਾ ਮਿਹਨਤ ਆ ਉਹ, ਤੇ ਤਲਵਿੰਦਰ ਭਾਜੀ ਦਾ, ਅਮਰਜੀਤ ਭਾਜੀ ਆ, ਬੱਬੂ ਜੀ ਆ, ਜਿਹੜੇ ਜਿਹਨਾਂ ਨੇ ਬਹੁਤ ਸਪੋਰਟ ਕੀਤੀ ਕਿ ਯਾਰ ਤੂੰ ਕਰ ਸਕਦਾ, ਕਰਨਾ ਨੀ ਚਾਹੁੰਦਾ, ਚੱਲ ਦੇਖ ਇੱਕ ਵਾਰੀ। ਸੋ ਹਨਾ ਉਹ ਉਹਨਾਂ ਦੇ ਤਰੀਕੇ ਬੜੇ ਵਧੀਆ ਆ, ਪਿਆਰ ਨਾਲ ਤੁਹਾਨੂੰ ਦੱਸਦੇ ਆ, ਪਿਆਰ ਦੇ ਵਿੱਚ ਇਹ ਨੀ ਕਿ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਆ, ਲੇਕਿਨ ਇੱਕ ਸਾਡੇ ਐਟੀਟਿਊਡ ਸੁਧਾਰਨ ਵਾਸਤੇ ਹੋਰ ਭਾਸ਼ਾਵਾਂ ਵੀ ਹੈਗੀਆਂ, ਜਿਹਦੇ ਵਿੱਚ ਮੈਂ ਹੁਣ ਇਸ ਵੇਲੇ ਤੇ ਉਹ ਗੁੱਸੇ ਨਾਲ ਸਮਝਾਉਂਦੇ ਆ ਯਾਰ ਨਹੀਂ, ਤੇ ਤੇਰਾ ਜੇ ਨਾ ਕੁਛ ਸੁਧਰਿਆ ਜਾਂ ਨਾ ਕੁਛ ਬਦਲਿਆ, ਤੂੰ ਅਸੀਂ ਇੱਥੇ ਹੀ ਬੈਠੇ ਹਾਂ, ਤੂੰ ਆ ਕੇ ਸਾਨੂੰ ਫੜ ਲਈ, ਹਨਾ, ਮੈਂ ਚਲੋ ਦੇਖ ਲਾਂ ਯਾਰ, ਹੈ ਨਾ, ਇੱਕ ਮਨ ਆਉਂਦਾ, ਚਲੋ ਮੈਂ ਯਾਰ ਛੱਡ ਕੇ ਦੇਣਾ, ਮੈਂ 6 ਮਹੀਨੇ ਪੂਰੇ ਕੀਤੇ, ਫਿਰ ਸਾਲ ਪੂਰਾ ਕੀਤਾ, ਸਾਲ ਪੂਰਾ ਕਰਨ ਤੋਂ ਬਾਅਦ ਰਿਕਵਰੀ ਕੇਕ ਕੱਟਿਆ, ਬੜੀ ਖੁਸ਼ੀ ਹੋਈ ਯਾਰ, ਤਾੜੀਆਂ ਵੱਜੀਆਂ ਯਾਰ, ਮੈਂ ਸਾਲ ਪੂਰਾ ਕਰ ਲਿਆ, ਇਹ ਤਾਂ ਬੜਾ ਵਧੀਆ ਹੈ ਨਾ, ਪਤਾ ਨੀ ਲੱਗਾ, ਸਾਲ ਪੂਰਾ ਕਰਨ ਤੋਂ ਬਾਅਦ ਹਨਾ 2 ਸਾਲ ਕੇਕ ਕੱਟੇ ਏਦਾਂ, ਉਹ ਜਿਹੜੀਆਂ ਹੈ ਨਾ ਚੀਜ਼ਾਂ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ, ਰਿਕਵਰੀ ਹੋਣੀ ਸ਼ੁਰੂ ਹੋ ਗਈ, ਸਭ ਤੋਂ ਪਹਿਲਾਂ ਤਾਂ ਮੈਂ ਸਿਹਤ ਤੋਂ ਅੱਛੀ ਲੱਗੇ ਨਾ, ਮੈਂ ਕਿਤੇ ਅੱਧੀ ਰੋਟੀ ਖਾਣਾ ਮੈਂ ਚੀਜ਼ ਕਿਤੇ ਮੈਂ 6-7 ਰੋਟੀਆਂ ਖਾਣ ਲੱਗ ਪਿਆ ਨਾ, ਵਧੀਆ ਸਿਹਤ ਹੋ ਗਈ, ਫਿਰ ਜੋ ਖਿੰਡਰਿਆ ਬਿਖਰਿਆ ਸੀਗਾ, ਜਿਹੜਾ ਕੁਛ ਗੁਆਚਿਆ ਸੀ, ਉਹ ਹੌਲੀ ਹੌਲੀ ਹੋਣਾ ਸ਼ੁਰੂ ਹੋਇਆ। ਅੱਛਾ, ਇੱਕ ਹੋਰ ਐਡਿਕਸ਼ਨ ਦੀ ਬੜੀ ਨਾ ਕਾਹਲ ਬੜੀ ਹੁੰਦੀ ਹੈ ਇੱਥੇ, ਯਾਰ ਛੇਤੀ ਹੋ ਜਾਏ, ਮੈਨੂੰ ਮੇਰਾ ਜਿੰਨਾ ਗੁਆਚਿਆ ਸੀ ਮੈਨੂੰ ਛੇਤੀ ਮਿਲ ਜਾਏ, ਕੱਲ ਨੂੰ ਮਿਲ ਜਾਏ, ਹੁਣੇ ਮਿਲ ਜਾਏ, ਜਿਵੇਂ ਨਸ਼ੇ ਚ ਹੁੰਦਾ ਕਿ ਨਸ਼ਾ ਜਦੋਂ ਟੁੱਟਦਾ ਆ ਜਾਂ ਤੋੜ ਲੱਗਦੀ ਹੈ, ਤਾਂ ਯਾਰ ਹੁਣੇ ਮਿਲ ਜਾਏ, ਮੈਂ ਹਨਾ ਠੀਕ ਹੈ, ਹਾਏ ਪਰਮਾਤਮਾ ਦੇਖ ਪ੍ਰਬੰਧ ਕਰ। ਉਹ ਆਦਤ ਨੂੰ ਬਦਲਦਾ, ਮੈਨੂੰ ਘੱਟੋ ਘੱਟ 3 ਸਾਲ ਲੱਗੇ ਸੀਗੇ ਕਿ ਕਾਹਲ ਨੀ ਕਰਨੀ, ਤੋ ਰਿਕਵਰੀਆਂ ਦੇ ਵਿੱਚ ਮੈਂ ਸਿਹਤ ਠੀਕ ਹੋ ਗਈ, ਥੋੜਾ ਜਿਹਾ ਦਿਮਾਗ ਠੀਕ ਹੋ ਗਿਆ, ਸੋਚ ਠੀਕ ਹੋ ਗਈ, ਹਨਾ, ਬੁਲਾਉਣਾ ਚਲਾਉਣਾ ਆ ਗਿਆ, ਮਾਫ਼ੀ ਮੰਗਣੀ ਆ ਗਈ, ਫੈਮਿਲੀ ਵਾਪਸ ਆ ਗਈ, ਜਿੰਨਾ ਥਾਣੇ ਕਚਹਿਰੀਆਂ ਦੇ ਵਿੱਚ ਜੋ ਵੀ ਰੌਲਾ ਸੀ ਉਹ ਵੀ ਖਤਮ ਹੋ ਗਿਆ। ਪਹਿਲੀ ਫਿਲਮ ਮਨੀਸ਼ ਮਦਾਨ ਨੇ ਮੈਨੂੰ ਬੁਲਾਇਆ ਸੀ ਜਲੰਧਰ, ਬੰਬੇ ਦੀ ਫਿਲਮ ਸ਼ੂਟ ਚ ਮੈਂ ਜਦੋਂ ਪਹਿਲੀ ਵਾਰੀ ਮੈਨੂੰ ਮੇਰੇ ਹੱਥ ਮੇਰਾ ਮਿਹਨਤ ਨਾਲ ਰੱਖਿਆ ਸੀ, 1500 ਰੁਪਇਆ ਮੈਨੂੰ ਲੱਗਾ ਮੇਰੀ ਤਲੀ ਤੇ 1.5 ਲੱਖ ਰੁਪਇਆ ਪਿਆ, ਕਿਉਂਕਿ ਮੈਂ ਕਮਾਇਆ ਨੀ ਸੀ, ਮੈਂ ਗਵਾਇਆ ਸੀ, ਉਹ 1500 ਨੀ, ਉਹ 15 ਲੱਖ ਜਾਂ 1.5 ਲੱਖ ਲੱਗ ਰਿਹਾ ਸੀ ਮੈਨੂੰ, ਹਨਾ, 1.5 ਕੁਛ। ਉਹ ਜਦੋਂ ਚੀਜ਼ਾਂ ਆਉਣੀਆਂ ਸ਼ੁਰੂ ਹੋਣੀਆਂ, ਫਿਰ ਮੇਰਾ ਨਾ ਹੌਸਲਾ ਵੱਧਦਾ ਗਿਆ, ਯਾਰ ਨਹੀਂ ਹੋ ਸਕਦਾ, ਇਹ ਸੱਚੇ ਕਹਿੰਦੇ ਜੋ ਕਹਿੰਦੇ ਕਿ ਨਾ ਰਿਕਵਰੀ ਚ ਚਮਤਕਾਰ ਹੁੰਦੇ ਆ ਨਾ, ਸਾਨੂੰ ਰਿਕਵਰੀ ਫਰੂਟ ਹੁੰਦੀ ਆ। ਸੋ ਫਿਰ ਮੈਂ ਜਿਵੇਂ ਗੱਲ ਵੀ ਇੱਕ ਨਾ ਉਹ ਹਲਟੀ ਵਾਲਾ ਬੈਰ ਹੁੰਦਾ ਆ, ਉਹ ਧੋਣ ਸਿੱਟ ਕੇ ਲੱਗਾ ਰਹਿੰਦਾ ਵੀ ਚਲੋ ਇੰਨਾ ਚੱਕਰ ਹੈ ਪੂਰਾ ਕੰਮ, ਸੋ ਮੈਂ ਉਹ 1 ਸਾਲ ਦਾ ਚੱਕਰ ਪੂਰਾ ਕਰਦਾ ਗਿਆ ਧੋਣ ਸਿੱਟ ਕੇ, ਔਰ ਮੈਨੂੰ ਨਹੀਂ ਪਤਾ ਵੀ ਮੈਨੂੰ ਕੀ ਕੀ ਮਿਲਦਾ ਗਿਆ, ਮੈਂ ਅੱਜ ਵੀ ਧੋਣ ਸੁੱਤੀ ਹੋਇਆ, ਮੈਂ ਅੱਜ ਵੀ ਅਰਦਾਸ ਕਰਦਾ ਆ, ਤੇ ਜਿਹੜੇ ਮੇਰੇ ਉਹਨਾਂ ਨੇ ਟੂਲਸ ਦੱਸੇ ਆ ਉਹਨਾਂ ਤੇ ਥੋੜਾ ਬਹੁਤਾ ਵਰਕ ਕਰਦਾ ਆ, ਸੋ ਆਪਣੇ ਆਪ ਹੋ ਰਿਹਾ, ਫੈਮਿਲੀ ਆ ਗਈ, ਕੰਮ ਮਿਲਣਾ ਸ਼ੁਰੂ ਹੋ ਗਿਆ, ਹਨਾ, ਬੋਲਣਾ ਆ ਗਿਆ, ਮਾਫ਼ੀ ਮੰਗਣੀ ਆ ਗਈ, ਤੇ ਕਰਦੇ ਕਰਦੇ ਪਤਾ ਨੀ ਲੱਗਾ ਕਦੋਂ 5-4 ਮਹੀਨੇ ਹਾਲ ਘੁੱਟਿਆ।
ਔਜਲਾ ਸਾਹਿਬ, ਜਿਵੇਂ ਇੱਕ ਉਹ ਕਿਰਦਾਰ ਸੀ ਜਿਹੜਾ ਸਟੇਜ ਦੇ ਉੱਤੇ ਰੰਗ ਮੰਚ ਤੇ ਜਦੋਂ ਨਾਟਕਾਂ ਦੇ ਵਿੱਚ ਅਹਿਮ ਕਿਰਦਾਰ ਕਰਦਾ ਸੀ, ਤਾਂ ਉਹਦੇ ਇੱਕ ਇੱਕ ਡਾਇਲੋਗ ਦੇ ਉੱਤੇ ਆਡੀਅੰਸ ਜਿਹੜੀ ਸੀ ਉਹ ਤਾੜੀਆਂ ਮਾਰਦੀ ਸੀ, ਤੇ ਉਸ ਤੋਂ ਬਾਅਦ ਉਸ ਝੱਖੜ ਤੇ ਤੂਫਾਨ ਨੇ ਤੁਹਾਨੂੰ ਘੇਰ ਲਿਆ, ਉਸ ਝੱਖੜ ਤੂਫਾਨ ਤੋਂ ਬਾਹਰ ਆਏ ਦੁਬਾਰਾ, ਫਿਰ ਕਲਾ ਦੇ ਨਾਲ ਰਾਬਤਾ ਬਣਿਆ, ਫਿਲਮ ਅਦਾਕਾਰ ਵਜੋਂ ਤੁਸੀਂ ਆਪਣੀ ਪਛਾਣ ਹੌਲੀ ਹੌਲੀ ਸਥਾਪਿਤ ਕਰਨੀ ਸ਼ੁਰੂ ਕਰ ਦਿੱਤੀ। ਅੱਛਾ, ਤੁਸੀਂ ਦੱਸਿਆ ਕਿ ਜਿਹੜੀ ਇਹ ਪਹਿਲੀ ਫਿਲਮ ਸੀ ਉਹਦਾ ਇਵਜ਼ਾਨਾ ਚਾਹੇ 1500 ਹੀ ਸੀ, ਪਰ ਉਹ ਤੁਹਾਡੇ ਲਈ 1.5 ਲੱਖ ਤੋਂ ਵੀ ਜ਼ਿਆਦਾ ਸੀ। ਫਿਲਮ ਕਿਹੜੀ ਸੀ, ਉਹਦੇ ਨਾਲ ਰਾਬਤਾ ਕਿਵੇਂ ਬਣਿਆ, ਤੇ ਉਸ ਤੋਂ ਬਾਅਦ ਹੋਰ ਕਿਹੜੀਆਂ ਕਿਹੜੀਆਂ ਫਿਲਮਾਂ ਦੇ ਵਿੱਚ ਤੁਸੀਂ ਕਿਹੜੇ ਕਿਰਦਾਰ ਕੀਤੇ, ਜ਼ਰੂਰ ਦੱਸੋ।
ਜੀ ਜੀ, ਬੰਬੇ ਤੋਂ ਫਿਲਮ ਸੀਗੀ ਫੇਮਸ ਪਾਂਡੇ ਰਾਹੁਲ ਬੱਬਾ ਮੇਨ ਲੀਡ ਤੇ ਸੀਗੇ, ਔਰ ਕਿਸੇ ਕਾਰਨ ਕਰਕੇ ਅਜੇ ਫਿਲਮ ਰਿਲੀਜ਼ ਨਹੀਂ ਹੋਈ ਹੈ। ਬੜਾ ਅੱਛਾ ਕੰਸੈਪਟ ਸੀ ਤੇ ਮੇਰੇ ਬੜੇ ਪਿਆਰੇ ਦੋਸਤ ਨੇ ਅਮਿਤ ਸ਼ਰਮਾ ਜਲੰਧਰ ਤੋਂ, ਔਰ ਮੈਂ ਉਹਨਾਂ ਨੂੰ ਕਹਿਤਾ ਸੀ ਕਿ ਮੈਂ ਨਾ ਦੁਬਾਰਾ ਕਮਬੈਕ ਕਰਨਾ ਚਾਹੁੰਦਾ ਹਾਂ, ਕਹਿੰਦੇ ਕੋਈ ਗੱਲ ਨੀ। ਤੇ ਉਹਦਾ ਸ਼ੂਟ ਜਲੰਧਰ ਸੀ ਤੇ ਅਮਿਤ ਸ਼ਰਮਾ ਦਾ ਦੋਸਤ ਮਨੀਸ਼ ਮਦਾਨ ਸੀ, ਮੈਨੂੰ ਨਹੀਂ ਸੀ ਜਾਣਦਾ ਮਨੀਸ਼, ਤੇ ਉਹਨਾਂ ਨੇ ਫਿਰ ਮੈਨੂੰ ਬੁਲਾਇਆ। ਕਰੈਕਟਰ ਵਾਕਈ ਛੋਟਾ ਜਿਹਾ ਕਰੈਕਟਰ ਸੀ, ਕੁਛ ਨੀ ਸੀ ਕਿ ਮੈਂ ਰਾਹੁਲ ਬੱਗਾ ਜੀ ਬੈਠੇ ਆ, ਉਹਨਾਂ ਨੇ ਨਾ ਜਿੱਦਾਂ ਬੜੀ ਕਾਮੇਡੀ ਫਿਲਮ ਹੈ ਉਹ, ਉਹਨਾਂ ਨੇ ਨਾ ਸਰਕਾਰੀ ਸ਼ੌਚਾਲਿਆ ਤੇ ਸਿਵਲ ਸਰਜਲ ਦੇ ਕਬਜ਼ਾ ਕਰ ਲੈ ਗਿਆ ਤਰੀਕੇ ਦਾ, ਸੋ ਆਪਣੀ ਮਰਜ਼ੀ ਨਾਲ ਨਾ ਰੇਟ ਲੈ ਰਿਹਾ, ਉਸ ਤਰੀਕੇ ਦਾ ਕੋਈ ਕੌਨਸੈਪਟ ਸੀ। ਸੋ ਸਿਰਫ ਮੇਰਾ ਇੱਕ ਠੀਕ ਹੈ, ਮੈਂ ਬੋਲਦਾ ਕੁਛ ਨੀ, ਮੇਰੇ ਮਤਲਬ ਪੇਟ ਚ ਗੜਬੜੀ ਆ, ਏਦਾਂ ਦਾ ਕਰੈਕਟਰ ਸੀਗਾ। ਸੋ ਮੈਂ ਸੋਚਿਆ ਯਾਰ ਜੀ ਇੰਨਾ ਕੰਮ ਕਰਨ ਦਾ ਮੈਨੂੰ ਇੰਨਾ ਨਾ ਇੰਨੇ ਪੈਸੇ ਮਿਲੇ ਆ ਤੇ ਇਹਦੇ ਵਿੱਚ ਵੱਧ ਵੀ ਹੋ ਸਕਦੇ ਨਾ, ਤੇ ਹਾਲਾਂਕਿ ਬੰਬੇ ਰਹਿ ਚੁੱਕਾ ਸੀ, ਪਤਾ ਸੀ ਕਿ ਪੈਸਾ ਹੈ ਇੰਡਸਟਰੀ ਚ, ਸੋ ਮੈਨੂੰ ਕਿਤੇ ਨਾ ਕਿਤੇ ਪੈਸੇ ਦਾ ਲਾਲਚ, ਮੈਂ ਸਿੱਧੀ ਗੱਲ ਕਰੂੰਗਾ, ਕਿਉਂਕਿ ਮੈਂ ਗਵਾਇਆ ਬਹੁਤ ਸੀ, ਹੁਣ ਮੈਂ ਕਮਾਉਣਾ ਚਾਹੁੰਦਾ ਸੀਗਾ, ਸੋ ਮੇਰੇ ਲਈ ਇੱਕ ਉਹ ਚੀਜ਼ ਲੱਗੀ। ਤੇ ਉਸ ਤੋਂ ਬਾਅਦ ਫਿਰ ਇੱਕ ਮਨੀਸ਼ ਮਦਾਨ ਨੇ ਹੀ ਕੰਮ ਕਰਵਾਇਆ ਗ੍ਰੀਨ ਮਾਰਨਿੰਗ ਫਿਲਮ ਦੇ ਵਿੱਚ, ਫਿਰ ਪੰਜਾਬੀ ਫਿਲਮ ਬਣੀ ਸੀ ਸਾਡੇ ਪਿੰਡਾਂ ਵਾਲਾ ਹੀ ਕੱਚੇ ਧਾਗੇ, ਉਸ ਵੀ ਮੈਂ ਮੇਰੀ ਸ਼ਕਲ ਇੱਕ ਏਦਾਂ ਦੀ ਹੈ ਕਿ ਮੈਂ ਕਿਸੇ ਪਾਸੇ ਵੀ ਪੋਜ਼ਿਟਿਵ ਨਹੀਂ ਲੱਗਦਾ, ਮੇਰੀ ਸ਼ਕਲ ਨੈਗੇਟਿਵ ਸ਼ੇਡ ਦੇ ਵਿੱਚ ਅੱਛੀ ਲੱਗਦੀ ਹੈ। ਸੋ ਵੈਸੇ ਅੰਦਰ ਮੇਰੇ ਨੈਗੇਟਿਵਿਟੀ ਹੈ ਨੀ, ਉਹ ਮੈਂ ਪਰਮਾਤਮਾ ਗਿਆ ਨਾ ਉਹ ਦੂਰ ਕਰਤੀ ਹੈ। ਤੇ ਕੱਚੇ ਧਾਗੇ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜਾ ਸਿਲਸਿਲਾ ਚੱਲਦਾ ਗਿਆ, ਡਾਕੂਆਂ ਦਾ ਮੁੰਡਾ ਜਿਹੜੀ ਮੇਰੀ ਟਾਪ ਮੋਸਟ ਫੇਵਰੇਟ ਮੂਵੀ ਆ ਅਮਰੀਸ਼ ਕੌਰ ਦੀ, ਕਿਉਂਕਿ ਉਹ ਫਿਲਮ ਜਿਹੜੀ ਆ ਉਹ ਮਿੰਟੂ ਗੁਰਸਰੀਆ ਦੇ ਕਿਤਾਬ ਤੇ ਬਣੀ ਆ, ਕਿਉਂਕਿ ਮਿੰਟੂ ਗੁਰਸਰੀਆ ਵੀ ਉਹ ਮੇਰਾ ਭਾਈ ਭਰਾ ਆ, ਉਹ ਵੀ ਇਸ ਹਨੇਰੀ ਗੜੀ ਦਾ ਕਦੀ ਰਾਹੀ ਸੀ, ਉਹਨੂੰ ਵਾਪਸੀ ਕੀਤੀ। ਤੇ ਕਰਦਿਆਂ ਕਰਦਿਆਂ ਡਾਕੂਆਂ ਦਾ ਮੁੰਡਾ ਮੇਰੀ ਅੱਜ ਵੀ ਹੈ ਨਾ ਸਾਰਿਆਂ ਤੋਂ ਵੱਧ ਪਸੰਦੀਦਾ ਫਿਲਮ ਇਸ ਕਰਕੇ, ਮੇਰਾ ਕਿਰਦਾਰ ਉਹ ਚ ਵੀ ਚਾਰ ਪੰਜ ਸੀਨ ਸੀ, ਮੈਨੂੰ ਬਟ ਇੰਨੀ ਖੁਸ਼ੀ ਹੋਈ ਕਿ ਯਾਰ ਰਾਮ ਇਹ ਮਿੰਟੂ ਗੁਰਸਰੀ ਦੀ ਗੱਲ ਨੀ, ਇਹ ਤੇਰੀ ਗੱਲ ਆ, ਸੋ ਇੱਥੇ ਇੱਥੇ ਪੈਸੇ ਪੈਸਾ ਨੀ ਦੇਖਣਾ, ਇੱਥੇ ਤੂੰ ਕੰਮ ਕਰਨਾ। ਫਿਰ ਉਹ ਕੀਤਾ, ਫਿਰ ਉਸ ਤੋਂ ਬਾਅਦ ਗੁੱਡੀਆਂ ਫੋਲੇ ਕੀਤੀ, ਉਹਦੇ ਵਿੱਚ ਬਹੁਤ ਵੱਡੇ ਵੱਡੇ ਆਰਟਿਸਟ ਮੈਡਮ ਸਾਡੀ ਬੇਬੇ ਨਿਰਮਲ ਰਿਸ਼ੀ, ਬੇਬੇ ਗੁਰਪ੍ਰੀਤ ਪੰਗੂ, ਔਰ ਬਹੁਤ ਹੀ ਨਾ ਕਮਾਲ ਦੇ ਆਰਟਿਸਟ, ਸੋਨਮ ਬਾਜਵਾ ਗੁਰਨਾਮ ਨੇ ਸ਼ੁਰੂਆਤ ਕੀਤੀ ਸੀ, ਉਹ ਨਾਮ ਭੁੱਲਰ ਨੇ, ਤੇ ਉਹ ਵੀ ਇੱਕ ਬੜਾ ਵਧੀਆ ਐਕਸਪੀਰੀਅੰਸ ਹੈ। ਫਿਰ ਡੀ ਐਸ ਪੀ ਦੇਵ ਆਈ ਆ ਹਨਾ, ਰਿਲੀਜ਼ ਹੋਈ ਇਸ ਸਾਲ ਚ, ਉਹ ਵੀ ਦੇਵ ਕੌਰ ਨਾਲ ਸੀ, ਔਰ ਫਿਰ ਕਰਦਿਆਂ ਕਰਦਿਆਂ ਹਨਾ ਉਹਦੇ ਵਿੱਚ ਵੀ ਮੈਨੂੰ ਬੜਾ ਹੌਸਲਾ ਮਿਲਿਆ ਜਦੋਂ ਮੇਰੇ ਦੋ ਤਿੰਨ ਸੀਨ ਵਧੀਆ ਲੱਗੇ, ਲੋਕਾਂ ਨੇ ਪਹਿਚਾਨਣਾ ਸ਼ੁਰੂ ਕਰਤਾ। ਫਿਰ ਮੈਂ ਗਾਣਿਆਂ ਚ ਪੰਜਾਬ ਸੌਂਗ ਗੁਰਦਾਸ ਮਾਨ ਜੀ ਦਾ ਜਿਹੜਾ, ਉਹ ਵੀ ਪੰਜਾਬ ਦੀ ਅੱਜ ਦੇ ਹਾਲਾਤ ਦੇ ਉੱਤੇ ਰੱਖਿਆ ਸੀ, ਜੋ ਹੈ ਉਸ ਕੰਮ ਕੀਤਾ, ਨੂਰਾਂ ਸਿਸਟਰ ਨਾਲ ਕੀਤਾ, ਸਰੂਰ ਭਾਜੀ ਹੋਣਾ ਨਾਲ, ਫਿਰ ਬਹੁਤ ਹੀ ਫਿਰ ਇੱਕ ਕਾਫੀ ਮਸ਼ਹੂਰ ਹੋਇਆ ਨਾ ਦਿਨਾਂ ਚ ਗਾਣਾ ਦੱਬ ਦਾ ਕਿੱਥੇ ਆ, ਠੀਕ ਆ, ਚਾਹੇ ਉਹਦੇ ਵਿੱਚ ਮੇਰਾ ਸਿਗਰਟ ਪੀਣ ਦਾ ਸਟਾਈਲ ਪਸੰਦ ਆਇਆ ਲੋਕਾਂ ਨੂੰ, ਲੇਕਿਨ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਕਿ ਸਿਗਰਟ ਜਿਹੜੀ ਆ ਉਹ ਵੀ ਨੁਕਸਾਨ ਕਰਦੀ ਹੈ, ਸੋ ਇਹਦੇ ਵੱਲ ਪ੍ਰਭਾਵਿਤ ਨਾ ਹੋਇਓ, ਉਹ ਮੇਰਾ ਕਰੈਕਟਰ ਸੀ, ਉਹ ਮੈਨੂੰ ਕਰਨਾ ਪੈਣਾ ਸੀਗਾ, ਉਹ ਇਹ ਚੀਜ਼ ਆ। ਸੋ ਅੱਜ ਬਹੁਤ ਸਾਰੇ ਹੋਰ ਗਾਣੇ ਚ ਲਗਾਤਾਰ ਕੰਮ ਮਿਲ ਰਿਹਾ, ਹੁਣ ਇਸ ਵੇਲੇ ਜਿਹੜੀ ਆ ਮੈਂ ਦੋ ਫਿਲਮਾਂ ਕਰ ਰਿਹਾ, ਇੱਕ ਫਿਲਮ ਹੈ ਜ਼ਖਮੀ, ਉਹ ਵੀ ਦੇਵਗੜ ਭਾਜੀ ਨਾਲ ਆ, ਦਿੱਲੀ ਢਿੱਲੋਂ ਭਾਜੀ ਪ੍ਰੋਡਕਸ਼ਨ ਕਰ ਰਹੇ ਨੇ, ਇੰਦਰ ਜੀ ਕਰ ਰਹੇ, ਇੰਦਰਪਾਲ ਸਿੰਘ ਜੀ ਕਰ ਰਹੇ ਨੇ ਡਾਇਰੈਕਟ, ਉਹ ਚ ਵੀ ਬਹੁਤ ਹੀ ਮੇਰਾ ਹੁਣ ਜਿਵੇਂ ਜਿਵੇਂ ਅੱਗੇ ਵੱਧ ਰਿਹਾ ਪ੍ਰਮਾਤਮਾ ਦੀ ਕਿਰਪਾ ਹੋ ਰਹੀ ਆ ਹਨਾ, ਉਹਦੇ ਵਿੱਚ ਮੇਰਾ ਕੁਛ ਨੀ, ਮੈਂ ਅੱਜ ਵੀ ਮੈਂ ਅਮਰਦੀਪ ਜੀ ਕ੍ਰੈਡਿਟ ਨਹੀਂ ਲੈ ਰਿਹਾ ਕਿ ਮੈਂ ਕਰ ਰਿਹਾ, ਇਹ ਕੋਈ ਸੁਪਰ ਪਾਵਰ ਹੈਗੀ ਆ ਜਿਹਨੂੰ ਕੋਈ ਵੀ ਕੁਛ ਵੀ ਨਾ ਦੇ ਸਕਦਾ, ਅੱਲਾ ਵਾਹਿਗੁਰੂ ਹਨਾ ਗੋਡ ਕਹਿ ਸਕਦਾ, ਉਹ ਕੰਮ ਕਰ ਰਹੀ ਆ, ਤੇ ਮੇਰੇ ਤੇ ਫੇਥ ਕਰਨ ਵਾਲੇ ਹਨਾ ਡਾਇਰੈਕਟਰ ਐਕਟਰ ਪ੍ਰੋਡਕਸ਼ਨ ਹਾਊਸ ਉਹ ਕਰ ਰਹੇ ਨੇ। ਜ਼ਖਮੀ ਫਿਲਮ ਆ ਜਿਹੜੀ ਉਹ ਰਿਲੀਜ਼ ਹੋਣੀ ਆ ਫਰਵਰੀ 2020 ਚ, ਉਹ ਵੀ ਬਹੁਤ ਸੋਹਣਾ ਕੰਸੈਪਟ ਹੈ, ਮੇਰਾ ਕੰਮ ਵੀ ਉਹ ਚ ਬੜਾ ਅੱਛਾ ਯਕੀਨ ਨਿਖਰ ਕੇ ਆਏਗਾ। ਫਿਰ ਮੈਂ ਕਰ ਰਿਹਾ ਇਸ ਵੇਲੇ ਫਿਲਮ ਸਹੁਰਿਆਂ ਦਾ ਪਿੰਡ, ਸਰਗੁਣ ਮਹਿਤਾ, ਪਰਮਿੰਦਰ ਗਿੱਲ ਜੀ ਔਰ ਗੁਨਾਮ ਭੁੱਲਰ, ਜਸ ਬਾਜਵਾ ਉਹਨਾਂ ਨਾਲ ਕਰ ਰਿਹਾ, ਕੱਲ ਹੀ ਸ਼ੂਟ ਖਤਮ ਹੋਇਆ ਇੱਕ ਪਹਿਲੇ ਸ਼ਡਿਊਲ ਦਾ। ਸੋ ਮੈਂ ਇਹ ਫਿਲਮਾਂ ਗਣਾਉਣ ਦਾ ਜਾਂ ਇਹਨਾਂ ਕਲਾਕਾਰਾਂ ਦੇ ਨਾਮ ਗਣਾਉਣ ਦਾ ਮੇਰਾ ਮਕਸਦ ਇਹ ਨੀ ਕਿ ਮੈਂ ਨਾ ਇਹ ਦੱਸਾਂ ਜੀ ਮੈਂ ਬਹੁਤ ਵੱਡਾ ਆਰਟਿਸਟ ਹੋ ਜਾਂਦਾ। ਨਹੀਂ, ਮੈਂ ਅੱਜ ਵੀ ਉਹੀ ਰਾਮ ਔਜਲਾ ਹੈ ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਸੀ ਜਾਂ 12 ਸਾਲ ਪਹਿਲਾਂ ਸੀ ਜਾਂ ਉਹ ਅੱਜ ਵੀ ਅੰਦਰ ਹੀ ਆ ਸਾਰਾ ਕੁਛ ਬੈਠਾ। ਸੋ ਮੇਰਾ ਲੇਕਿਨ ਇੱਕ ਦੱਸਣ ਦਾ ਮਕਸਦ ਇਹ ਹੈ ਕਿ ਜਿਹੜੀਆਂ ਚੀਜ਼ਾਂ ਨਹੀਂ ਹੋ ਸਕਦੀਆਂ ਉਹ ਤੁਸੀਂ ਕਰ ਸਕਦੇ ਹੋ, ਉਹ ਕਰਤੇ ਆ ਉਹ ਇੱਛਾ ਸ਼ਕਤੀ ਔਰ ਵਿਲ ਪਾਵਰ ਤੇ ਆ। ਸੋ ਲਗਾਤਾਰ ਹੁਣ ਫਿਲਮਾਂ ਆ ਰਹੀਆਂ 2019 ਔਰ 2020 ਜੂਨ ਤੱਕ ਮੈਂ ਬਿਜ਼ੀ ਆ, ਫ੍ਰੀ ਨਹੀਂ ਆ, ਇਹ ਗੋਡ ਗ੍ਰੇਸ ਹੈ। ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜੇ ਤੁਸੀਂ ਇਸ ਸਵਾਲ ਨੂੰ ਤੁਸੀਂ ਪਹੁੰਚਾ ਰਹੇ ਹੋ ਸੋਤਿਆਂ ਤੱਕ। ਕਿਤੇ ਨਾ ਕਿਤੇ ਜੇ ਇੱਕ ਬੰਦਾ ਵੀ ਨਾ ਮੇਰੀ ਗੱਲ ਸੁਣ ਕੇ ਜਾਂ ਮੇਰੇ ਨਾਲ ਗੱਲ ਕਰਕੇ, ਅੱਜ ਵੀ ਬਹੁਤ ਸਾਰੇ ਮੁੰਡਿਆਂ ਦੇ ਫੋਨ ਆਉਂਦੇ ਆ ਅਬਰੋਡ ਬੈਠੇ ਆ ਕਿ ਸਾਡੇ ਆਹ ਥੋਟ ਚੱਲਦੇ ਆ, ਏਦਾਂ ਏਦਾਂ ਹੋ ਰਹੀ ਆ। ਉਹਨਾਂ ਨੂੰ ਮੈਂ ਜਿੰਨਾ ਵੀ ਟਾਈਮ ਹੁੰਦਾ ਉਹਨਾਂ ਨੂੰ ਮੈਂ ਵੋਇਸ ਮੈਸੇਜ ਰਾਹੀਂ ਉਹਨਾਂ ਨੂੰ ਕਰਦਾ ਬਈ ਵੀਰੇ ਬਚਣਾ ਪਏਗਾ ਖੁਦ ਹੀ, ਇਹ ਖੁਦ ਹੀ ਜੰਗ ਆ, ਖੁਦ ਹੀ ਲੜਨੀ ਪਏਗੀ, ਖੁਦ ਹੀ ਹਥਿਆਰ ਤਿਆਰ ਕਰਨੇ ਪੈਣਗੇ। ਇੰਨਾ ਦੇਰ ਉਸ ਤੋਂ ਬਾਅਦ
ਅੱਛਾ ਔਜਲਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਫਿਲਮਾਂ ਦੇ ਬਾਰੇ ਚ, ਸਾਨੂੰ ਬੜੀ ਖੁਸ਼ੀ ਹੋਈ ਵੀ ਗੁੱਡੀਆਂ ਪਟੋਲੇ ਇਸੇ ਤਰ੍ਹਾਂ DSP ਦੇਵ ਦੇ ਨਾਲ ਹੀ ਨਾਲ ਡਾਕੂਆਂ ਦਾ ਮੁੰਡਾ ਹਨਾ, ਇਹਨਾਂ ਫਿਲਮਾਂ ਨੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਕੀਤਾ ਔਰ ਬਹੁਤ ਪਸੰਦ ਵੀ ਕੀਤੀਆਂ ਗਈਆਂ ਇਹ ਫਿਲਮਾਂ ਹਨਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਦੀਆਂ ਵੀ ਤੁਸੀਂ ਫਿਲਮਾਂ ਦੀ ਗੱਲ ਕੀਤੀ, ਪਰ ਉਹਦੇ ਦੌਰਾਨ ਤੁਸੀਂ ਗੱਲ ਕੀਤੀ ਗੀਤਾਂ ਦੀ ਹਨਾ, ਜਿਹੜੇ ਗੀਤ ਇਸ ਵੇਲੇ ਇੰਡਸਟਰੀ ਦੇ ਵਿੱਚ ਪੇਸ਼ ਕੀਤੇ ਜਾ ਰਹੇ ਆ ਗਾਇਕ ਕਲਾਕਾਰਾਂ ਵੱਲੋਂ ਜਾਂ ਫਿਰ ਜਿਹੜੇ ਵੀਡੀਓਗ੍ਰਾਫਰਸ ਨੇ ਵੀਡੀਓ ਡਾਇਰੈਕਟਰਸ ਨੇ ਹਨਾ, ਉਹ ਜਿਸ ਤਰ੍ਹਾਂ ਪੇਸ਼ ਕਰਦੇ ਆ, ਕਿਉਂਕਿ ਕਈ ਵਾਰ ਹੁੰਦਾ ਕਿ ਗੀਤ ਦੇ ਜਿਹੜੇ ਅਲਫਾਜ਼ ਆ ਉਹ ਓਨੇ ਬੁਰੇ ਨਹੀਂ ਹੁੰਦੇ ਜਿਸ ਢੰਗ ਦੇ ਨਾਲ ਉਹਦੇ ਵਿੱਚ ਵੀਡੀਓ ਦਿਖਾਇਆ ਗਿਆ ਹੁੰਦਾ ਆ ਹਨਾ, ਪਰ ਮੈਂ ਇੱਥੇ ਜ਼ਰੂਰ ਸਮਝਦੀ ਹਾਂ ਕਿ ਇੱਕ ਗਾਇਕ ਦੀ, ਇੱਕ ਫਿਲਮਕਾਰ ਦੀ, ਇੱਕ ਕਲਾਕਾਰ ਦੀ ਜਿਹੜੀ ਇਹ ਜ਼ਿੰਮੇਵਾਰੀ ਜ਼ਰੂਰ ਬਣਦੀ ਆ ਵੀ ਸਮਾਜ ਨੂੰ ਜੋ ਵੀ ਪਰੋਸਿਆ ਜਾ ਰਿਹਾ ਆ ਉਸ ਦੇ ਨਾਲ ਸਮਾਜ ਦਾ ਫਾਇਦਾ ਕਿੰਨਾ ਆ, ਨੁਕਸਾਨ ਕਿੰਨਾ ਆ। ਮੈਂ ਤੁਹਾਨੂੰ ਦੱਸ ਹੀ ਜਾਵਾਂ ਕਿ ਸਾਡੇ ਕੋਲ ਸਮਾਂ ਜਿਹੜਾ ਉਹ ਸਿਰਫ 3 ਮਿੰਟ ਦਾ ਬਚਿਆ, ਪਰ ਇਸ ਗੱਲ ਬਾਰੇ ਕੀ ਕਮੈਂਟ ਕਰਨਾ ਚਾਹੋਗੇ?
ਹਾਂਜੀ ਅਮਰਦੀਪ ਜੀ, ਮੈਂ ਇੱਥੇ ਨਾ ਆਪਣੀ ਜ਼ਿੰਮੇਵਾਰੀ ਚੱਕਣੀ ਜਿਹੜੀ ਆ ਉਹ ਜੇ ਪਹਿਲਾਂ ਅਹਿਦ ਲਿਆ ਜਾਵੇ ਜਾਂ ਉਹ ਕਸਮ ਪਈ ਜਾਵੇ ਕਿ ਯਾਰ ਇਹ ਮੇਰੀ ਜ਼ਿੰਮੇਵਾਰੀ ਹੈ ਕਿਸੇ ਵੀ ਕੰਮ ਚ, ਚਾਹੇ ਉਹ ਘਰ ਦੇ ਵਿੱਚ ਹੈ, ਚਾਹੇ ਉਹ ਪਿੰਡ ਵਾਸਤੇ, ਚਾਹੇ ਉਹ ਪੂਰੀ ਸੋਸਾਇਟੀ ਲਈ ਆ। ਜਦੋਂ ਤੱਕ ਖੁਦ ਜ਼ਿੰਮੇਵਾਰੀ ਚਾਹੇ ਉਹ ਮੇਰੀ ਗਲਤੀ ਹੋਵੇ, ਉਹ ਗਲਤੀ ਮੰਨਣ ਲਈ ਮੈਂ ਆਪਣੇ ਆਪ ਨੂੰ ਨਾ ਪੇਸ਼ ਕਰਾਂ, ਤੇ ਜਦੋਂ ਤੱਕ ਇਹ ਚੀਜ਼ ਨੀ ਸਾਰਿਆਂ ਚ ਆਉਂਦੀ, ਸਾਰਿਆਂ ਤੱਕ ਖੈਰ ਕੀ ਆਉਣੀ ਆ, ਜਿੰਨਾ ਚਿਰ ਇਹ ਚੀਜ਼ ਨਹੀਂ ਆਉਂਦੀ ਉਨਾ ਚਿਰ ਤੱਕ ਕੁਛ ਨੀ ਹੋ ਸਕਦਾ। ਹੁਣ ਬਹੁਤ ਸਾਰੀ ਵੀਡੀਓ ਦੇਖੀ ਦੀਆਂ ਹਥਿਆਰਾਂ ਦੀ ਗੱਲ ਹੋ ਰਹੀ ਆ, ਨਸ਼ਿਆਂ ਦੀ ਗੱਲ ਹੋ ਰਹੀ ਆ ਔਰ ਮਾਰਧਾੜ ਦੀ ਗੱਲ ਹੋ ਰਹੀ ਆ। ਕੁਛ ਕੁ ਵਧੀਆ ਸਿੰਗਰ ਵੀ ਜਿਹੜੇ ਸੱਚੀ ਸੱਚੀ ਗੱਲ ਕਰਦੇ ਆ, ਕਲਚਰ ਦੀ ਗੱਲ ਕਰਦੇ ਆ, ਪੰਜਾਬ ਦੀ ਜੋ ਅਸਲੀ ਹਾਲਾਤ ਹੈ ਉਹਦੀ ਗੱਲ। ਮੈਂ ਅਸਲ ਵਿੱਚ ਇੱਥੇ ਨਾ ਸਿੰਗਰ ਨੂੰ ਵੀ ਘੱਟ ਦੋਸ਼ੀ ਮੰਨਦਾ, ਇੱਥੇ ਮੈਂ ਦਰਸ਼ਕਾਂ ਨੂੰ ਵੀ ਘੱਟ ਦੋਸ਼ੀ ਮੰਨਦਾ, ਮੈਂ ਇੱਥੇ ਚੈਨਲਾਂ ਨੂੰ ਦੋਸ਼ੀ ਮੰਨਦਾ। ਚੈਨਲ ਕਿਉਂ ਉਸ ਚੀਜ਼ ਨੂੰ ਚਲਾ ਰਹੇ ਆ ਜਦੋਂ ਪਤਾ ਤੁਹਾਨੂੰ ਮਾਨਤਾ ਨੀ ਦੇਣੀ ਬਣਦੀ। ਸਿੰਗਰ ਨੇ ਬਣਾ ਲਿਆ, ਉਹਨੂੰ ਤੁਸੀਂ ਉਹਨੂੰ ਨਾ ਚਲਾਓ, ਦੁਬਾਰਾ ਉਹ ਕਰੂਗਾ ਨੀ ਕੋਸ਼ਿਸ਼ ਉਸ ਵਾਸਤੇ, ਉਦਾਂ ਦੇ ਗਾਣੇ ਗਾਊਗਾ ਨੀ ਯਾਰ ਮੇਰਾ ਇੰਨਾ ਪੈਸਾ ਡੁੱਬਿਆ ਹਨਾ, ਇੱਕ ਗਾਣੇ ਚਲਾਇਆ ਸੀ ਚੈਨਲ ਨੇ ਚਲਾਇਆ ਨੀ, ਮੈਂ ਦੁਬਾਰਾ ਕਿਉਂ ਗਾਵਾਂ? ਸੋ ਸਿੰਗਰ ਦਾ ਵੀ ਦੋਸ਼ ਨਹੀਂ ਹੈ, ਦਰਸ਼ਕਾਂ ਦਾ ਵੀ ਦੋਸ਼ ਨਹੀਂ ਹੈ, ਇਹ ਦੋਸ਼ ਚੈਨਲ ਦਾ, ਮੀਡੀਆ ਦਾ। ਅੱਜ ਜੋ ਹਾਲਾਤ ਬਣੇ ਹੋਏ ਆ ਪੂਰੇ ਮੁਲਕ ਦੇ ਵਿੱਚ, ਉਹ ਵੀ ਤੁਸੀਂ ਦੇਖ ਸਕਦੇ ਹੋ ਹਨਾ, ਚਾਹੇ ਉਹ ਮੀਡੀਆ ਨਿਊਜ਼ ਚੈਨਲ ਆ, ਚਾਹੇ ਸੱਭਿਆਚਾਰ ਦੇ ਨਾਂ ਤੇ ਬਣੇ ਹੋਏ ਚੈਨਲ ਆ, ਉਹਨਾਂ ਦਾ ਬਿਜ਼ਨਸ ਆ। ਸੋ ਆਪਣੇ ਬਿਜ਼ਨਸ ਨੂੰ ਪ੍ਰਫੁੱਲਤ ਕਰਨ ਲਈ ਉਹ ਕੁਛ ਵੀ ਨੰਗ ਤੜੰਗ ਦਿਖਾ ਸਕਦੇ ਆ, ਉਹਨਾਂ ਨੂੰ ਆਪਣੇ ਸਮਾਜ ਦੀ ਚਿੰਤਾ ਨਹੀਂ ਹੈ, ਉਹਨਾਂ ਨੂੰ ਆਪਣੀਆਂ ਜੇਬਾਂ ਦੀ, ਆਪਣੇ ਖਜ਼ਾਨਿਆਂ ਦੀ, ਆਪਣੇ ਬੈਂਕ ਬੈਲੈਂਸ ਦੀ, ਆਪਣੇ ਨਾਮ ਦੀ, ਆਪਣੀ ਸ਼ੋਹਰਤ ਦੀ, ਆਪਣੀ ਸਿੱਧੀ ਗੱਲ ਹੈ ਜੀ ਇੱਥੇ ਈਗੋ। ਸਾਡੇ ਜਿਵੇਂ ਪ੍ਰੋਗਰਾਮ ਦੇ ਵਿੱਚ ਮੈਂ ਟ੍ਰੀਟਮੈਂਟ ਲਈ, ਉਹਦੇ ਵਿੱਚ ਸਭ ਤੋਂ ਪਹਿਲਾਂ ਕੰਮ ਈਗੋ ਤੇ ਕਰਵਾਇਆ ਜਾਂਦਾ ਹੈ, ਈਗੋ ਨੂੰ ਕਿੱਦਾਂ ਹੈਂਡਲ ਕਰਨਾ, ਈਗੋ ਨੂੰ ਕਿੱਦਾਂ ਸੰਭਾਲਣਾ। ਸੋ ਉਹ ਚੀਜ਼ਾਂ ਜਿਹੜੀਆਂ ਉਹ ਸਿੰਗਰ ਜਿਹੜੇ ਉਹ ਅੱਜ ਕੱਲ ਇੰਨੇ ਦੋਸ਼ੀ ਨਹੀਂ ਹੈ, ਉਹਨਾਂ ਨੂੰ ਜੇ ਇੱਕ ਵਾਰ ਤੁਸੀਂ ਮਨਾ ਕਰੋਗੇ ਉਹ ਦੁਬਾਰਾ ਨਹੀਂ ਕਰਨਗੇ। ਉਹ ਚੈਨਲ ਦਾ ਵੀ ਫਰਜ਼ ਬਣਦਾ ਹੈ ਕਿ ਉਹ ਘੱਟੋ ਘੱਟ ਚੰਗਾ ਦਿਖਾਉਣ, ਚੰਗਾ ਸੁਣਿਆ ਜਾਵੇ।
ਤੇ ਸਾਡੇ ਨਾਲ ਹੋਰ ਕੁਛ ਦੋਸਤ ਜੁੜੇ ਨੇ, ਮੈਂ ਉਹਨਾਂ ਦੇ ਸ਼ਾਮਲ ਕਰਦੀ ਹਾਂ ਜੀ। ਸੁਨੇਹ ਜਗਤਾਰ ਕੇ ਟੁਟੀਕੇ ਹਾਂਗਕਾਂਗ ਤੋਂ ਸਾਡੇ ਨਾਲ ਬਣੇ ਨੇ, ਇਹਨਾਂ ਨੇ ਬਹੁਤ ਸੋਹਣਾ ਵਿਚਾਰ ਵੀ ਭੇਜਿਆ, ਕਹਿੰਦੇ ਤੁਹਾਡੀ ਜ਼ਿੰਦਗੀ ਚ ਆਮ ਤੌਰ ਤੇ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਨੇ, ਪਰ ਕੁਝ ਕੁ ਸੱਚੇ ਮਿੱਤਰ ਹੀ ਪੈਰਾਂ ਦੀਆਂ ਪੈੜਾਂ ਵਾਂਗ ਛਾਪ ਛੱਡਦੇ ਨੇ। ਸ਼ੁਭ ਸਵੇਰ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਹੀ ਖੂਬਸੂਰਤ ਵਿਚਾਰ ਗਿੱਲ ਸਾਹਿਬ ਤੁਸੀਂ ਸਾਂਝਾ ਕੀਤਾ ਸਾਡੇ ਨਾਲ।